ਇਹ ਨਹੀਂ ਹੈਗਾ ਕਿ ਅਕਰੋਸ ਦਾ ਬੋਰਡ ਸਾਰਾ ਇੰਡੈਕਸ ਵੱਧ ਰਿਹਾ ਹੈਗਾ। ਸੋ ਇਹ ਜ਼ਰੂਰੀ ਹੈਗਾ ਜਾਂ ਤਾਂ ਤੁਹਾਡੇ ਕੋਲ ਟੈਕਨੀਕਲ ਨੋ ਹਾਓ ਹੈਗੀ ਹੈ ਔਰ ਤੁਸੀਂ ਉਸ ਤਰ੍ਹਾਂ ਦੇ ਜਿਹੜੇ ਸਟਾਕਸ ਨੇ ਉਹ ਬਾਏ ਕਰ ਸਕਦੇ ਹੋ, ਜਾਂ ਤੁਸੀਂ ਸਾਡੀ ਟੀਮ ਦਾ ਹਿੱਸਾ ਬਣ ਕੇ ਅਸੀਂ ਤੁਹਾਡੇ ਲਈ ਉਹ ਜਿਹੜੇ ਫੰਡਸ ਹੈਗੇ ਨੇ ਉਹ ਬਾਏ ਕਰ ਸਕਦੇ ਹਾਂ ਜਿਹੜੇ ਫੰਡਸ ਤੁਹਾਡੇ ਲਈ ਲੌਂਗ ਟਰਮ ਕੈਪੀਟਲ ਐਪਰੀਸੀਏਸ਼ਨ ਜਾਂ ਗਰੋਥ ਲੈ ਕੇ ਆਣਗੇ, ਨਾ ਕਿ ਇੰਟਰਸਟ ਇਨਕਮ ਜਿਹਨੂੰ ਮੈਂ ਮੋਸਟ ਨੈਗੇਟਿਵ ਇਨਕਮ ਮੰਨਦਾ ਹੈਗਾ, ਕਿਉਂਕਿ ਇੰਟਰਸਟ ਜਿਹੜੀ ਹੈਗੀ ਹੈ, ਇੰਟਰਸਟ ਦੀ ਜਿਹੜੀ ਇਨਕਮ ਹੈਗੀ ਹੈ, ਤੁਹਾਨੂੰ ਬਹੁਤਾ ਫਾਇਦਾ ਨਹੀਂ ਦੇ ਪਾਉਂਦੀ। ਸੋ ਇਸ ਕਰਕੇ ਫਿਲੋਸਫੀ ਸਿੰਪਲ ਹੈ, ਬੀ ਇਨਫੋਰਮਡ, ਬੀ ਅਵੇਅਰ, ਬੀ ਏਜਾਈਲ, ਨਾਟ ਬੀ ਲੈਕਸ ਲਸਚਰ, ਆਲਵੇਜ਼ ਮੇਕ ਸ਼ੋਰ ਕਰੋ ਕਿ ਪੈਸਾ ਜਿਹੜਾ ਹੈਗਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਐਲੀਮੈਂਟ ਹੈਗਾ ਸਾਡੀ ਜ਼ਿੰਦਗੀ ਨੂੰ ਲੌਂਗ ਟਰਮ ਸਟਰੈਂਥਨਡ ਇੱਕ ਲਿਵਿੰਗ ਦੇਣ ਦੇ ਵਿੱਚ। ਕਿਉਂ? ਕਿਉਂਕਿ ਵੀ ਆਲ ਵਾਂਟ ਗੁੱਡ ਲਿਵਿੰਗ, ਵੀ ਆਲ ਵਾਂਟ ਬੈਸਟ ਆਫ ਦਾ ਬੈਸਟ, ਬਟ ਵੀ ਆਲਵੇਜ਼ ਟੇਕ ਬੈਕ ਸੀਟ ਵੈਨ ਇਟ ਕਮਸ ਟੂ ਟੇਕਿੰਗ ਰਾਈਟ ਡਿਸੀਜ਼ਨ ਫਾਰ ਇਨਵੈਸਟਮੈਂਟ। ਸੋ ਵੇਕ ਅਪ, ਡੂ ਸਮਥਿੰਗ ਗੁੱਡ, ਆਲਵੇਜ਼ ਬੀ ਪਾਰਟ ਆਫ ਦਾ ਇਨਫੋਰਮੇਟਿਵ ਆਸਪੈਕਟ ਆਫ ਦਾ ਲਾਈਫ ਜਿਹਦੇ ਵਿੱਚ ਨੌਲੇਜ ਹੈ, ਕਿਉਂਕਿ ਕੋਈ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਹਰ ਚੀਜ਼ ਦੇ ਵਿੱਚ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਮਹਾਰਤ ਹਾਸਲ ਕਰਨੀ ਹੈ, ਲੇਕਿਨ ਇਹ ਜ਼ਰੂਰ ਹੈਗਾ ਕਿ ਤੁਸੀਂ ਉਸ ਚੀਜ਼ ਦੇ ਪ੍ਰਤੀ ਕਿੰਨੇ ਸੰਵੇਦਨਸ਼ੀਲ ਹੋ ਤੇ ਤੁਹਾਡੀ ਲੌਂਗ ਟਰਮ ਸਟੈਂਡਿੰਗ ਜਿਹੜੀ ਹੈਗੀ ਆ ਉਸ ਗੱਲ ਦੇ ਉੱਪਰ ਬੜੀ ਇੰਪੈਕਟਫੁਲ ਰਹਿੰਦੀ ਹੈਗੀ। ਕਾਰਨ ਕਿ ਜਿਹੜੀ ਤੁਹਾਡੀ ਡਿਸੀਜ਼ਨ ਮੇਕਿੰਗ ਦੀ ਜਿਹੜੀ ਟਾਈਮਿੰਗ ਹੈ ਉਹ ਤੁਹਾਡੇ ਐਕਸ਼ਨਸ ਦੇ ਨਾਲ ਮੈਚ ਕਰ ਜਾਂਦੀ ਹੈ ਤੇ ਰਿਜ਼ਲਟਸ ਜਿਹੜੇ ਹੈਗੇ ਨੇ ਪ੍ਰੈਡਿਕਟੇਬਲ ਆ ਜਾਂਦੇ ਨੇ। ਸੋ ਫਾਰ ਓਨੈਸਟ ਪ੍ਰੋਗਰੈਸਿਵ ਇਨਵੈਸਟਮੈਂਟ ਐਡਵਾਈਸ ਜਾਂ ਟੈਕਸ ਪਲੈਨਿੰਗ ਜਾਂ ਤੁਹਾਡੀ ਕਾਰਪੋਰੇਸ਼ਨ ਦੀ ਮਨੀ ਹੈ ਜਾਂ ਤੁਹਾਡੇ ਰਿਟਾਇਰਮੈਂਟ ਦੇ ਆਸਪੈਕਟਸ ਹੈਗੇ ਨੇ ਜਾਂ ਰਿਸਕ ਹੈ, ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਵੀ ਕੈਨ ਸਰਟਨਲੀ ਹੈਲਪ ਯੂ ਔਨ ਦੈਟ ਵਿਦ ਅ ਪ੍ਰੋਪਰ ਨੌਲੇਜ ਬੇਸਡ ਜਿਹੜੀ ਹੈਗੀ ਹੈ ਲੌਜੀਕਲ ਥਿੰਕਿੰਗ, ਨਾ ਕਿ ਮੈਜੀਕਲ ਥਿੰਕਿੰਗ। 416-833-85-33 ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਔਰ ਤੁਹਾਡੇ ਨਾਲ ਗੱਲ ਜਿਹੜੀ ਆਉਣ ਵਾਲੇ ਟਾਈਮ ਤੇ ਜਾਰੀ ਰਹੇਗੀ। ਅਸੀਂ ਨੈਕਸਟ ਵੀਕ ਕੋਸ਼ਿਸ਼ ਕਰਾਂਗੇ ਤੁਹਾਨੂੰ ਚੈਨਲ ਵਾਈਜ਼ ਇੱਕ ਵਾਰੀ ਫੇਰ ਇਨਵਾਈਟ ਕਰੀਏ, ਦਿਨ ਅਸੀਂ ਨੈਕਸਟ ਵੀਕ ਮੰਡੇ ਟਿਊਜ਼ਡੇ ਅਨਾਊਂਸ ਕਰ ਦਿਆਂਗੇ ਲਗਾਤਾਰ। ਸੋ ਚੈਨਲ ਤੇ ਵੀ ਬੜੀ ਦੇਰ ਹੋ ਗਈ, ਤੁਹਾਡੀ ਹਾਜ਼ਰੀ ਨਹੀਂ ਲੱਗੀ, ਤੋ ਤੁਹਾਨੂੰ ਬੇਨਤੀ ਹੈ ਕਿ ਜਲਦੀ ਤੁਹਾਡੇ ਨਾਲ ਚੈਨਲ ਤੇ ਵੀ ਗੱਲ ਜਾਰੀ ਰਹੇਗੀ। ਥੈਂਕ ਯੂ ਸੋ ਮਚ ਸੌਰਵ ਜੀ, ਆਲ ਦੀ ਬੈਸਟ। ਫੋਨ ਨੰਬਰ ਇੰਗਲਿਸ਼ ਪੰਜਾਬੀ ਦੇ ਦਿਓ ਬਸ, ਸਿਰਫ ਫੋਨ ਨੰਬਰ
ਜੀ 416-833-85-33 416-833-85-33 ਯੁਧਵੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਰ।
ਥੈਂਕ ਯੂ ਸੋ ਮਚ ਜੀ। ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਗੋ ਹੈਡ ਸਰ।
ਸਤਿ ਸ੍ਰੀ ਅਕਾਲ ਜੀ। ਜਿਵੇਂ ਮੋਦੀ ਸਾਹਿਬ ਦੀ ਕਾਫੀ ਤੁਸੀਂ ਦੇਖਿਆ ਹੋਣਾ, ਕਾਫੀ ਤਰੀਕ ਕਰਦਾ ਰਹਿੰਦਾ ਕਾਫੀ ਮੁੱਦਿਆਂ ਉੱਤੇ, ਲੇਕਿਨ ਤਿੰਨ ਚਾਰ ਮੁੱਦੇ ਹੈਗੇ ਜਿਨ੍ਹਾਂ ਤੇ ਖਾਸ ਕਰਕੇ ਆ ਜਿਹੜਾ ਇਲੈਕਟ੍ਰੋਨ ਬੌਂਡ ਵਾਲੇ ਇਹ ਮੁੱਦਾ ਹੋਇਆ, ਕਿਸਾਨੀ ਮੁੱਦਾ ਹੋਇਆ, ਕੁਛ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਹਜਮ ਨਹੀਂ ਹੁੰਦੀਆਂ। ਇਹ ਕਹਿੰਦੇ ਹੁੰਦੇ ਜਿੱਦਾਂ ਕਿ ਪੋਲੀਟਿਕਸ ਇਜ਼ ਗੇਮ ਆਫ ਸਕੁਐਂਡਰਲਸ, ਇਹ ਸਿੱਧ ਕਰਦਾ ਕਿ ਸਾਰੇ ਚੋਰ ਆ, ਚੋਰ ਇਜ਼ ਅ ਸਟਰੋਂਗ ਵਰਡ ਪਰ ਇਸ ਅਮਾਊਂਟ ਟੂ ਕਰਪਸ਼ਨ, ਇਹ ਸਾਰੇ ਇਨਕਲੂਡਿੰਗ ਮੋਦੀ ਸਾਹਿਬ, ਇਨਕਲੂਡਿੰਗ ਬਾਕੀ ਸਾਰੀਆਂ ਪਾਰਟੀਆਂ, ਕਿਉਂਕਿ ਜਿੱਥੇ ਜਿੱਥੇ ਜਿੰਨੀ ਕੁ ਜੂਰੀਡਿਕਸ਼ਨ ਹੈਗੀ ਆ ਉਹਦੇ ਹਿਸਾਬ ਨਾਲ ਉਹਨੇ ਪੈਸੇ ਸਾਰਿਆਂ ਨੇ ਇਕੱਠੇ ਕਰ ਲਏ। ਈਵਨ ਤੁਸੀਂ ਵੀ ਕਹਿੰਦੇ ਹੁੰਦੇ ਆ, ਤੁਸੀਂ ਗੁੱਸਾ ਨਾ ਕਰਿਓ ਕਿ ਕੇਜਰੀਵਾਲ ਸਾਹਿਬ ਇੱਕ ਜਿਹੜਾ ਸਟੇਟ ਹੈਗੀ ਆ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲ ਗਏ ਹੁੰਦੇ, ਕਿ ਜੇ 20 ਸੀਟਾਂ ਹੀ ਹੁੰਦੇ ਉਹਨਾਂ ਨੂੰ ਵੀ 5,000 ਕਰੋੜ ਹੀ ਹੋਏ ਨਾ ਹੀ, ਸੇਮ ਗੋਜ਼ ਟੂ ਐਵਰੀਬਾਡੀ। ਔਰ ਦੂਜਾ ਉਸਕਟ ਇਹ ਹੁੰਦਾ ਕਿ ਜਿੱਦਾਂ ਸਪੈਕੂਲੇਸ਼ਨ ਹੁੰਦੀ ਆ ਕਿ ਨੈਕਸਟ ਚਾਂਸਿਸ ਕਿਹਦੇ ਹੈਗੇ, ਜਿਹਦੇ ਹੁੰਦੇ ਆ ਉੱਥੇ ਬੈਟ ਜ਼ਿਆਦਾ ਲਾ ਜਾਂਦੀ, ਉਹਨਾਂ ਨੂੰ ਪੈਸੇ ਵੀ ਜ਼ਿਆਦਾ ਮਿਲ ਜਾਂਦੇ ਆ, ਕਾਂਗਰਸ ਨੂੰ ਸ਼ਾਇਦ ਪੈਸੇ ਤਾਂ ਵੀ ਘੱਟ ਮਿਲ ਰਹੇ ਕਿ ਚਾਂਸਿਸ ਉਹਨਾਂ ਦੇ ਫਿਊਚਰ ਚ ਘੱਟ ਆ, ਫਿਰ ਇੱਕ ਬਿਜ਼ਨਸਮੈਨ ਪੈਸੇ ਕਿਉਂ ਦੇਵੇ। ਇਹ ਤੇ ਗੱਲ ਹੋ ਗਈ ਇੰਨੀ ਕੁ ਪੈਸਿਆਂ ਦੀ। ਦੂਜੀ ਗੱਲ ਜਿਹੜਾ ਇਹ ਕਹਿੰਦੇ ਆ ਕਿ ਬਲੈਕ ਮਨੀ ਰੋਕੀ, ਬਲੈਕ ਮਨੀ ਰੋਕਣ ਵਾਲੀ ਕੋਈ ਗੱਲ ਨਹੀਂ, ਇਹ ਤਾਂ ਸਿਰਫ ਬਲੈਕ ਮਨੀ ਤੇ ਰੋਕ ਨਹੀਂ ਹੈਗੀ, ਜਿਹਨਾਂ ਕੋਲ ਬਲੈਕ ਮਨੀ ਹੈਗਾ ਉਹ ਬਲੈਕ ਮਨੀ ਦੇਣ, ਉਹ ਤੇ ਲੈਣੇ ਹੀ ਲੈਣੇ ਸਾਰਿਆਂ ਨੇ। ਇਹ ਤਾਂ ਸਿਰਫ ਉਹਨਾਂ ਕੋਲ ਜਿਹਨਾਂ ਕੋਲ ਵਾਈਟ ਆ, ਜਿਹੜਾ ਸਪੋਜ ਤੁਸੀਂ ਕੰਪਨੀ ਚ ਲਾਉਂਦੇ, ਤੁਸੀਂ ਡੋਨੇਸ਼ਨ ਕਰਨਾ ਚਾਹੁੰਦੇ, ਤੁਹਾਡੇ ਕੋਲ ਬਲੈਕ ਹੈ ਨੀ, ਉਹ ਚਾਹੁੰਦੇ ਵਾਈਟ ਵਾਲਾ, ਇਹ ਉਹਨਾਂ ਤੋਂ ਪੈਸੇ ਕਢਾਉਂਦਾ ਹੈਗਾ, ਵਾਈਟ ਵਾਲਿਆਂ ਤੋਂ ਵਾਈਟ ਵਾਲਿਆਂ ਨੂੰ ਬਲੈਕ ਵਾਲਿਆਂ ਤੋਂ ਲੈਣੇ ਹੀ ਲੈਣੇ ਆ। ਤੇ ਸੋ ਇਹ ਸ਼ਰਿਆਂ ਵੀ ਦੱਸਣ ਡਿਆ ਕਿ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਇਹ ਕਰਪਸ਼ਨ ਦੇ ਬਰਾਬਰ ਹੀ ਹੈਗਾ, ਕੋਈ ਘੱਟ ਚੀਜ਼ ਨੀ ਹੈਗੀ, ਮੇਰੀ ਕਰਪਸ਼ਨ ਨੀ, ਇਹਨੂੰ ਦੂਜੇ ਲਫ਼ਜ਼ਾਂ 'ਚ ਕਹਿ ਸਕਦੇ ਹਾਂ, ਬਹੁਤ ਮਾੜੀ ਗੱਲ ਆ, ਬਹੁਤ ਵੱਡਾ ਇਹਨਾਂ ਨੂੰ ਝਟਕਾ। ਔਰ ਦੂਸਰੀ ਗੱਲ ਜਿਹੜੀ ਕਿਸਾਨਾਂ ਦੀ ਗੱਲ ਹੈਗੀ ਆ, ਉਹਦੇ ਵਿੱਚ ਦੇਖੋ ਇਲੈਕਟ੍ਰੋਲ ਬੌਂਡ ਦਾ, ਜੇ ਕਿਸਾਨਾਂ ਕੋਲ ਪੈਸੇ ਹੋਣ ਇਲੈਕਟ੍ਰੋਲ ਬੌਂਡ 'ਚ ਪੈਸੇ ਦਿੰਦੇ, ਸ਼ਾਇਦ ਮੈਨੂੰ ਲੱਗਦਾ ਇਹਨਾਂ ਦੇ ਵੀ ਸੁਣੇ ਜਾਂਦੇ ਉੱਥੇ, ਤੇ ਉਹਨਾਂ ਦੇ ਇੱਕ ਡਾਇਰੈਕਟ ਲਿੰਕ ਪੈਦਾ ਕਰ ਦੋ, ਇੱਕ ਲੋਬੀ ਗਰੁੱਪ ਹੀ ਹੋ ਜਾਂਦੇ ਆ, ਉਹਨਾਂ ਦਾ ਉੱਥੇ ਉਹਦੀ ਸੁਣਨੀ ਆ, ਉਹਨਾਂ ਦੇ ਹੱਕ 'ਚ ਫੈਸਲੇ ਹੋਣੇ ਆ, ਡਿਸੀਜ਼ਨ ਹੋਣੇ ਆ, ਜਿਹੜੇ ਪੋਲੀਟੀਕਲ ਪਾਰਟੀਆਂ ਨੂੰ ਕੋਈ ਡੋਨੇਟ ਕਰਦੇ ਆ ਇਲੈਕਟ੍ਰੋਲ ਬੌਂਡ 'ਚ ਪੈਸੇ ਦਿੰਦੇ ਜਾਂ ਹੋਰ ਕਿਸੇ ਪਾਸੇ ਦਿੰਦੇ। ਸੋ ਗਰੀਬ ਧਿਰ ਦੀ ਕੋਈ ਨਹੀਂ ਸੁਣਦਾ, ਔਰ ਇੱਕ ਕੁਛ ਤੁਹਾਡੇ ਸਰੋਤੇ ਆ ਕੇ ਕਹਿੰਦੇ ਹੁੰਦੇ ਕਿ ਡਿਵਰਸੀਫਾਈ ਕਰੋ ਤੇ ਫਿਰ ਗਵਰਨਮੈਂਟ ਕਰਾਉਂਦੀ ਕਿਉਂ ਨੀ? ਪੰਜਾਬ ਦੇ ਵਿਚ ਵੀ ਤੁਸੀਂ ਦੇਖਿਆ ਹੋਣਾ ਪਿਛਲੇ ਮਹੀਨੇ ਮਾਨਸੇ ਦੇ ਵਿਚ ਇੰਨੀ ਫਸਲ ਹੋ ਗਈ ਕਿਨੂੰਆਂ ਦੀ, ਉਹਨਾਂ ਸੜਕ ਤੇ ਸੁੱਟੀ ਟਰਾਲੀਆਂ, ਸ਼ਿਮਲਾ ਮਿਰਚ ਲੋਕਾਂ ਨੇ ਲਾਈ, ਉਹ ਮੂੰਗੀ ਦੀ ਦਾਲ ਲਾਈ, ਕੋਈ ਰੇਟ ਨੀ ਮਿਲਿਆ। ਔਰ ਗੰਨੇ ਵੱਲ ਜਾਂਦੇ ਗੰਨੇ ਦੇ ਤਿੰਨ ਤਿੰਨ ਸਾਲ ਪੈਸੇ ਨੀ ਮਿਲਦੇ। ਯੂਪੀ ਵਿਚ ਦੇਖ ਲਓ ਇਹ ਚੀਜ਼ ਆ, ਗੰਨੇ ਦਾ ਬਹੁਤ ਬੁਰਾ ਹਾਲ ਆ, ਕੋਈ ਪੈਸਾ ਨੀ ਦਿੰਦਾ। ਜਿਨਸ ਦਾ ਪ੍ਰਾਈਸ ਇਹ ਕਿਤੇ ਦਿੰਦੇ ਨੀ, ਜੇ ਤੁਸੀਂ ਦਿੰਦੇ ਨੀ, ਤੁਸੀਂ ਕਹਿੰਦੇ ਜੀ ਇਹ ਸਸਟੇਨੇਬਲ ਨੀ ਹੈਗਾ, ਤੁਸੀਂ ਇਹਨੂੰ ਇੰਡਸਟਰੀ, ਤੁਸੀਂ ਮੋਦੀ ਸਾਹਿਬ ਭਾਵਾਂ ਜਿੰਨਾ ਮਰਜ਼ੀ ਕੰਮ ਕਰਦੇ ਆ, ਬੜੀ ਸਿਫਤ ਉਹਨਾਂ ਦੀ ਕਰਦੇ, ਬੜੀ ਇੰਡਸਟਰੀ ਲਿਆਂਦੀ ਸਾਰੀ, ਪਰ ਜਾਂਦੀ ਸਾਰੀ ਇੱਕ ਦੋ ਸਟੇਟਾਂ ਚ ਹੀ ਆ ਮੈਕਸੀਮਮ। ਤਾਂ ਘੁੰਮ ਆ ਕੇ ਆਈਫੋਨ ਦੇ ਪਲਾਂਟ ਕਿੱਥੇ ਲੱਗਣੇ? ਗੁਜਰਾਤ ਚ। ਹੋਰ ਕਿਹੜੀਆਂ ਫੈਕਟਰੀਆਂ ਲੱਗਣੀਆਂ? ਬੋਇੰਗ ਦਾ ਪਲਾਂਟ ਲੱਗਣਾ ਗੁਜਰਾਤ ਚ। ਐਵਰੀਥਿੰਗ ਗੋਜ਼ ਟੂ ਗੁਜਰਾਤ। ਤੇ ਪੰਜਾਬ ਵਾਲੇ ਸਟੇਟਾਂ ਜਿਹੜੀ ਹੈਗੀਆਂ, ਜਿਹਨਾਂ ਦੇ ਐਮਪੀ
ਥੋੜੀ ਆਵਾਜ਼ ਘੱਟੀ, ਥੋੜੀ ਆਵਾਜ਼ ਘੱਟੀ ਵਿੱਚ। ਹਾਂਜੀ, ਗੋ ਹੈਡ।
ਗਵਰਨਮੈਂਟ ਦਾ ਫਰਜ਼ ਬਣਦਾ ਕਿ ਸਾਰਾ ਜੇ ਜੋਬਸ ਵੀ ਕ੍ਰੀਏਟ ਕਰਨੇ ਆ, ਉਹਨਾਂ ਨੂੰ ਹਰ ਸਟੇਟ ਨੂੰ ਦੇਖਿਆ ਜਾਵੇ, ਉਹਨਾਂ ਨੂੰ ਉਸੇ ਹਿਸਾਬ ਨਾਲ ਦਸਤੀ ਵੀ ਦਿੱਤੀ ਹੈ, ਸਾਰਾ ਕੁਝ ਦਿੱਤਾ। ਇਹ ਨਹੀਂ ਕਿ ਜਿੱਧਰ ਐਮਪੀ ਜ਼ਿਆਦੇ ਆ ਉੱਧਰ ਫੰਡ ਜ਼ਿਆਦੇ ਜਾਈ ਜਾਣ। ਇਹ ਬੜਾ ਵੱਡਾ ਫੇਲਰ ਹੈਗਾ ਜੀ ਤਿੰਨ ਚਾਰ ਮੁੱਦਿਆਂ ਉੱਤੇ ਮੋਦੀ ਸਾਹਿਬ ਦਾ। ਇਹਦੇ ਬਾਰੇ ਤੁਸੀਂ ਦੱਸੋ, ਤੁਹਾਡਾ ਕੀ ਖਿਆਲ ਆ, ਖਾਸ ਕਰਕੇ ਇਲੈਕਸ਼ਨ ਲਗਾਉਣ ਦੇ ਉੱਤੇ? ਇਹ ਤਾਂ ਨਿੱਧੀ ਚੋਰ ਬਜ਼ਾਰੀ ਆ ਜੀ। ਥੈਂਕ ਯੂ ਜੀ।
ਥੈਂਕ ਯੂ। ਪਹਿਲਾਂ ਤਾਂ ਜਿਹੜੇ ਇਲੈਕਟ੍ਰੋਲ ਬੌਂਡਸ ਨੇ ਜੀ, ਜਿੱਦਾਂ ਸੁਖਵਿੰਦਰ ਜੀ ਤੁਸੀਂ ਕਿਹਾ ਵੀ ਤੁਸੀਂ ਮੋਦੀ ਸਾਹਿਬ ਦੀ, ਤੁਸੀਂ ਕਿਹਾ ਸੁਖਵਿੰਦਰ ਜੀ ਤੁਸੀਂ ਜ਼ਿਆਦਾਤਰ ਤਾਰੀਫ ਕਰਦੇ ਹੋ, ਲੇਕਿਨ ਚਾਰ ਪੰਜ ਚੀਜ਼ਾਂ ਤੇ ਤੁਸੀਂ ਮੋਦੀ ਸਾਹਿਬ ਨੂੰ ਕਾਫੀ ਕ੍ਰਿਟੀਸਾਈਜ਼ ਵੀ ਕਰਦੇ ਹੋ। ਹੋਣਾ ਵੀ ਇਸੇ ਤਰ੍ਹਾਂ ਚਾਹੀਦਾ, ਹਰ ਚੀਜ਼ ਚੰਗੀ ਨਹੀਂ ਹੁੰਦੀ, ਔਰ ਕੋਈ ਚੀਜ਼ ਇੱਦਾਂ ਨਹੀਂ ਹੁੰਦੀ ਕਿ ਤਾਰੀਫ ਹੈ। ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਤੁਸੀਂ ਠੀਕ ਕਹੋਗੇ, ਤੁਸੀਂ ਚਾਰ ਪੰਜ ਚੀਜ਼ਾਂ ਤੇ ਮੋਦੀ ਸਾਹਿਬ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਉਹ ਕੋਈ ਕ੍ਰਿਟੀਸਿਜ਼ਮ ਨਹੀਂ ਹੁੰਦਾ, ਉਹ ਵੀ ਜ਼ਰੂਰੀ ਹੁੰਦਾ। ਜੇ ਹਰ ਚੀਜ਼ ਨੂੰ ਚੰਗਾ ਹੀ ਚੰਗਾ ਕਹੀ ਜਾਓ, ਹਰ ਚੀਜ਼ ਨੂੰ ਮਾੜਾ ਹੀ ਮਾੜਾ ਕਹੀ ਜਾਓ, ਇੱਦਾਂ ਨਹੀਂ ਹੋ ਸਕਦਾ। ਔਰ ਮੈਂ ਕੱਲ ਸਪੈਸ਼ਲ ਚੈਨਲ ਵਾਈ ਦੇ ਉੱਤੇ ਤੁਹਾਡਾ ਨਾਮ ਲਿਆ ਸੀਗਾ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਵੀ ਇਹਨੂੰ ਕਹਿ ਰਹੇ ਹਾਂ ਕਿ ਤਰੀਕੇਕਾਰ ਠੀਕ ਨਹੀਂ ਹੈ, ਔਰ ਤੁਸੀਂ ਵੀ ਬਹੁਤ ਇਹਦੇ ਤੇ ਗੱਲ ਕੀਤੀ ਹੈ। ਮੈਂ ਤੁਹਾਡਾ ਖਾਸ ਨਾਮ ਕੱਲ ਚੈਨਲ ਵਾਈ ਤੇ ਲਿਆ, ਪਤਾ ਨਹੀਂ ਤੁਸੀਂ ਸ਼ਾਮੀ ਪ੍ਰੋਗਰਾਮ ਟੀਵੀ ਦਾ ਦੇਖ ਸਕੇ ਕਿ ਨਹੀਂ ਦੇਖ ਸਕੇ। ਮੈਂ ਕਿਹਾ ਸੁਖਵਿੰਦਰ ਜੀ, ਬੜੀ ਦੇਰ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਪਾਲਿਸੀ ਇਲੈਕਟ੍ਰੋਲ ਬੌਂਡ ਦੀ ਉਹ ਠੀਕ ਨਹੀਂ ਹੈ। ਔਰ ਮੈਂ ਇਹ ਵੀ ਕਹਿ ਦਿੰਦਾ ਹੈ ਕਿ ਇਹਦੇ ਤੇ ਦੋ ਚੀਜ਼ਾਂ ਦੇਖੋ। ਇੱਕ ਤੇ ਜਿਹੜੀ ਇਹਨਾਂ ਨੂੰ ਕੈਪ ਲਗਾਉਣੀ ਚਾਹੀਦੀ ਹੈ ਇਲੈਕਟ੍ਰੋਲ ਬੌਂਡ ਦੇ ਉੱਤੇ ਕਿ ਕੋਈ ਵੀ ਪੈਸਾ ਜਿਹੜਾ ਦੇ ਉਹ ਲਿਮਿਟਿਡ ਦੇਵੇ। ਔਰ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, ਬਿਲਕੁਲ ਵਧੀਆ ਫੈਸਲਾ ਹੈ, ਚੰਗਾ ਫੈਸਲਾ ਹੈ ਸੁਪਰੀਮ ਕੋਰਟ ਦਾ, ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ। ਠੀਕ ਹੈ ਜੀ, ਥੈਂਕ ਯੂ ਸੁਖਵਿੰਦਰ ਜੀ। ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਜਿੰਨਾ ਵੀ ਕੋਈ ਇਨਵੈਸਟਮੈਂਟ ਆ ਉਹ ਸਾਰੀ ਦੀ ਸਾਰੀ ਹਰ ਚੀਜ਼ ਗੁਜਰਾਤ ਵੱਲ ਚੱਲੀ ਜਾਂਦੀ ਹੈ, ਸੋ ਉਹ ਮੈਂ, ਕਿਉਂਕਿ ਦੇਖੋ ਸਾਡਾ ਮੇਰਾ ਕੰਮ ਹੈ ਵਾਈ ਮੀਡੀਆ ਤੇ ਨੰਬਰ ਜ਼ਰੂਰ ਮੈਂ ਬਹੁਤ ਸਟੱਡੀ ਕਰਦਾ, ਕੋਸ਼ਿਸ਼ ਹੁੰਦੀ ਹੈ ਮੇਰੀ, ਮੈਂ ਨਹੀਂ ਕਹਿੰਦਾ ਸਾਰਾ ਹੀ ਪਤਾ, ਪਰ ਕੋਸ਼ਿਸ਼ ਹੁੰਦੀ ਹੈ। ਸੋ ਜਿਹੜਾ ਪੈਸਾ ਹੈ ਕਿਤੇ ਵੀ ਉਹ ਸਾਰਾ ਗੁਜਰਾਤ ਨੂੰ ਨਹੀਂ ਮਿਲਦਾ, ਗੁਜਰਾਤ ਨੂੰ ਹਾਰਡਲੀ, ਜੇ ਡਿਪੈਂਡ ਕਰਦਾ ਕਿਹੜੇ ਸਾਲ ਕਿੰਨਾ ਪੈਸਾ ਆਇਆ ਫੋਰਨ ਡਾਇਰੈਕਟ ਇਨਵੈਸਟਮੈਂਟ, ਪਰ ਐਫ ਡੀ ਆਈ ਗੁਜਰਾਤ ਦੇ ਵਿੱਚ 15-20% ਤੋਂ ਜ਼ਿਆਦਾ ਨਹੀਂ ਹੈ, ਬਾਕੀ 80-85% ਬਾਕੀ ਸਟੇਟ ਚ। ਔਰ ਤੁਹਾਨੂੰ ਮੈਂ ਇਹ ਵੀ ਕਹਿ ਦਿੰਦਾ ਕਿ ਗੁਜਰਾਤ ਦੇ ਵਿੱਚ ਔਰ ਦਿੱਲੀ ਚ ਜ਼ਿਆਦਾ ਫਰਕ ਵੀ ਨਹੀਂ ਤੁਹਾਨੂੰ ਨਜ਼ਰ ਆਏਗਾ। ਇਹ ਤੁਹਾਨੂੰ ਮੈਂ ਬਹੁਤ ਇੰਟਰਸਟਿੰਗ ਇਨਫੋਰਮੇਸ਼ਨ ਦੇ ਰਿਹਾ, ਬੜੀ ਇੰਟਰਸਟਿੰਗ ਇਨਫੋਰਮੇਸ਼ਨ ਦੇ ਰਿਹਾ ਤੁਹਾਡੇ ਲਈ ਮੈਂ, ਕਿ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ, ਜਿਹੜੀ ਬਾਹਰੋਂ ਐਫ ਡੀ ਆਈ ਇਕੁਇਟੀ ਇਨਫਲੋ ਹੈਗਾ ਜਿਹੜਾ ਇੰਡੀਆ ਦੇ ਵਿੱਚ, ਉਹ ਗੁਜਰਾਤ ਔਰ ਦਿੱਲੀ ਚ ਕੋਈ ਜ਼ਿਆਦਾ ਫਰਕ ਨਹੀਂ ਹੈ। 2-4% ਦਾ 5% ਦਾ ਫਰਕ ਹੋਏਗਾ, ਗੁਜਰਾਤ ਅੱਗੇ ਹੈ ਥੋੜਾ ਜਿਹਾ, ਬਟ ਇਹ ਜਿਹੜੀ ਗੱਲ ਤੁਸੀਂ ਅੱਜ ਕਹੀ ਹੈ, ਇਹ ਕਈ ਲੋਕ ਇਹੀ ਗੱਲ ਕਰਦੇ ਆ, ਕਹਿੰਦੇ ਜੀ ਮੋਦੀ ਸਾਹਿਬ ਨੇ ਸਾਰਾ ਗੁਜਰਾਤ ਚ ਹੀ ਲਾਤਾ ਪੈਸਾ, ਸਾਰੀ ਉੱਥੇ ਇੰਡਸਟਰੀ ਉੱਥੇ ਲੱਗ ਗਈ, ਸਾਰਾ ਕੁਝ ਉੱਥੇ ਲੱਗ ਗਿਆ। ਮੈਂ ਕਿਹਾ ਜੀ ਨਹੀਂ, ਇਹ ਗੱਲ ਠੀਕ ਨਹੀਂ, ਕਿਉਂਕਿ ਅਸੀਂ ਤਾਂ ਨੰਬਰ ਦੇਖਦੇ ਆ। ਹਾਂ, ਗੁਜਰਾਤ ਟਾਪ 5 ਚ ਜ਼ਰੂਰ ਹੈ, ਪਰ ਦਿੱਲੀ ਵੀ ਟਾਪ 5 ਚ ਹੈ। ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਪੈਸਾ ਲੱਗ ਕਿੱਥੇ ਰਿਹਾ, ਔਰ ਉਹਦਾ ਮੈਂ ਰੀਜ਼ਨ ਹੁਣੇ ਤੁਹਾਨੂੰ ਐਕਸਪਲੇਨ ਕਰਦਾ ਕਿ ਕਿਉਂ ਲੱਗ ਰਿਹਾ, ਔਰ ਤੁਸੀਂ ਖੁਦ ਹੀ ਮੰਨ ਜਾਓਗੇ ਕਿ ਹਾਂ ਤੁਹਾਡੀ ਗੱਲ ਠੀਕ ਹੈ। ਸਭ ਤੋਂ ਜ਼ਿਆਦਾ ਜਿਹੜਾ ਪੈਸਾ ਲੱਗਦਾ ਜਿਹੜੀ ਬਾਹਰਲੀਆਂ ਕੰਪਨੀਆਂ ਜਾਂਦੀਆਂ ਨੇ, ਉਹ ਮਹਾਰਾਸ਼ਟਰਾ ਤੇ ਕਰਨਾਟਕਾ ਸਭ ਤੋਂ ਅੱਗੇ ਆ। ਹੁਣ ਰੀਜ਼ਨ ਤੁਸੀਂ ਆਪ ਹੀ ਸਮਝੋਗੇ ਮੇਰੇ ਕਹੇ ਬਗੈਰ। ਠੀਕ ਹੈ ਸਰ, ਜਿੱਥੇ ਮੁੰਬਈ ਹੈ ਫਾਈਨੈਂਸ਼ੀਅਲ ਹੱਬ ਹੈ, ਉੱਥੇ ਪੈਸਾ ਲੱਗੇਗਾ। ਜਿੱਥੇ ਮੁੰਬਈ ਹੈ ਪੈਸਾ ਤੇ ਉੱਥੇ ਲੱਗੇਗਾ ਨਾ। ਕਰਨਾਟਕਾ ਬੰਗਲੁਰੂ, ਕਰਨਾਟਕਾ ਚ ਬੰਗਲੁਰੂ ਆ ਸਰ ਜੀ, ਜਾ ਕੇ ਏਅਰਪੋਰਟ ਦੇਖੋ ਉੱਥੇ। ਗੁਜਰਾਤ ਦੇ ਅਹਿਮਦਾਬਾਦ ਤੋਂ ਵੀ ਕਿਤੇ ਬੈਟਰ ਸ਼ਾਨਦਾਰ ਏਅਰਪੋਰਟ ਆ, ਏਅਰਪੋਰਟ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਰਨਾਟਕਾ ਜਿੰਨਾ ਪੈਸਾ ਬੜਾ ਹੁੰਦਾ। ਮੁੰਬਈ ਦੇ ਵਿੱਚ ਅੱਜ ਬਹੁਤ ਸਾਰੇ ਫੋਰਨ ਤੋਂ ਲੋਕ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਔਰ ਉਹ ਦਿੱਲੀ, ਅੱਛਾ ਪੈਸਾ ਜਿੰਨਾ ਗੁਜਰਾਤ ਚ ਲੱਗਦਾ ਉਹਨਾਂ ਕੀ ਦਿੱਲੀ। ਹਾਂ, ਹੁਣ ਜਿਹੜਾ ਕੰਸਰਨ ਤੁਹਾਡਾ ਉਹ ਬਿਲਕੁਲ ਠੀਕ ਹੈ ਕਿ ਪੰਜਾਬ ਸਾਡੇ ਪੈਸਾ ਨਹੀਂ ਲੱਗ ਰਿਹਾ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿੱਥੇ ਮਹਾਰਾਸ਼ਟਰਾ ਦੇ ਵਿੱਚ 29% ਪੈਸਾ ਲੱਗ ਰਿਹਾ, ਠੀਕ ਹੈ ਨੀ, ਜੇ $100 ਇੰਡੀਆ ਚ ਲੱਗਦਾ ਨਾ, ਬਾਹਰਲੀਆਂ ਕੰਪਨੀਆਂ ਜੇ $100 ਲਗਾਉਂਦੀਆਂ ਤੇ $25-30 ਹਰ ਸਾਲ ਦੇ ਅਲੱਗ ਅਲੱਗ ਨੰਬਰ ਨੇ, 2020 ਦੇ ਅਲੱਗ ਨੇ, 2021 ਦੇ ਅਲੱਗ, 22 ਦੇ ਅਲੱਗ, 23 ਦੇ ਅਲੱਗ ਨੇ, ਆ 24 ਦੇ ਅਲੱਗ ਆਉਣਗੇ, ਮੈਂ ਤਾਂ ਨੰਬਰ ਸਟੱਡੀ ਕਰਦਾ ਰਹਿੰਦਾ। ਜੇ $100 ਲੱਗਦਾ ਨਾ ਬਾਹਰੋਂ, ਤੇ 100 ਡਾਲਰ ਦੇ ਵਿੱਚੋਂ 2 ਡਾਲਰ ਵੀ ਪੰਜਾਬ 'ਚ ਨਹੀਂ ਲੱਗਦਾ, ਸ਼ਾਇਦ 1 ਡਾਲਰ ਵੀ ਨਹੀਂ ਲੱਗਦਾ ਹੋਏਗਾ, ਤੇ ਮਹਾਰਾਸ਼ਟਰ 'ਚ 25 ਤੋਂ 30 ਡਾਲਰ ਲੱਗ ਜਾਂਦੇ ਨੇ, ਕਰਨਾਟਕਾ 'ਚ 20 ਤੋਂ 25 ਡਾਲਰ ਲੱਗ ਜਾਂਦੇ ਨੇ, ਠੀਕ ਹੈ, ਗੁਜਰਾਤ 'ਚ 15-20 ਡਾਲਰ ਲੱਗ ਜਾਂਦੇ ਨੇ, ਦਿੱਲੀ 'ਚ 15 ਕੁ ਡਾਲਰ ਲੱਗ ਜਾਂਦੇ ਨੇ, 100 ਦੇ ਵਿੱਚੋਂ 1 ਡਾਲਰ ਵੀ ਜਾਂ 50 ਸੈਂਟ ਵੀ ਪੰਜਾਬ 'ਚ ਨਹੀਂ ਲੱਗ ਰਹੇ, ਉਹ ਕਿਉਂ ਨਹੀਂ ਲੱਗ ਰਹੇ? ਸਰ ਜਿੱਥੇ ਤੁਸੀਂ ਹੁਣ ਦੇਖੋ ਕਿ ਲੋਕ ਉੱਥੇ ਪਤਾ ਕੀ ਕਹਿ ਰਹੇ ਨੇ, ਜਿਹੜੇ ਲੋਕ ਉੱਥੇ ਪੰਜਾਬ 'ਚ ਫਸੇ ਨੇ ਉਹ ਕਹਿੰਦੇ ਜੀ ਅਸੀਂ ਵਾਪਸ ਕਿੱਦਾਂ ਨਿਕਲਣਾ ਪੰਜਾਬ 'ਚੋਂ, ਮੈਨੂੰ ਇਹ ਕਾਲਾਂ ਰੋਜ਼ ਆ ਰਹੀਆਂ, ਅਸੀਂ ਬਾਇਆ ਏਅਰ ਆਈਏ ਜਦੋਂ ਵੀ ਤੁਹਾਡੀ ਕੀ ਸਲਾਹ ਹੈ? ਹੁਣ ਮੈਂ ਸਲਾਹ ਵੀ ਨਹੀਂ ਕਿਸੇ ਨੂੰ ਦੇ ਰਿਹਾ, ਉਹ ਇਹ ਕਾਰਨ ਆ ਵੀ ਕੱਲ ਨੂੰ ਅਗਲੇ ਬੰਦੇ ਨੂੰ ਸਲਾਹ ਦੇ ਦਈਏ ਭਾਜੀ ਸੜਕ ਤੋਂ ਆ ਜਾਓ, ਰੱਬ ਨਾ ਕਰੇ ਕੋਈ ਹਾਦਸਾ ਹੋ ਗਿਆ, ਉਹ ਸਾਨੂੰ ਕਹੇਗਾ ਯੁੱਧ ਵੀਰ ਜੀ ਅਸੀਂ ਤੁਹਾਡੀ ਸਲਾਹ ਦੇ ਨਾਲ ਪਰਿਵਾਰ ਨੂੰ ਲੈ ਕੇ ਆਏ ਹਾਂ ਸੜਕ ਤੋਂ। ਉਹ ਜਿੱਥੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਅਸੀਂ ਨਿਕਲਣਾ ਕਿੱਦਾਂ ਉੱਥੋਂ ਸੜਕ ਤੋਂ, ਉੱਥੇ ਤੁਸੀਂ ਕਹੋਗੇ ਪੈਸਾ ਲੱਗੋ, ਕਿਉਂ ਲਾਏਗਾ ਕੋਈ ਪੈਸਾ? ਦੱਸੋ ਮੈਨੂੰ, ਤੁਸੀਂ ਜਵਾਬ ਦਿਓ ਮੈਨੂੰ ਇਸ ਗੱਲ ਦਾ।
ਮੈਂ ਨਹੀਂ ਜਵਾਬ ਤੁਹਾਨੂੰ
ਦਿਓ ਜਵਾਬ,
ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਲੇਕਿਨ ਇੱਕ ਆਮ ਬੰਦੇ ਕੋਲ ਹੋਰ ਹੱਲ ਹੀ ਕੀ ਆ? ਜੇ ਤੁਸੀਂ ਉਹਨਾਂ ਨੂੰ, ਜੇ ਮੈਨੂੰ ਰੋਟੀ ਨਹੀਂ ਮਿਲਦੀ ਤੇ ਮੈਂ ਰੌਲਾ ਤੇ ਪਾਉਣਾ ਹੀ ਆ। ਜੇ ਤੁਸੀਂ ਕਹਿੰਦੇ ਆ ਇੰਡਸਟਰੀ ਵੀ ਲਾ ਦਿੰਦੇ ਆ, ਜੇ ਇੱਕ ਸੈਕਟਰ ਹੈਗਾ, ਇੱਕ ਬੰਦਾ ਕੋਈ ਹੋਰ ਕੰਮ ਕਰਦਾ, ਤੁਸੀਂ ਪ੍ਰੈਸ ਚਲਾਉਣੇ, ਮੈਂ ਕੋਈ ਹੋਰ ਕੰਮ ਕਰਦਾ, ਜੇ ਮੈਨੂੰ ਰੋਟੀ ਨਹੀਂ ਮਿਲਦੀ ਤੇ ਹਰ ਬੰਦਾ ਦੂਜੇ ਪਾਸੇ ਤੇ ਜਾ ਨਹੀਂ ਸਕਦਾ। ਜੇ ਫਾਰਮਿੰਗ ਜਿੰਨੀ ਮਰਜ਼ੀ ਆ, ਫਾਰਮਿੰਗ ਨੂੰ ਭਾਵਾਂ ਇੱਕ ਕਿੱਲਾ ਵੀ ਕੋਈ ਲਾਉਂਦਾ, ਜੇ ਉਹਨੂੰ ਬਚਦਾ ਕੁਛ ਨਹੀਂ ਤੇ ਤੁਸੀਂ ਰੋਟੀ ਤਾਂ ਅਲਟੀਮੇਟਲੀ ਖਾਣੀ ਆ। ਫਾਰਮ ਸੈਕਟਰ ਤਾਂ ਰਹਿਣਾ ਤੁਹਾਨੂੰ ਆਲਵੇਜ਼ ਇਹਦੀ ਨੀਡ ਤੇ ਰਹਿਣੀ ਆ। ਇਹ ਕੱਲਾ ਮੋਦੀ ਸਾਹਿਬ ਦਾ ਨਹੀਂ, ਸਾਡੀਆਂ ਸਟੇਟ ਦਾ ਵੀ ਇਹ ਹਾਲ ਆ। ਜੇ ਤੁਸੀਂ ਸਾਰਾ ਕੁਛ ਇਹ ਫ੍ਰੀ ਜਿਹੜੀ ਆਪਾਂ ਫ੍ਰੀ ਦੀ ਸਾਰੇ ਲਾਏ ਆ, ਜੇ ਤੁਸੀਂ ਸਾਰੇ ਪੈਸੇ ਪੂਸੇ ਇਕੱਠੇ ਕਰਕੇ, ਤੁਹਾਡਾ ਕੋਈ ਵਿਜ਼ਨ ਨਹੀਂ ਹੈ ਨੀ, ਤੁਸੀਂ ਸਾਰੇ ਪੈਸੇ ਬਾਂਡ ਹੀ ਦੇਣੇ ਆ। ਜੇ ਬਾਂਡ ਹੀ ਦੇਣੇ ਆ ਤੇ ਤੁਸੀਂ ਵੀ ਨੀ ਜੋਬ ਕ੍ਰੀਏਟ ਕਰਦੇ, ਨਾ ਤੁਸੀਂ ਸੈਂਟਰ ਕੋਲ ਮੰਗਣ ਜਾਂਦੇ, ਨਾ ਉਹ ਤੁਹਾਨੂੰ ਦਿੰਦੇ। ਇਹ ਵੀ ਕੰਸਲਟੇਸ਼ਨ ਵੀ ਹੈਗੀ ਆ, ਪੰਜਾਬ ਦਾ ਵੀ ਵਿੱਚ ਹੈਗਾ ਕਿ ਇਹਨਾਂ ਦਾ ਵੀ ਕੋਈ ਦੂਰਦਰਸ਼ਨ ਓਪੀਨੀਅਨ ਹੈ ਨੀ, ਕਿ ਆਪਾਂ ਕੋਈ ਵਿਜ਼ਨ ਹੈ ਨੀ ਕਿ ਆਪਾਂ ਕੀ ਕ੍ਰੀਏਟ ਕਰਨਾ। ਇਹ ਵੀ ਸਾਰੇ ਪੈਸੇ ਉਜਾੜ ਹੀ ਰਹੇ ਆ, ਕੁਛ ਪੈਸੇ ਲੋਨ ਲੈ ਰਹੇ, ਇੱਦਾਂ ਤਨਖਾਹ ਦੇਣ ਨੂੰ ਤਾਂ ਪੈਸੇ ਹੈ ਨੀ। ਲੇਕਿਨ ਸੈਂਟਰ ਦਾ ਵੀ ਇਹ ਬੜਾ ਐਟੀਚਿਊਡ ਹੈਗਾ ਕਿ ਆਫਟਰ ਆਲ ਤੁਸੀਂ ਕਹਿੰਦੇ ਆ ਕਿ ਉਹ ਵੱਡੇ ਸ਼ਹਿਰਾਂ ਵਿੱਚ ਉਹ ਪੁਰਾਣਾ ਉਹਨਾਂ ਦਾ ਬੇਸ ਬਣਿਆ ਹੋਇਆ ਇੰਡਸਟਰੀ ਦੇ ਬੇਸ, ਤਾਮਿਲਨਾਡੂ ਵਿੱਚ ਬਹੁਤ ਅਸੈਂਬਲੀ, ਤਾਮਿਲਨਾਡੂ ਆਲਮੋਸਟ ਨੰਬਰ 1 ਹੀ ਹੈਗਾ, ਉੱਥੇ ਵੀ ਬਹੁਤ ਜਾ ਰਹੀ ਹੈ। ਲੇਕਿਨ ਇਹ ਪ੍ਰਾਈਮ ਮਿਨਿਸਟਰ ਦਾ ਫਰਜ਼ ਬਣਦਾ, ਤੁਹਾਡਾ ਨੀਤੀ ਆਯੋਗ ਹੈਗਾ, ਤੁਸੀਂ ਜਿਹੜੇ ਇਲਾਕੇ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਉੱਪਰ ਲਿਆਉਣਾ। ਏਅਰਪੋਰਟਸ ਜੇ ਵੱਡੇ ਵੱਡੇ ਤੁਸੀਂ ਦੂਸਰੇ ਪਾਸੇ ਲਿਆ ਰਹੇ ਆ ਤੇ ਇੱਧਰ ਵੀ ਲਿਆਇਆ ਜਾ ਸਕਦੇ, ਇੱਥੇ ਕੋਈ ਨਾ ਕੋਈ ਇੰਡਸਟਰੀ ਦਿੱਤੀ ਜਾ ਸਕਦੀ ਜਿਹੜੀ ਕਿ ਨਹੀਂ ਦਿੱਤੀ ਜਾ ਰਹੀ। ਤੁਸੀਂ ਇੱਕ ਆਹ ਰੋਡ ਦੇਤੀ ਆ ਜਿਹੜੀ ਐਕਸਪ੍ਰੈਸ ਵੇ ਜਾ ਰਹੀ, ਉਹ ਤੇ ਸਾਰਾ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਹੈਗੀ, ਉਹਦੇ ਵਿੱਚ ਤੁਸੀਂ ਟੋਲ ਲੈ ਕੇ ਸਾਰਾ ਕੁਝ ਪੂਰਾ ਕਰ ਲੈਣਾ, ਉਹ ਤੇ ਕੋਈ ਹੈ ਨੀ। ਜੋਬ ਕ੍ਰੀਏਸ਼ਨ ਦੇ ਲਈ ਪੰਜਾਬ ਦੇ ਵਿੱਚ ਇੰਨੇ ਪੜ੍ਹੇ ਲੋਕ ਹੈਗੇ, ਇੰਨੇ ਇੰਨੇ ਇੰਸਟੀਚਿਊਟ ਬਣਾ ਤੇ, ਲੇਕਿਨ ਉਹ ਸਾਰੇ ਲੋਕ ਜੋਬਸ ਕਰਨ ਲਈ ਬੰਗਲੌਰ ਜਾ ਰਹੇ, ਪੁਣੇ ਜਾ ਰਹੇ, ਮਦਰਾਸ ਜਾ ਰਹੇ ਜਾਂ ਬਾਹਰ ਆ ਰਹੇ ਆ। ਤੁਸੀਂ ਮੋਹਾਲੀ ਵਿੱਚ, ਚੰਡੀਗੜ੍ਹ ਕੁਛ ਅਲਾਈਡ ਇੰਡਸਟਰੀ ਗੌਰਮੈਂਟ ਕ੍ਰੀਏਟ ਕਰ ਸਕਦੀ ਆ, ਲੇਕਿਨ ਗੌਰਮੈਂਟ ਦਾ ਧਿਆਨ ਹੈ ਨਹੀਂ। ਇਹ ਵਾਕਿਆ ਹੀ ਇਹ ਗੱਲ ਤੁਸੀਂ ਮੰਨੋ ਚਾਹੇ ਨਾ ਮੰਨੋ ਕਿ ਇਹ ਜਿੱਧਰ ਐਮ ਪੀ ਜ਼ਿਆਦੇ ਹੈਗੇ ਆ, ਜਿੱਥੋਂ ਉਹਨਾਂ ਨੂੰ ਲੱਗਦਾ ਕਿ ਸਾਡਾ ਇੱਧਰ ਬੇਸ ਹੈਗਾ, ਉੱਧਰ ਹੀ ਜਿੰਨੇ ਮੈਂਬਰ ਮਿਨਿਸਟਰ ਜ਼ਿਆਦੇ ਜਿਹਨਾਂ ਦੇ ਉੱਧਰ ਹੀ ਪੈਸਾ ਜ਼ਿਆਦਾ ਜਾ ਰਿਹਾ, ਤੁਸੀਂ ਬਿਹਾਰ ਲਾ ਲਓ, ਉੱਧਰ ਸਾਰੇ ਮਿਨਿਸਟਰ ਉੱਧਰ ਲਈ ਆ, ਸਾਰਾ ਯੂਪੀ ਵਿੱਚ ਬੜਾ ਫੰਡ ਜਾ ਰਿਹਾ, ਪੰਜਾਬ ਵਿੱਚ ਨਹੀਂ ਆ ਰਿਹਾ ਕਿਉਂਕਿ ਪੰਜਾਬ ਦੀ ਲੋੜ ਹੀ ਨਹੀਂ ਉਹਨਾਂ ਨੂੰ। ਹੋਰ ਵੀ ਕਈ ਏਰੀਏ ਹੋ ਸਕਦੇ ਜਿਹਨਾਂ ਨੂੰ, ਸਾਊਥ ਵਾਲੇ ਵੀ ਇਹੀ ਕੰਪਲੇਂਟ ਕਰਦੇ ਆ ਕਿ ਬੀਜੇਪੀ ਸਾਨੂੰ ਲੋੜ ਹੀ। ਇੱਕ ਹੋਰ ਬੜੀ ਵੱਡੀ ਪ੍ਰੋਬਲਮ ਹੈਗਾ ਕਿ ਪਾਪੂਲੇਸ਼ਨ ਦਾ, ਜੇ ਤੁਸੀਂ ਪਾਰਲੀਮੈਂਟਰੀ ਸੀਟਸ ਦੀ ਜੇ ਤੁਸੀਂ ਦੁਬਾਰਾ ਉਹਨਾਂ ਦੀ ਕੀਤੀ ਜਾਏ, ਜਿਹਨੂੰ ਕਹਿੰਦੇ ਮਾਪਦੰਡ ਕੀਤਾ ਜਾਏ, ਤੇ ਤਕਰੀਬਨ 70% ਐਮ ਪੀ ਜਿਹੜੇ ਨੌਰਥ ਚ ਰਹਿ ਜਾਂਦੇ ਆ, ਉਹਦੇ ਹਿਸਾਬ ਨਾਲ ਤਾਂ ਫਿਰ ਉਹ ਬੜੀ ਵੱਡੀ ਇੱਕ ਪ੍ਰੋਬਲਮ ਹੋ ਜਾਊਗੀ ਨੌਰਥ ਸਾਊਥ ਦੀ, ਕਿ ਕਿਉਂਕਿ ਉਹ ਕਹਿੰਦੇ ਆ ਕਿ ਨੌਰਥ ਦੇ ਵਿੱਚ ਵਾਧੀ ਬੜੀ ਵਧੀ ਜਾ ਰਹੀ, ਖਾਸ ਕਰਕੇ ਬਿਮਾਰੂ ਸਟੇਟ ਦੇ ਵਿੱਚ, ਬਿਮਾਰੂ ਸਟੇਟ ਆਈ ਮੀਨ ਮੱਧਿਆ ਪ੍ਰਦੇਸ਼, ਯੂਪੀ ਜਿਹਨਾਂ ਨੂੰ ਕਹਿੰਦੇ ਹੁੰਦੇ, ਬਿਹਾਰ, ਛੱਤੀਸਗੜ੍ਹ, ਇੱਧਰ ਆਬਾਦੀ ਬੜੀ ਤੇ ਆਬਾਦੀ ਦੇ ਹਿਸਾਬ ਦੇ ਨਾਲ ਐਮ ਪੀ ਜ਼ਿਆਦੇ ਹੋ ਗਏ, ਐਮ ਪੀ ਜ਼ਿਆਦੇ ਹੋ ਗਏ ਤੇ ਤੁਹਾਡੀ ਸਟੇਅ ਜ਼ਿਆਦੇ ਹੋ ਗਈ ਤੇ ਜਿਹਨਾਂ ਦੀ ਜਿੱਧਰ ਐਮ ਪੀ ਘੱਟ ਆ ਉੱਧਰ ਪੈਸਾ ਹੀ ਕੋਈ ਨਹੀਂ ਜਾਣਾ। ਸਾਊਥ ਵਾਲੇ ਕੰਪਲੇਂਟ ਕਰਨਾ ਸ਼ੁਰੂ ਕਰਤਾ, ਪੋਲਿਟਿਕਸ ਵੀ ਹੈਗੀ ਆ, ਲੇਕਿਨ ਕੁਛ ਹੱਦ ਤੱਕ ਠੀਕ ਵੀ ਹੈਗਾ ਉਹਨਾਂ ਦੀ ਗੱਲ ਕਿ ਜਿੱਧਰ ਕਿਸੇ ਦਾ ਜ਼ਿਆਦਾ ਹੈਗਾ ਇੰਟਰਸਟ ਉੱਧਰ ਹੀ ਪੈਸੇ ਜਾਂਦੇ ਆ। ਕੱਲ ਨੂੰ ਕਾਂਗਰਸ ਬਣ ਗਈ, ਉਹਦਾ ਵੀ ਇੰਟਰਸਟ ਇੱਧਰ ਹੀ ਹੋਣਾ, ਕਿਉਂਕਿ ਐਮ ਪੀ ਤਾਂ ਜ਼ਿਆਦਾ ਇੱਧਰ ਹੀ, ਇੱਧਰੋਂ ਹੀ ਐਮ ਪੀ ਆਉਣੇ ਆ। ਜੇ ਸਾਊਥ ਵਾਲੇ ਤੇ ਕੰਪਲੇਂਟ ਕਰਨਗੇ ਦੇਸ਼ ਦੇ ਵਿੱਚ, ਤੇ ਫਿਰ ਇੱਕ ਤਰ੍ਹਾਂ ਦੀ ਇੱਕ ਹੋਰ ਆਵਾਜ਼ ਉੱਠੂਗੀ ਜਿੱਦਾਂ ਪੰਜਾਬ 'ਚ ਉੱਠ ਰਹੀ ਆ। ਸਾਰੇ ਸੈਕਟਰ ਨੂੰ ਗੌਰਮੈਂਟ ਨੂੰ ਦੇਖਣਾ ਪੈਂਦਾ, ਫਿਰ ਆਪਾਂ ਨੋਨ ਪਰਫੋਰਮਿੰਗ ਐਸੈਟ ਜਿਹੜੇ ਉਹ ਮਾਫ਼ ਕਿਉਂ ਕਰਦੇ ਆ? ਫਿਰ ਜਿਹੜੇ ਫੇਲ ਹੁੰਦੇ ਆ ਬਿਜ਼ਨਸ, ਉਹਨਾਂ ਨੂੰ ਫੇਲ ਹੋ ਲਣ ਦਿਓ, ਤੁਸੀਂ ਉੱਧਰ ਵੀ ਕਰਦੇ, ਤੁਸੀਂ ਲੌਂਗ ਟਰਮ ਉਹਨਾਂ ਨੂੰ ਬੈਨੀਫਿਟ, ਕਿਸੇ ਨੂੰ ਹਿਮਾਚਲ 'ਚ ਦੇਖ ਲਓ ਤੁਸੀਂ ਦਿੰਦੇ ਆ, ਹੋਰ ਕਈ ਪਾਸੇ ਉਹਨਾਂ ਨੂੰ ਟੈਕਸ ਹੋਲੀਡੇ ਦਿੱਤੀਆਂ ਜਾਂਦੀਆਂ, ਲੇਕਿਨ ਜ਼ਿਮੀਦਾਰਾਂ ਬਾਰੇ ਕੋਈ ਇੱਦਾਂ ਦੀ ਪਾਲਿਸੀ ਮੈਨੂੰ ਲੱਗਦਾ ਗੌਰਮੈਂਟ ਦੀ ਹੈ ਨਹੀਂ। ਔਰ ਜੇ ਤੁਸੀਂ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ, ਸਟੇਟਸ ਨਾਲ ਰਲ ਕੇ ਚਾਹੀਦਾ, ਤੁਸੀਂ ਪ੍ਰੋਡਕਸ਼ਨ ਉਨੀ ਕਰਾਓ, ਉਹਨਾਂ ਨੂੰ ਡਿਵਰਸੀਫਾਈ ਕਰਾਓ, ਤੁਸੀਂ ਵੀ ਕਣਕ ਇੰਨੀ ਬੀਜਣੀ ਆ, ਉਹਨੂੰ ਬੌਂਡ ਕਰੋ ਉਸ ਸੈਕਟਰ ਨੂੰ, ਉਹ ਤੁਸੀਂ ਉਹਨਾਂ ਨੂੰ ਕੋਈ ਹੋਰ ਫਸਲ ਲਾਓ, ਉਹਨੂੰ ਬੌਂਡ ਕਰੋ, ਉਹਦਾ ਰੇਟ ਇਨਸ਼ੋਰਸ ਕਰੋ, ਮਾਈਕਰੋ ਲੈਵਲ ਤੇ ਦੇਖਣਾ ਪਊਗਾ, ਇਹਨੂੰ ਮੈਨੇਜ ਕਰਨਾ ਪਊਗਾ ਕ੍ਰੋਪ ਕਲਟੀਵੇਸ਼ਨ ਨੂੰ, ਇਹ ਤਾਂ ਹੀ ਹੋ ਸਕਦਾ, ਨਹੀਂ ਤਾਂ ਫਿਰ ਇਹ ਜਾਂ ਕਦੀ ਆਲੂ ਜ਼ਿਆਦਾ ਹੋਵੇ ਤੇ ਕਦੀ ਕਣਕ ਜ਼ਿਆਦਾ ਹੋਵੇ। ਲੇਕਿਨ ਇਹ ਗੌਰਮੈਂਟ ਸਾਡੀ ਜਿਹੜੀ ਸਾਡੇ ਦੇਸ਼ ਨੂੰ ਚਾਹੁੰਦੀ ਉਹਦਾ ਫਰਜ਼ ਬਣਦਾ, ਉਹਨੇ ਸਾਰਾ ਇਹਨੂੰ ਕੰਟਰੋਲ ਕਰਨਾ ਕਿ ਸਾਡੀ ਕਿੰਨੀ ਕੁ ਸਾਨੂੰ ਲੋੜ ਆ, ਉਨੀ ਚੀਜ਼ ਆਪਾਂ ਉਹਦੀ ਅਥਾਰਟੀ ਦਿੱਤੀ ਹੈ ਉਨੀ ਬੀਜੋ, ਜਿਹੜੀ ਚੀਜ਼ ਘੱਟ ਆ ਉਹਦੀ ਪ੍ਰੋਡਕਸ਼ਨ। ਈਵਨ ਜੋਹਲ ਸਾਹਿਬ ਜਿਹੜੇ ਐਗਰੀਕਲਚਰ ਐਕਸਪਰਟ ਆ, ਉਹਨਾਂ ਨੇ ਵੀ ਕਿਹਾ ਸੀ ਕਿ ਸਾਨੂੰ ਦਾਲਾਂ ਵੱਲ ਡਾਇਵਰਸੀਫਾਈ ਕਰਨਾ ਚਾਹੀਦਾ, ਉਧਰ ਸਬਸਿਡੀ ਦੇਣੀ ਚਾਹੀਦੀ, ਉਧਰ ਰੇਟ ਦੇਣਾ ਚਾਹੀਦਾ ਤਾਂ ਕਿ ਲੋਕ ਉਧਰ ਵੀ ਜਾਣ। ਲੇਕਿਨ ਜੇ ਤੁਸੀਂ ਕਿਸੇ ਪਾਸੇ ਉਹਨਾਂ ਨੂੰ ਦੇਣਾ ਨੀ, ਨਾ ਤੁਸੀਂ ਜੋਬ ਦੇਣੀਆਂ, ਤੁਸੀਂ ਕਿਸੇ ਪਾਸੇ ਜਾਣ ਜੋਗਾ ਛੱਡਦੇ ਨੀ। ਸੋ ਮੈਨੂੰ ਲੱਗਦਾ ਇਹ ਪ੍ਰੋਬਲਮ ਜਿਹੜੀਆਂ ਜਦੋਂ ਇਹ ਅਨਰੈਸਟ ਹੁੰਦੀ ਹੈ ਇਹਦਾ ਕਾਰਨ ਹੁੰਦਾ, ਔਰ ਫਿਰ ਲੋਕੀ ਸੜਕਾਂ ਤੇ ਆਉਂਦੇ ਨੇ। ਤੁਸੀਂ ਇਹ ਨੀ ਕਹਿ ਸਕਦੇ ਕਿ ਤੁਸੀਂ ਯੁੱਧ ਵਿੱਚ ਜਦੋਂ ਤੁਸੀਂ ਕਹਿੰਦੇ ਇੱਕ ਪਾਸੇ ਜਾ ਕੇ ਬੈਠੇ ਰਹੋ, ਫਿਰ ਤਾਂ ਕੋਈ ਸੁਣੂਗਾ ਹੀ ਨੀ। ਉਹਨੇ ਕਹਿੰਦੇ ਰੌਲਾ ਪਾਉਣ ਡਿਆ, ਸਾਡਾ ਸਾਰਾ ਕੰਮ ਚੱਲਣ ਡਿਆ, ਠੀਕ ਠਾਕ ਹੈਗਾ, ਐਵਰੀਥਿੰਗ ਇਜ਼ ਓਕੇ। ਤੇ ਜਿਹੜੇ ਬਿਜ਼ਨਸ ਵੀ ਚੱਲ ਰਹੇ, ਆਪਾਂ ਕਹਿੰਦੇ ਬਿਜ਼ਨਸ ਨੂੰ ਵੀ ਜਿਹੜਾ ਕੇਟਰ ਕਰਦੇ ਲੋਕਾਂ ਨੂੰ, ਐਂਡਰ ਆਫ ਦਾ ਡੇ ਜੇ ਲੋਕਾਂ ਦੀ ਪਰਚੇਸਿੰਗ ਪਾਵਰ ਹੀ ਨਾ ਹੋਊਗੀ ਤਾਂ ਬਿਜ਼ਨਸ ਕਿੱਦਾਂ ਚੱਲਣਗੇ? ਥੋੜੀ ਦੇਰ ਜ਼ਰੂਰ ਚੱਲਣਗੇ, ਲੇਕਿਨ ਇਹ ਵੀ ਅਲਟੀਮੇਟਲੀ ਫੇਲ ਹੋਊਗਾ। ਸੋ ਮੇਰਾ ਕਹਿਣ ਦਾ ਮਤਲਬ ਇਹਨੇ ਸੋਸਾਇਟੀ, ਇਹਨੇ ਈਕੋ ਸਿਸਟਮ, ਆਲ ਸੈਕਟਰ ਸ਼ੁੱਡ ਬੀ ਟੇਕਨ ਕੇਅਰ ਆਫ। ਇਹ ਨਹੀਂ ਹੋ ਸਕਦਾ ਕਿ ਜਿਹੜਾ ਜੀਵਾਂ ਦੀ ਸੇਜ ਆ ਰਹੇ ਆ ਉਹਨੂੰ ਜ਼ਿਆਦਾ ਬੈਨੀਫਿਟ ਮਿਲਦੇ, ਔਰ ਸੈਕਟਰ ਆ ਜਿਹੜੇ ਇੱਕ ਇਹੋ ਜਿਹੀ ਸਿਚੁਏਸ਼ਨ ਵਿੱਚ ਆ ਜਿਹੜੇ ਜਿਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ, ਜਿਹਨਾਂ ਦੀ ਆਵਾਜ਼ ਹੈ ਨਹੀਂ, ਤੇ ਤੁਸੀਂ ਉਹਨਾਂ ਨੂੰ ਉਦਾਂ ਹੀ ਰਹਿਣ ਦਿਓ। ਸੋ ਬੜਾ ਵੱਡਾ ਕੰਸਰਨ ਹੈਗਾ ਜੀ, ਇਹਨੂੰ ਗੌਰਮੈਂਟ ਨੇ ਦੇਖਣਾ, ਗੌਰਮੈਂਟ ਦਾ ਫਰਜ਼ ਬਣਦਾ, ਇਕੱਲਾ ਮੋਦੀ ਸਾਹਿਬ ਦਾ ਨੀ, ਸਟੇਟ ਗੌਰਮੈਂਟ ਦਾ ਵੀ ਮਾੜਾ ਹਾਲ ਆ, ਇਹਨਾਂ ਨੂੰ ਵੀ ਦੇਖਣਾ ਪਊਗਾ। ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ, ਮੈਂ ਸਵਾਮੀਨਾਥਨ ਦੀ ਰਿਪੋਰਟ ਜਾਰੀ ਕੀਤੀ, ਉਹਨਾਂ ਨੇ ਵੀ ਕੁਛ ਵੀ ਨੀ ਕੀਤਾ। ਇਹ ਸਾਰੇ ਲਾਰੇ ਲੱਪੇ ਲਾਉਂਦੇ ਆ, ਸਾਰੇ ਝੂਠ ਬੋਲਦੇ ਜੀ, ਇਹ ਸਾਰੇ ਮਕਾਰ ਹੈਗੇ ਆ। ਈਵਨ ਭਗਵੰਤ ਮਾਨ ਵੀ ਹੈਗਾ, ਤੁਸੀਂ ਉਹਨੂੰ ਵੀ, ਮੈਂ ਉਹਨੂੰ ਵੀ ਕਰਪਟ ਕਹਿ ਸਕਦਾ, ਉਹ ਵੀ ਸਟੇਟ ਦੇ ਪੈਸੇ ਖਾਂਦਾ, ਆਈ ਮੀਨ ਪਾਰਟੀ ਲਈ ਵਰਤਦਾ। ਤੁਸੀਂ ਦੇਖ ਲਓ ਐਡਵਰਟਾਈਜ਼ਮੈਂਟ ਦੀ ਗੱਲ ਕਰ ਲਓ, ਤੁਸੀਂ ਉਹ ਜੇ ਤੁਹਾਡੇ ਕੋਲ ਪੈਸਾ ਹੈ ਨੀ ਤਨਖਾਹ ਦੇਣ ਨੂੰ, ਉਹ ਕਹਿੰਦੇ ਫੁੱਲ ਇੰਨਾ ਪੈਸਾ ਤੁਸੀਂ ਮੀਡੀਆ ਨੂੰ ਦੇ ਰਹੇ ਆਪਣੀ ਐਡਵਰਟਾਈਜ਼ਮੈਂਟ ਲਈ, ਇਹ ਵੀ ਕਰਪਸ਼ਨ ਹੀ ਆ। ਤੁਸੀਂ ਇਹਨੂੰ ਜਿੱਦਾਂ ਮਰਜ਼ੀ ਸਮਝ ਲਓ, ਆਪਣੇ ਕੋਲ ਪੈਸੇ ਨਾ ਆਉਣ ਤੇ ਮੈਨੂੰ ਆਲੇ ਦੁਆਲੇ ਫਾਇਦਾ ਹੀ ਹੋਈ ਜਾਵੇ, ਤੇ ਮੈਨੂੰ ਪੈਸੇ ਲੈਣ ਦੀ ਲੋੜ ਕੀ ਆ, ਮੇਰੇ ਕੰਮ ਹੋਈ ਜਾਣ ਉਦਾਂ ਹੀ ਹੋਈ ਜਾਣ ਆਲੇ ਦੁਆਲੇ, ਮੈਨੂੰ ਪੈਸਾ ਹੀ ਚਾਹੀਦਾ ਅਲਟੀਮੇਟਲੀ, ਤੇ ਮੇਰੇ ਪੈਸੇ ਜਿਹੜੇ ਉਹ ਦੂਸਰੇ ਤਰ੍ਹਾਂ ਮੇਰਾ ਕੰਮ ਹੋਈ ਜਾਏ। ਸੋ ਦਿਸ ਇਜ਼ ਆਲ ਕਰਪਸ਼ਨ। ਥੈਂਕ ਯੂ ਜੀ, ਸੋਰੀ, ਮੈਨੂੰ ਲੱਗਦਾ ਕਿ ਇਹਨੂੰ ਗੁੱਸਾ ਵੀ ਕੀਤਾ ਹੋਣਾ, ਤੇ ਮੇਰੇ ਆਪਣੇ ਵਿਚਾਰ ਆ।
ਨਹੀਂ, ਤੁਸੀਂ ਆਪਣੇ ਵਿਚਾਰ ਵਧੀਆ ਰੱਖੇ ਹੋ ਸੁਖਵਿੰਦਰ ਸਾਹਿਬ। ਮੈਂ ਬਸ ਕੁਇਕਲੀ ਇਹਨਾਂ ਦੱਸਦਾ, ਫਿਰ ਸਾਡੇ ਸਪੌਂਸਰ ਅਮਿਤ ਤੇਰੀ ਸਾਹਿਬ ਵੇਟ ਕਰ ਰਹੇ ਨੇ, ਉਹਨਾਂ ਦੇ ਵੱਲ ਵਧਣਾ। ਫਿਰ ਅਨਿਲ ਜੀ ਤੁਹਾਡੀ ਕਾਲ ਹੈ, ਕੁਲਦੀਪ ਸਾਹਿਬ ਕਿਚਨਰ ਤੋਂ ਹੈਗੇ ਨੇ, ਕੁਲਦੀਪ ਸਾਹਿਬ ਤੁਹਾਡੀ ਕਾਲ ਵੀ ਲਵਾਂਗੇ ਕਿਚਨਰ ਤੋਂ, ਸਾਰੀਆਂ ਕਾਲ ਲਵਾਂਗੇ। ਇੱਕ ਜਿਹੜੀ ਹੈ ਕਿ ਨਾਰਥ ਦੇ ਵਿੱਚ ਸਾਰੀਆਂ ਸੀਟਾਂ ਜ਼ਿਆਦਾ ਨੇ, ਇਹ ਦੇਖੋ ਜੇ ਅਸੀਂ ਅੱਜ ਉੱਤਰ ਪ੍ਰਦੇਸ਼ ਇੱਕ ਹੈਗੀ ਆ ਸਟੇਟ ਜਿੱਥੇ ਕਿ 80 ਸੀਟਾਂ ਨੇ, ਠੀਕ ਹੈ, ਬਾਕੀ ਦਾ ਤੁਸੀਂ ਦੇਖ ਲਓ ਹਿਮਾਚਲ ਚ ਕਿੰਨੀਆਂ ਸੀਟਾਂ, ਕਿਤੇ 4 ਸੀਟਾਂ ਹਿਮਾਚਲ ਜਾਂ ਪੰਜਾਬ ਦੀਆਂ, 13 ਸੀਟਾਂ ਲਾ ਲਓ ਜੰਮੂ ਦੀਆਂ, 3 ਹੈ ਉਧਰ ਕਸ਼ਮੀਰ ਦੀਆਂ, 3 ਸੀਟਾਂ ਨੇ ਸਾਰੀਆਂ ਇਧਰ ਉੱਤਰਾਖੰਡ ਦੀਆਂ, 5 ਸੀਟਾਂ ਨੇ ਉਧਰ, ਕੋਈ ਜ਼ਿਆਦਾ ਸੀਟਾਂ ਨੀ, ਇਹਨੂੰ ਦਿੱਲੀ ਦੀਆਂ ਟੋਟਲ 7 ਸੀਟਾਂ ਨੇ ਸਾਰੀਆਂ। ਹੁਣ ਤੁਸੀਂ ਤਾਮਿਲਨਾਡੂ ਚਲ ਜਾਓ, 39 ਸੀਟਸ ਉੱਥੇ ਆ, ਬੰਗਾਲ ਚਲ ਜਾਓ 42 ਸੀਟਸ ਉੱਥੇ ਹੈਗੀਆਂ ਨੇ, ਆਪਣੇ ਮਹਾਰਾਸ਼ਟਰਾ ਲੈ ਲਓ 48 ਸੀਟਸ ਉੱਥੇ ਹੈਗੀਆਂ ਨੇ, ਕਰਨਾਟਕਾ 28 ਸੀਟਾਂ ਨੇ, ਗੁਜਰਾਤ ਦੀਆਂ 26 ਸੀਟਾਂ ਨੇ। ਸੋ ਸਾਰੀਆਂ ਸੀਟਾਂ ਨਾਰਥ ਇੰਡੀਆ ਚ ਨਹੀਂ ਹੈ, ਇਹ ਗੱਲ ਮੈਂ ਪਹਿਲਾਂ ਕਲੀਅਰ ਕਰਦਾ। ਦੂਸਰੀ ਗੱਲ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਇਹ ਸਾਰਾ ਕੁਝ ਹੈ ਇਹ ਸਟੇਟ ਗੌਰਮੈਂਟ ਸੈਂਟਰ ਗੌਰਮੈਂਟ ਨੂੰ ਮਿਲ ਕੇ ਬਿਲਕੁਲ ਦੇਖਣਾ ਚਾਹੀਦਾ, ਜਿਹੜੇ ਕਿਸਾਨ ਨੇ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਟੇਕ ਕੇਅਰ ਕੀਤੀ ਜਾਵੇ। ਲੇਕਿਨ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ, ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਪ੍ਰੋਟੈਸਟ ਜ਼ਰੂਰ ਹੋਣੇ ਚਾਹੀਦੇ ਨੇ, ਲੇਕਿਨ ਪ੍ਰੋਟੈਸਟ ਦੇ ਵਿੱਚ ਜਦੋਂ ਡਿਸਰਪਸ਼ਨਸ ਹੋ ਜਾਂਦੀਆਂ, ਜਿੱਦਾਂ ਹੁਣ ਇੱਥੇ ਇਹਨਾਂ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਜਿਹੜੇ ਹਸਪੀਟਲ ਉਹਦੇ ਬਾਹਰ ਨਹੀਂ, ਇੱਥੇ ਟੋਰੋਂਟੋ ਚ ਪ੍ਰੋਟੈਸਟ ਹੋ ਸਕਦੇ, ਕਾਨੂੰਨ ਲਿਆਉਣਾ ਪੈ ਗਿਆ ਨਾ। ਇਸੇ ਤਰ੍ਹਾਂ ਆਟੋਆ ਦੇ ਵਿੱਚ ਦੇਖੋ, ਹਾਲਾਂਕਿ ਐਮਰਜੈਂਸੀ ਐਕਟ ਕੋਰਟ ਨੇ ਵੀ ਕਹਿਤਾ ਸੀ ਕਿ ਜਦੋਂ ਟਰੂਡੋ ਸਾਹਿਬ ਨੇ ਐਮਰਜੈਂਸੀ ਐਕਟ ਲਗਾਇਆ ਉਹ ਜਸਟੀਫਾਈਡ ਨਹੀਂ ਸੀਗਾ, ਨਹੀਂ ਲਗਾਉਣਾ ਚਾਹੀਦਾ ਸੀ, ਪਰ ਲਗਾਉਣਾ ਉਹਨਾਂ ਨੂੰ ਪੈ ਗਿਆ ਜਦੋਂ ਇੱਥੇ ਵੀ ਹੋ ਗਿਆ ਬੜਾ ਕੁਛ। ਸੋ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਕਿ ਇੰਡੀਆ ਦੇ ਵਿੱਚ ਵੀ ਬਿਲਕੁਲ ਪ੍ਰੋਟੈਸਟ ਕਰਨ, ਪਰ ਇਸ ਚੀਜ਼ ਦਾ ਵੀ ਜ਼ਰੂਰ ਖਿਆਲ ਰੱਖਿਆ ਜਾਏ ਕਿ ਆਮ ਲੋਕਾਂ ਨੂੰ ਜਿਹੜੀ ਉਹ ਪਰੇਸ਼ਾਨੀ ਨਾ ਆਵੇ। ਔਰ ਜਿੱਥੇ ਪ੍ਰੋਟੈਸਟ, ਮੈਂ ਗੱਲ ਫਿਰ ਦੁਬਾਰਾ ਤੁਹਾਨੂੰ ਦਵਾ ਦਾਂ, ਜਿੱਥੇ ਪ੍ਰੋਟੈਸਟ ਜ਼ਿਆਦਾ ਹੋਣਗੇ ਅਨਰੈਸਟ ਜ਼ਿਆਦਾ ਹੋਏਗਾ। ਅੱਜ ਪਾਕਿਸਤਾਨ ਦੇ ਵਿੱਚ ਅਨਰੈਸਟ ਹੈ, ਪਾਕਿਸਤਾਨ ਦੇ ਵਿੱਚ ਅਨਰੈਸਟ ਹੈ, ਪਾਕਿਸਤਾਨ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਜਾਏਗੀ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿੱਥੇ ਅਨਰੈਸਟ ਇੰਨਾ ਜ਼ਿਆਦਾ ਰਹੇਗਾ, ਕਦੇ ਪ੍ਰੋਟੈਸਟ ਹੋ ਰਿਹਾ, ਕਦੇ ਅੰਮ੍ਰਿਤਪਾਲ ਐਪੀਸੋਡ ਹੋ ਰਿਹਾ, ਪਹਿਲਾਂ ਹੀ ਅਸੀਂ ਉੱਥੇ ਬੜੀ ਤਰ੍ਹਾਂ ਦੀ ਵਾਇਲੈਂਸ ਦੇ ਨਾਲ ਜੂਝੀ ਹਾਂ, ਉਹ ਕਾਲਾ ਦੌਰ ਮਸੀਹ ਤੱਕ, 20 ਸਾਲ ਦਾ ਕਾਲਾ ਦੌਰ ਮਸੀਹ ਤੱਕ ਖਤਮ ਹੋਇਆ, ਉਸ ਤੋਂ ਬਾਅਦ ਜੋ ਕੁਛ ਉੱਥੇ ਹੋ ਰਿਹਾ ਉਹਦੇ ਨਾਲ ਫਿਰ ਕਿਹੜਾ ਬੰਦਾ ਉੱਥੇ ਇਨਵੈਸਟਰ ਜਾਏਗਾ, ਇਹ ਵੀ ਸਾਨੂੰ ਜ਼ਰੂਰ ਸੋਚਣਾ ਪਏਗਾ। ਔਰ ਮੈਂ ਕਹਿ ਰਿਹਾ ਕਿ MSP ਦੀ ਬਜਾਏ MIS ਮਿਨੀਮਮ ਇਨਕਮ ਸਪੋਰਟ ਹਰੇਕ ਕਿਸਾਨ ਨੂੰ 10,000 ਰੁਪਏ ਮਹੀਨਾ ਦਿਓ ਉਹਨਾਂ ਨੂੰ ਕਿ ਠੀਕ ਹੈ ਜੀ, ਤੁਹਾਡੀ ਜੇ ਤੁਹਾਡੀ ਇਨਕਮ 11,000 ਹੈ ਤੁਹਾਨੂੰ ਕੁਛ ਨਹੀਂ ਮਿਲਣਾ, ਤੁਹਾਡੀ 2,000 ਹੈ 8,000 ਸਰਕਾਰ ਵੱਲੋਂ ਸਪਲੀਮੈਂਟ ਲਓ। ਕਿਸਾਨ ਕਹਿੰਦਾ ਜੀ ਮੇਰੀ ਇਨਕਮ 5,000 ਰੁਪਏ ਮਹੀਨਾ, ਮੈਂ ਰੋਟੀ ਕਿੱਥੋਂ ਖਾਵਾਂ, ਲਓ ਜੀ 5,000। ਤੇ ਕਿਸਾਨ ਕਹਿੰਦਾ ਜੀ ਮੇਰਾ ਫਰਜ਼ ਕਰ ਲਓ ਜੀ ਲੱਖ ਰੁਪਇਆ ਬਣ ਗਿਆ ਤੇ 1,20,000 ਬਣਦਾ 10,000 ਸਾਲ ਦਾ, ਕਿਸਾਨ ਨੂੰ 20,000 ਹੋਰ ਦੇ ਦਿਓ। ਜੇ ਕਿਸਾਨ ਕਹਿੰਦਾ ਜੀ ਮੇਰੇ ਸਾਲ ਦਾ 2,00,000 ਬਣ ਗਿਆ ਸਾਲ ਦਾ, ਤੇ ਠੀਕ ਹੈ ਫਿਰ ਤੁਹਾਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ। ਕਿਸਾਨ ਨੂੰ ਇਹ ਪੱਕਾ ਪਤਾ ਹੋਵੇ ਮੈਨੂੰ 10,000 ਰੁਪਏ ਮਹੀਨਾ, ਮੈਨੂੰ ਕੋਈ ਵੀ, ਮੈਂ 10,000 ਇੱਕ ਐਗਜ਼ਾਮਪਲ ਦੇ ਰਿਹਾ, ਕਿਸਾਨ ਨੂੰ ਪੱਕਾ ਪਤਾ ਹੋਵੇ ਮੈਨੂੰ 15,000, 20,000, 10,000 ਜੋ ਵੀ ਅਮਾਊਂਟ ਹੈ, ਹੁਣ 10,000 ਪੈਨਸ਼ਨ ਮੰਗ ਰਹੇ ਤਾਂ ਮੈਂ ਉੱਥੋਂ ਹਿਸਾਬ ਲਾਇਆ, ਤੁਸੀਂ ਉਹਨੂੰ 15 ਦੇ ਦਿਓ, 20,000 ਦੇ ਦਿਓ, ਉਹਨੂੰ ਪੱਕਾ ਪਤਾ ਹੋਵੇ ਕਿਸਾਨ ਨੂੰ ਵੀ ਇੰਨਾ ਪੈਸਾ ਮੈਨੂੰ ਮਹੀਨੇ ਦਾ ਮਿਲਣਾ ਹੀ ਮਿਲਣਾ, ਠੀਕ ਨੀ। ਉਹ ਬਾਕੀ ਉਹਦੀ ਆਪਣੀ ਹਿੰਮਤ ਹੈ, ਜੇ ਉਹ ਵੱਧ ਕਮਾਈ ਕਰਨਾ ਚਾਹੁੰਦਾ, ਠੀਕ ਨੀ। ਉਹ MIS ਮਿਨੀਮਮ ਇਨਕਮ ਸਪੋਰਟ ਹਰੇਕ ਨੂੰ ਲਾ ਦਿਓ, ਉਹ ਇੱਕ ਤਾਂ ਡਾਇਰੈਕਟ ਪੈਸਾ ਆਉਂਦਾ, ਕਿਸਾਨ ਆਪਣੀ ਮਰਜ਼ੀ ਨਾਲ ਖਰਚ ਕਰ ਸਕਦਾ ਹੈਗਾ ਵੀ ਕਿੱਥੇ ਵੀ ਖਰਚ ਕਰਨਾ। ਸਕੀਮਾਂ ਬੜੀਆਂ ਸਵਾਮੀ ਨਾਥਨ ਦੀ ਜਿਹੜੀ ਰਿਪੋਰਟ ਅਸੀਂ ਗੱਲ ਕਰਦੇ ਹਾਂ ਅੱਜ, ਮੈਨੂੰ ਐਕਚੁਅਲੀ ਹੁਕਮ ਹੈ ਕਿ ਪਹਿਲਾਂ ਅਸੀਂ ਆਪਣੇ ਸਪੋਂਸਰ ਲੈ ਲਈਏ, ਬਾਕੀ ਗੱਲਬਾਤ ਬਾਅਦ ਚ। ਜੀ ਅਮਿਤ ਤੇਰੀ ਜੀ ਸਾਡੇ ਮੇਨ ਸਪੋਂਸਰ ਨੇ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਅੱਛਾ, ਬਹੁਤ ਅੱਛਾ ਟੌਪਿਕ ਚੱਲ ਰਿਹਾ ਤੁਹਾਡਾ ਜੀ,
ਥੈਂਕ ਯੂ ਸਰ, ਬਹੁਤ ਮਿਹਰਬਾਨੀ। ਕਿਸੇ ਦਿਨ ਸਰ ਤੁਹਾਨੂੰ ਚੈਨਲ ਵਾਈਜ਼ ਤੇ ਬੁਲਾਵਾਂਗੇ ਔਰ ਰੀਅਲ ਸਟੇਟ ਦੀ ਵੀ ਗੱਲ ਕਰਾਂਗੇ, ਨਾਲ ਵੱਖਰੇ ਵੱਖਰੇ ਟੌਪਿਕਸ ਤੇ ਵੀ ਤੁਹਾਡੇ ਵਿਚਾਰ ਲਵਾਂਗੇ।
ਠੀਕ ਹੈ ਜੀ, ਡੈਫੀਨੇਟਲੀ। ਐਕਚੁਅਲੀ ਇਸ ਟੌਪਿਕ ਦੇ ਉੱਤੇ ਜਿਹੜੇ ਤੁਸੀਂ ਗੱਲ ਕਰ ਰਹੇ ਸੀ, ਮੈਨੂੰ ਇੱਕ ਅਪਰਚੁਨਿਟੀ ਮਿਲੀ ਸੀ ਕਿ ਪੰਜਾਬ ਦੇ ਕੈਬਨਿਟ ਦੇ ਪ੍ਰੋਮੀਨੈਂਟ ਮੈਂਬਰ ਆਏ ਸੀ ਤੇ ਉਹਦੇ ਵਿੱਚ ਮੈਂ 2 ਪੁਆਇੰਟਸ ਉਹਨਾਂ ਨੂੰ ਰੱਖੇ ਸੀ। ਮੈਂ ਕਿਹਾ ਜਿਹੜੀ ਸਟੇਟਸ ਗਰੋ ਕਰ ਰਹੀਆਂ, ਪੰਜਾਬ ਪਹਿਲੇ ਨੰਬਰ ਤੋਂ 18ਵੇਂ ਨੰਬਰ ਤੇ ਪਹੁੰਚ ਗਿਆ, ਜਿਹੜੀਆਂ ਸਟੇਟਸ ਗਰੋ ਕੀਤੀਆਂ ਨੇ ਉਹ ਐਕਚੁਅਲੀ ਗਰੋ ਕੀਤੀਆਂ ਨੇ ਜਿੱਥੇ IT ਵਧੀ ਹੈ ਜਾਂ ਜਿੱਥੇ ਇੰਡਸਟਰੀ ਵਧੀ ਹੈ। ਔਰ ਜਿਹੜਾ ਮੋਹਾਲੀ ਹੈ ਉਹ ਬਹੁਤ ਅੱਛਾ ਸਪੋਟ ਹੈ ਜਿੱਥੇ IT ਇੰਡਸਟਰੀ ਨੂੰ ਖੜਾ ਕੀਤਾ ਜਾ ਸਕਦਾ ਹੈ, ਕਿਉਂਕਿ ਉੱਥੇ ਐਜੂਕੇਸ਼ਨ ਵੀ ਕਾਫੀ ਅੱਛੀ ਹੈ ਔਰ ਇਨਫਰਾਸਟਰਕਚਰ ਸਾਰਾ ਉੱਥੇ ਬੜਾ ਵਧੀਆ ਹੈਗਾ ਕਿ ਉਹ ਪੰਜਾਬ ਦਾ IT ਹੱਬ ਬਣਾਇਆ ਜਾ ਸਕਦਾ। ਦੂਸਰੀ ਚੀਜ਼ ਜਿਹੜੀ ਤੁਸੀਂ ਵੀ ਕਹੀ ਸੀ, ਪੰਜਾਬ ਕਾਂਗਰਸ ਕਰਕੇ ਕਈ ਵਾਰੀ ਇਨਵੈਸਟਮੈਂਟ ਕਰਦੀ ਹੈ, ਪਰ ਜਿਹੜੇ ਆਪਣੇ NRI ਇੰਨੇ ਪੰਜਾਬੀ ਨੇ, ਇੰਨੇ ਉਹ ਪਾਵਰਫੁਲ ਨੇ ਸਾਰੇ ਵਰਲਡ ਦੇ ਵਿੱਚ, ਤੇ ਉਹਨਾਂ ਨੂੰ ਸੁਜੈਸ਼ਨ ਕੀਤੀ ਸੀ ਕਿ ਤੁਸੀਂ ਐਸੀ ਪਾਲਿਸੀਜ਼ ਬਣਾਓ ਕਿ ਜਿਹਦੇ ਵਿੱਚ NRIs ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਕੰਫਰਟੇਬਲ ਫੀਲ ਕਰਨ, ਕਿ ਜੇ ਅਸੀਂ ਪੰਜਾਬੀ ਹੋ ਕੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਕੰਫਰਟੇਬਲ ਨਹੀਂ ਫੀਲ ਕਰਾਂਗੇ ਤਾਂ ਹੋਰ ਕੌਣ ਕਰੇਗਾ।
ਜੀ ਜੀ ਜੀ, ਦੇਖੋ ਇਹਦੇ ਚ ਮੈਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪੰਜਾਬ ਦੇ ਵਿੱਚ ਜਿਹੜੀ ਹੁਣ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਰਹੀ ਹੈ, ਪੰਜਾਬ ਉਹਦੇ ਚ ਪਹਿਲੇ 10ਾਂ ਚ ਵੀ ਨਹੀਂ ਹੈ। ਜਿਹੜੀ FDI ਜਾ ਰਹੀ ਹੈ ਪੰਜਾਬ ਉਹਦੇ ਚ ਪਹਿਲੇ 10ਾਂ ਦੇ ਵਿੱਚ ਨਹੀਂ ਹੈ। ਹਰਿਆਣੇ ਚ ਜ਼ਿਆਦਾ ਪੈਸਾ ਲੱਗਦਾ ਆਪਣੇ ਪੰਜਾਬੀ ਵੀ, ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆਪਣੇ ਪੰਜਾਬੀ ਮੈਨੂੰ ਕੋਈ ਮਿਲਦੇ ਹੋ, ਗੁਜਰਾਤ ਚ ਪੈਸਾ ਲਾਉਂਦੇ ਆ, ਉਹ ਹਰਿਆਣੇ ਚ ਪੈਸਾ, ਉਹ ਉੱਥੇ ਬੰਗਲੁਰੂ ਪੈਸਾ ਲਾਉਂਦੇ ਆ, ਮੁੰਬਈ ਪੈਸਾ ਲਾਉਂਦੇ ਆ, ਆਪਣੇ ਪੰਜਾਬੀ ਵੀ ਨਹੀਂ ਲਾਉਂਦੇ ਉੱਥੇ, ਬਹੁਤ ਘੱਟ ਲਾਉਂਦੇ ਆ। ਪੰਜਾਬ ਟੌਪ 10 ਦੇ ਵਿੱਚ ਵੀ ਨਹੀਂ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਵਿੱਚ, ਨੰਬਰ 1। ਨੰਬਰ 2, ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀ, ਟੈਕਸਪੇਅਰ ਦੀ ਮਨੀ ਦੇ ਨਾਲ ਮੋਂਟੇਕ ਸਿੰਘ ਆਲੂਵਾਲੀਆ ਨੂੰ ਕਮਿਸ਼ਨ ਕੀਤਾ ਗਿਆ ਵੀ ਤੁਸੀਂ ਮੋਂਟੇਕ ਸਿੰਘ ਆਲੂਵਾਲੀਆ ਸਾਹਿਬ, ਤੁਸੀਂ ਪਲੈਨਿੰਗ ਕਮਿਸ਼ਨ ਦੇ ਮੈਂਬਰ ਰਹੇ ਹੋ, ਪੰਜਾਬ ਦੇ ਕਿਸਾਨਾਂ ਦਾ ਹੱਲ ਦੱਸੋ। ਉਹਨਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ, ਪੂਰਾ ਤੁਸੀਂ ਕਮਿਸ਼ਨ ਕੀਤਾ, ਕਿਸੇ ਨੂੰ ਪੈਸੇ ਦਿੱਤੇ ਤੁਸੀਂ, ਉਹਨਾਂ ਨੇ ਪੂਰੀ ਰਿਪੋਰਟ ਮੋਂਟੇਕ ਸਿੰਘ ਆਲੂਵਾਲੀਆ ਜੀ ਨੇ ਤਿਆਰ ਕੀਤੀ ਵੀ ਆਹ ਲਓ ਜੀ ਆਹ ਮੇਰੇ ਕੋਲ ਸੋਲੂਸ਼ਨ ਹੈ। ਉਹ ਕਿੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ ਕਿੱਥੇ ਟਾਈਮ ਹੈ? ਕੈਪਟਨ ਅਮਰਿੰਦਰ ਸਿੰਘ ਜੀ ਦੇ ਆਪਣੇ ਹੋਰ ਹੀ ਕੰਮਾਂ ਦੇ ਵਿੱਚ ਬਿਜ਼ੀ ਹੈ, ਉਹ ਬੜਾ ਉਹਨਾਂ ਨੇ ਸਾਰਾ ਉਹਨਾਂ ਨੇ ਐਕਸਪਲੇਨ ਕੀਤਾ। ਪਰ ਉਹਨਾਂ ਦੇ ਆਰਟੀਕਲ, ਉਹਨਾਂ ਦੇ ਆਰਟੀਕਲ ਪੜੋ, ਉਹਨਾਂ ਨੇ ਬਹੁਤ ਖੂਬਸੂਰਤ ਆਰਟੀਕਲ ਲਿਖੇ ਆ ਮੋਂਟੇਕ ਸਿੰਘ ਆਲੂਵਾਲੀਆ ਜੀ ਨੇ, ਕਿ ਪੰਜਾਬ ਦੀ ਸਰਕਾਰ ਨੇ, ਇੱਦਾਂ ਨਹੀਂ ਵੀ ਇੱਕ ਬੰਦਾ ਹੁੰਦਾ ਜੀ ਆਪਣੇ ਆਪ ਜਾ ਕੇ ਸੁਜੈਸ਼ਨ ਦਿੰਦਾ ਹੈ, ਚਲੋ ਉਹਦੀ ਤਾਂ ਤੁਸੀਂ ਨਹੀਂ ਮੰਨਣੀ, ਡਾਕਟਰ ਮਨਮੋਹਨ ਸਿੰਘ ਜੀ ਦੀ ਨਹੀਂ ਮੰਨਣੀ, ਕਿਸੇ ਦੀ ਨਹੀਂ ਮੰਨਣੀ, ਤੁਸੀਂ ਖੁਦ ਉਹਨਾਂ ਨੂੰ ਕਿਹਾ, ਪੰਜਾਬ ਸਰਕਾਰ ਵੱਲੋਂ ਕਮਿਸ਼ਨ ਕੀਤਾ ਗਿਆ ਕਿ ਜੀ ਕਿਸਾਨਾਂ ਦਾ ਹੱਲ ਦੱਸੋ। ਉਹਨਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ ਵੀ ਆਹ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ, ਨਹੀਂ ਲਾਗੂ ਕਰਦੇ। ਸਰ ਕੰਮ ਹੀ ਸਾਡੇ ਲੀਡਰ ਨਾ, ਸਾਡੇ ਲੀਡਰ ਸਾਨੂੰ ਪਤਾ ਕੀ ਸਿਖਾਇਆ ਗਿਆ ਸ਼ੁਰੂ ਤੋਂ ਹੀ, ਸ਼ੁਰੂ ਤੋਂ ਹੀ ਦਿੱਲੀ ਅਸੀਂ ਤੇਰੀ ਹਿੱਕ ਤੇ ਬੈਠਣਾ, ਦਿੱਲੀ ਤੇਰਾ ਲੜੀ ਜਾ ਉੱਥੇ ਦਿੱਲੀ ਦੇ ਨਾਲ, ਦਿੱਲੀ ਵੀ ਸਾਡਾ ਇੰਡੀਆ ਦਾ ਹਿੱਸਾ ਹੈ, ਠੀਕ ਹੈ। ਜੇ ਅਸੀਂ ਉੱਥੇ ਇਹੀ ਸਾਰਾ ਟਾਈਮ ਸਿਲਸਿਲਾ ਚੱਲਦਾ ਰਿਹਾ, ਕਦੇ ਅੰਮ੍ਰਿਤਪਾਲ ਆ ਗਿਆ ਜੀ, ਕਦੇ ਪਹਿਲਾਂ ਖਾਲਿਸਤਾਨ ਬਣਾਉਣਾ ਸੀ, ਹੁਣ ਇੱਥੇ ਅਸੀਂ ਆਹ ਲੜਾਈਆਂ ਲੜਨੀਆਂ, ਫਿਰ ਉੱਥੇ ਕੌਣ ਇਨਵੈਸਟਮੈਂਟ ਲਾਏਗਾ ਤੁਸੀਂ ਦੱਸੋ? ਜੇ ਸਾਨੂੰ ਰਿਪੋਰਟ ਤਿਆਰ ਕਰਕੇ ਦਿੱਤੀ ਗਈ ਮੋਂਟੇਕ ਸਿੰਘ ਆਲੂਵਾਲੀਆ ਸਾਹਿਬ ਵੱਲੋਂ, ਤਾਂ ਤੁਸੀਂ ਲਾਗੂ ਕਰੋ। ਕਿੰਨੀ ਵਾਰ ਉਹਨੇ ਆਰਟੀਕਲ ਲਿਖੇ ਆ ਜੀ, ਕਹਿੰਦੇ ਜੀ ਕੋਈ ਪੁੱਛਦਾ ਹੀ ਨਹੀਂ, ਕੋਈ ਗੱਲ ਹੀ ਨਹੀਂ ਕਰ ਰਿਹਾ। ਅੱਜ ਵੀ 47,000, ਸਾਡੇ ਪ੍ਰੀਵੀਅਸ ਕਾਲਰ ਬਿਲਕੁਲ ਠੀਕ ਕਹਿ ਕੇ ਗਏ ਨੇ ਸੁਖਵਿੰਦਰ ਸਾਹਿਬ, 47,000 ਕਰੋੜ ਦਾ ਜੇ ਸਟੇਟ ਤੇ ਕਰਜ਼ਾ ਹੋਵੇ, ਤੁਹਾਡਾ 500 ਕਰੋੜ ਦਾ ਬਜਟ ਰੱਖਿਆ ਤੁਸੀਂ ਐਡਵਰਟਾਈਜ਼ਮੈਂਟ ਦਾ, ਤੁਸੀਂ ਹਰ ਚੈਨਲ ਤੇ, ਮਤਲਬ ਕਿ ਉਹਨਾਂ ਨੂੰ ਪੈਕੇਜ ਹੈ ਜੀ, ਉਹ ਐਡਵਰਟਾਈਜ਼ਮੈਂਟ ਅੱਜ ਕੱਲ੍ਹ ਕਿੱਦਾਂ ਹੁੰਦੀ ਹੈ ਇੰਡੀਆ ਦੇ ਚੈਨਲ ਦੇ ਵਿੱਚ, ਉਹ ਪੈਕੇਜ ਦਿੰਦੇ, ਉਹ ਕਹਿੰਦੇ ਜੀ, ਉਹ ਮੈਂ ਕਈ ਵਾਰੀ ਦੇਖ ਕੇ ਹੈਰਾਨ ਹੋ ਜਾਂਦਾ ਵੀ ਇਹ ਪੰਜਾਬ ਦੇ ਵਿੱਚ ਇੰਨੇ ਮਸਲੇ ਆ, ਪਹਿਲੇ 10 ਮਿੰਟ ਇਹੀ ਖਬਰ ਦਿੰਦੇ ਰਹਿੰਦੇ। ਹੁਣ ਮੈਂ ਨਾਮ ਕੀ ਲੈਣਾ, ਕਈ ਚੈਨਲ ਦੇ 2-3 ਤਾਂ ਚੈਨਲ ਚੱਲਦੇ ਪੰਜਾਬ ਦੇ, ਠੀਕ ਹੈ, ਇੱਕ ਚੈਨਲ ਨੇ ਉਹਨਾਂ ਨੇ ਇੱਕ ਪਾਰਟੀ ਦੀ ਬੱਲੇ ਬੱਲੇ ਕਰਾਈ ਜਾਣੀ ਹੈ, ਦੂਜਿਆਂ ਦਾ ਉਹਨਾਂ ਨੇ ਕਈ ਜਾਣਾ ਵੀ ਇਹ ਕੁਛ ਨਹੀਂ ਕਰਦੇ। ਇੱਕ ਚੈਨਲ ਨੂੰ ਵੱਡਾ ਪੈਕੇਜ ਦਿੱਤਾ ਹੋਇਆ, ਉਹ ਚੈਨਲ ਇਹੀ ਦੱਸੀ ਜਾਣਾ ਅੱਜ ਸਿਹਤ ਮੰਤਰੀ ਜੀ ਅੱਜ ਹਸਪੀਟਲ ਦਾ ਦੌਰਾ ਕਰਨ ਗਏ, 7 ਮਿੰਟ 8 ਮਿੰਟ 10 ਮਿੰਟ ਇੱਕ ਦਿਨ 14 ਮਿੰਟ ਦੌਰਾ ਹੀ ਕਰੀ ਜਾ ਰਹੇ ਮੈਂ ਕਿਹਾ ਤੁਸੀਂ ਇਹਨਾਂ ਨੂੰ ਵੈਲਿਊ ਨਹੀਂ ਪਤਾ ਇਹ ਟਾਈਮ ਦੀ 14 ਹਾਂਜੀ ਮਤਲਬ ਇਹ ਤੁਸੀਂ ਗੱਲ ਦਾ ਜਵਾਬ ਦਿਓ ਇਹ ਖਬਰ ਇਹ ਤਾਂ ਖਬਰ ਹੀ ਨਹੀਂ ਬਣਦੀ ਖਬਰ ਬਣੇਗੀ ਤਾਂ 2 ਮਿੰਟ ਦਾ ਕੈਪਸੂਲ ਹੁੰਦਾ 3 ਮਿੰਟ ਦਾ ਕੈਪਸੂਲ ਹੋ ਸਕਦਾ ਸਿੱਧਾ ਤੁਸੀਂ 8 ਸਕਿੰਟ ਚ ਖਬਰ ਦਿੱਤੀ 9 ਸਕਿੰਟ ਚ ਕਿ ਅੱਜ ਪੰਜਾਬ ਦੇ ਸਿਹਤ ਮੰਤਰੀ ਅੱਜ ਦੌਰਾ ਕਰਨ ਗਏ 1.5-2 ਮਿੰਟ ਦੀ ਤੁਸੀਂ ਵਿਜ਼ੂਅਲ ਦਿਖਾ ਦਿੱਤਾ 1.5-2 ਮਿੰਟ ਦਾ 3 ਮਿੰਟ ਦੇ ਉੱਪਰ ਦਾ ਕੈਪਸੂਲ ਨਹੀਂ ਬਣਦਾ ਇਹ ਕੀ 14 ਮਿੰਟ ਦਾ ਕਿਉਂਕਿ ਪੈਕੇਜ ਦਿੱਤਾ ਹੋਇਆ ਪੈਕੇਜ ਪੱਕਾ ਉਹਨਾਂ ਨੇ ਚੈਨਲ ਤੋਂ ਲਿਖਾਇਆ ਹੋਇਆ ਵੀ ਇੰਨਾ ਦਾ ਪੈਸਾ ਦਿੱਤਾ 1 ਕਰੋੜ ਰੁਪਿਆ ਤੁਸੀਂ ਸਾਡੇ ਮੰਤਰੀਆਂ ਦੀ ਬੱਲੇ ਬੱਲੇ ਬਸ ਕਰਾਈ ਜਾਓ ਕੈਬਨਿਟ ਮੰਤਰੀ ਚੀਫ ਮਿਨਿਸਟਰ ਦੀ ਬੱਲੇ ਇੰਨਾ ਇਹ ਟਾਈਮ ਉੱਥੇ ਉਹਨਾਂ ਨੂੰ ਦਿੱਤਾ ਇਹ ਤਾਂ ਉੱਥੇ ਕੰਮ ਚੱਲਦਾ ਪਿਆ ਜਦੋਂ ਤੁਸੀਂ ਮੈਂ ਆਮ ਆਦਮੀ ਪਾਰਟੀ ਨੂੰ ਖੁਦ ਕਹਿਣਾ ਇਹਨੂੰ 10 ਸਾਲ ਦਿਓ ਆਮ ਆਦਮੀ ਪਾਰਟੀ ਨੂੰ ਮੈਂ 5 ਸਾਲ ਦੇ ਹੱਕ ਚ ਨਹੀਂ ਇਹਨਾਂ ਦੇ 5 ਸਾਲ ਹੋਰ ਦਿਓ ਫਿਰ ਰਿਪੋਰਟ ਲਓ ਉਹਨਾਂ ਦੀ ਪੂਰੀ ਪਰ ਨਾਲ ਦੀ ਨਾਲ ਸਵਾਲ ਜ਼ਰੂਰ ਪੁੱਛੀ ਜਾਓ ਠੀਕ ਹੈ ਇਹ ਸਰ ਜਿਹੜੀ ਅੱਜ ਹੁਣ MSP ਹੈ ਸਵਾਮੀਨਾਥਨ ਰਿਪੋਰਟ ਚ ਲਿਖਿਆ ਆ ਕਿ MSP ਜਿਹੜੀ ਸਟੇਟ ਗਵਰਨਮੈਂਟ ਵੀ ਲਾਗੂ ਕਰ ਸਕਦੀ ਹੈ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਅਸੀਂ ਦਵਾਂਗੇ ਕਿੱਥੇ ਲਾਗੂ ਕੀਤੀ ਹੈ ਅੱਜ ਰਾਹੁਲ ਗਾਂਧੀ ਜੀ ਕਹਿੰਦੇ ਜੀ ਅਸੀਂ MSP ਲਾਗੂ ਕਰ ਦਿਆਂਗੇ ਜੇ ਸਾਡੀ ਸਰਕਾਰ ਆਈ ਬਈ ਉਹ ਤਾਂ ਸਟੇਟ ਗਵਰਨਮੈਂਟ ਤੁਹਾਡੀ 3 ਸਟੇਟ ਸਰਕਾਰ ਹੈ ਬਾਕੀ ਭਾਈਵਾਲ ਅਲੱਗ ਹੈ ਉਹ ਤੁਸੀਂ ਜਿੱਥੇ ਤੁਹਾਡੀ ਆਪਣੀ ਕਾਂਗਰਸ ਦੀ ਡਾਇਰੈਕਟ ਸਰਕਾਰ ਹੈ 3 ਸਟੇਟ ਦੇ ਵਿੱਚ ਤੁਸੀਂ ਉੱਥੇ MSP ਲਾਗੂ ਕਰਦੇ ਹੋ ਕਿੱਥੇ ਕੀਤੀ ਹੈ ਤੁਸੀਂ ਸੋ ਪ੍ਰੋਬਲਮ ਇਹ ਹੈ ਸਰ ਜੀ ਕਿ ਉੱਥੇ ਸਿਆਸਤ ਜ਼ਿਆਦਾ ਆ ਕੰਮ ਘੱਟ ਹੈ ਇਸ ਕਾਰਨ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਹੁਣ ਜੇ ਕਰਨਾਟਕਾ ਅੱਗੇ ਨਿਕਲ ਰਿਹਾ ਹੈ ਬੰਗਲੁਰੂ ਦੇ ਉੱਤੇ ਵਧੀਆ ਉਹਨਾਂ ਨੇ ਬਣਾ ਲਿਆ ਸਾਰਾ ਕੁਝ ਤੇ ਉਹ ਉਹਨਾਂ ਦੀ ਵਿਜ਼ਨ ਸੀ ਸੋਚ ਸੀਗੀ ਅੱਜ ਮੁੰਬਈ ਦੇਖੋ ਕਿੱਥੇ ਪਹੁੰਚ ਗਿਆ ਅੱਜ ਇੰਡੀਆ ਦੀ ਜੇ GDP ਗਰੋ ਕਰ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਜੇ ਸਾਡੇ ਲੀਡਰ ਜਿਹੜੇ ਨੇ ਅਸੀਂ ਲੀਡਰ ਦਾ ਚੁਣਾਵ ਹੀ ਨਹੀਂ ਠੀਕ ਕਰਦੇ ਸਾਡੇ ਲੀਡਰ ਠੀਕ ਨਹੀਂ ਹੈ ਤੇ ਉਹਦੇ ਵਿੱਚ ਗਲਤੀ ਤੇ ਸਾਡੀ ਆਪਣੀ ਹੈ ਪਹਿਲਾਂ ਆਪਾਂ ਨੂੰ ਲੀਡਰ ਠੀਕ ਕਰਨੇ ਪੈਣਗੇ ਜੀ ਆਪਾਂ ਰੀਅਲ ਸਟੇਟ ਦੀ ਗੱਲ ਕਰ ਲਈ ਉਹ ਰਹਿ ਜਾਏਗੀ ਅਮੀ ਤੇਰੀ ਸਾਹਿਬ ਤੁਹਾਨੂੰ ਇਨਵਾਈਟ ਕਰਦਾ ਜੀ ਚੈਨਲ ਤੇ ਬੈਠ ਕੇ ਸਾਰੀ ਗੱਲਾਂ ਕਰਾਂਗੇ ਤੁਹਾਡਾ ਡਿਟੇਲ
ਜਰੂਰ ਜੀ ਜੀ ਹਾਂਜੀ
ਹਾਂਜੀ ਰੀਅਲ ਸਟੇਟ ਦੇ ਬਾਰੇ ਪਹਿਲਾਂ ਫੋਨ ਨੰਬਰ ਦਿਓ ਸਰਵਿਸ ਦੱਸੋ ਫਿਰ ਮੇਰੇ ਇੱਕ ਦੋ ਸਵਾਲ ਵੀ ਹੈਗੇ ਨੇ
ਹਾਂਜੀ ਜਰੂਰ ਜੀ ਫੋਨ ਨੰਬਰ ਹੈ ਜੀ 519-623-0000 ਅਸੀਂ ਵਾਟਰਲੂ ਰੀਜਨ ਐਕਚੁਅਲੀ ਹੁਣ ਤਾਂ ਸਾਊਥ ਏਸ਼ੀਅਨ ਜਿਹੜਾ ਸਾਊਥ ਅੰਟੇਰੀਓ ਜਿਹੜਾ ਹੈ ਉਹਦੇ ਵਿੱਚ ਸਾਰੇ ਅਸੀਂ ਸਰਵਿਸਿਸ ਦੇ ਰਹੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਉਹ ਕਮਰਸ਼ੀਅਲ ਦੇ ਨਾਲ ਰੈਜ਼ੀਡੈਂਸ਼ੀਅਲ ਦੇ ਵਿੱਚ ਦੋਨੋਂ ਸੈਗਮੈਂਟ ਪ੍ਰੀ ਕੰਸਟਰਕਸ਼ਨ ਰੀਸੇਲ ਦੇ ਵਿੱਚ ਸਾਰੀ ਟੀਮ ਕੰਮ ਕਰਦੀ ਹੈ ਔਰ ਸਾਡੇ ਟੀਮ ਮੈਂਬਰਸ ਜਿਹੜੇ ਨੇ ਉਹ ਮਿਸੀਸਾਗਾ ਹੈਮਿਲਟਨ ਨਾਇਗਰਾ ਤੇ ਕੈਂਬਰਿਜ ਰੀਜਨ ਸਭ ਜਗ੍ਹਾ ਚ ਉਹ ਸਰਵਿਸ ਪ੍ਰੋਵਾਈਡ ਕਰ ਰਹੇ ਆ ਲੈਂਡ ਡਿਵੈਲਪਮੈਂਟ ਦੇ ਵਿੱਚ ਵੀ ਸਾਡੇ ਕੋਲ ਪ੍ਰੋਜੈਕਟ ਹੈਗੇ ਨੇ ਜਾਂ ਲੈਂਡ ਡਿਵੈਲਪਮੈਂਟ ਜੇ ਤੁਹਾਡੇ ਕੋਲ ਹੈ ਵੀ ਕੈਨ ਹੈਲਪ ਯੂ ਵਿਦ ਦ ਲੈਂਡ ਡਿਵੈਲਪਮੈਂਟ ਐਜ਼ ਵੈਲ ਲੈਂਡ ਡਿਵੈਲਪਮੈਂਟ ਹੋਵੇ ਜਾਂ ਉਹਦੀ ਸੇਲ ਆਫ ਦਾ ਪ੍ਰੋਜੈਕਟ ਹੈ ਸਾਰਾ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੇ ਕਰੰਟਲੀ ਸਾਡੇ ਕੋਲ ਕਾਫੀ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਵੀ ਹੈਵ ਦ ਲਿਸਟਿੰਗ ਸਾਈਡ ਆਫ ਇਟ ਸੋ ਉਹਦੇ ਵਿੱਚ ਤੁਹਾਨੂੰ ਪੂਰੀ ਜਿਹੜੀ ਹੈ ਆਪਣੀ ਐਕਸੈਸ ਮਿਲੇਗੀ ਇਹਦੇ ਵਿੱਚ ਸਾਡੇ ਕੋਲ ਸਟੈਕ ਟਾਊਨ ਹੋਮ ਪ੍ਰੋਜੈਕਟਸ ਨੇ ਕਿਚਨਰ ਦੇ ਵਿੱਚ ਜਿਨ੍ਹਾਂ ਦਾ ਪ੍ਰਾਈਸ ਪੁਆਇੰਟ ਬਹੁਤ ਸ਼ਾਰਪ ਹੈ ਅਸੀਂ ਮਾਰਕੀਟ ਨੂੰ ਅਸੈਸ ਕਰਕੇ ਉਹਦੀ ਪ੍ਰਾਈਸਿੰਗ ਰੱਖੀ ਸੀ ਸੋ ਆਲਮੋਸਟ ਲੋ 500 ਦੇ ਵਿੱਚ 800-900 ਸਕੁਅਰ ਫੀਟ ਦੇ ਸਟੈਕ ਟਾਊਨ ਹੋਮਸ ਅਵੇਲੇਬਲ ਨੇ ਔਰ ਕਿਚਨਰ ਦੀ ਮਾਰਕੀਟ ਨੰਬਰ 1 ਮਾਰਕੀਟ ਹੈ ਓਨਟੇਰੀਓ ਦੀ ਇਸ ਫਾਸਟੈਸਟ ਗਰੋਇੰਗ ਏਰੀਆ ਹੈ ਜੋਬ ਇੰਪਲੋਇਮੈਂਟ ਓਪਰਚੁਨਿਟੀਜ਼ ਬਹੁਤ ਨੇ ਸੋ ਤੁਸੀਂ ਜੇ ਆਪਣੇ ਪਰਸਨਲ ਯੂਜ ਲਈ ਕੋਈ ਪ੍ਰੋਪਰਟੀ ਚਾਹੁੰਦੇ ਹੋ ਜਾਂ ਕੋਈ ਨਵੇਂ ਇਮੀਗ੍ਰੈਂਟਸ ਨੇ ਫਸਟ ਟਾਈਮ ਹਾਊਸ ਬੁੱਕ ਕਰਨਾ ਚਾਹੁੰਦੇ ਨੇ ਆਈ ਨੋ ਮਾਰਕੀਟ ਇਸ ਵੇਲੇ ਥੋੜੀ ਜਿਹੀ ਜਿਹੜੀ ਡਾਊਨ ਹੈ ਥੋੜੀ ਜਿਹੀ ਨਹੀਂ ਕਾਫੀ ਡਾਊਨ ਹੈ ਜਿਹੜੀ ਪਿਛਲੇ 2 ਸਾਲ ਤੋਂ ਪਰ ਹੁਣ ਇਟ ਹੈਜ਼ ਹਿੱਟ ਦਾ ਰੌਕ ਬੋਟਮ ਇੰਟਰਸਟ ਰੇਟ ਇਜ਼ ਆਲਰੇਡੀ ਹਾਈ ਐਂਡ ਇਟ ਇਜ਼ ਓਨਲੀ ਗੋਨਾ ਕਮ ਡਾਊਨ ਇਟਸ ਨੋਟ ਅ ਮੈਟਰ ਆਫ ਇਫ ਇਟਸ ਮੈਟਰ ਆਫ ਵੈਨ ਤੇ ਮਿਡਲ ਆਫ ਦਾ ਈਅਰ ਦੇ ਵਿੱਚ ਐਕਸਪੈਕਟ ਕਰਦੇ ਕਿ ਇੰਟਰਸਟ ਰੇਟ ਥੱਲੇ ਆਉਣਾ ਸ਼ੁਰੂ ਹੋ ਜਾਏਗਾ ਤੇ 1.5-2 ਸਾਲ ਨੂੰ ਇੰਟਰਸਟ ਰੇਟ ਕਾਫੀ ਥੱਲੇ ਆ ਜਾਏਗਾ ਸੋ ਤੁਸੀਂ ਜੇ 2 ਸਾਲ ਦਾ ਵੀ ਸੋਚ ਕੇ ਚੱਲਦੇ ਹੋ ਤਾਂ ਜਿਹੜੇ ਇਹ ਪ੍ਰੋਜੈਕਟਸ ਨੇ ਇਹਨਾਂ ਦੀ ਕਲੋਜਿੰਗ 1.5-2 ਸਾਲ ਦੇ ਵਿੱਚ ਹੈ ਸੋ ਉਹਦੇ ਵਿੱਚ ਔਰ ਬਿਲਡਰਸ ਬੜੇ ਅੱਛੇ ਇਨਸੈਂਟਿਵ ਦੇ ਰਹੇ ਜਿੱਥੇ 15% ਡਿਪਾਜ਼ਿਟ ਮੰਗਦੇ ਸੀ ਉੱਥੇ 5% ਡਿਪਾਜ਼ਿਟ ਵਾਲੇ ਵੀ ਪ੍ਰੋਜੈਕਟਸ ਹੈਗੇ ਨੇ ਸੋ ਜੇ ਤੁਸੀਂ 5-6 ਲੱਖ ਦੀ ਪ੍ਰੋਪਰਟੀ ਲੈ ਰਹੇ ਹੋ 25,000-30,000 ਦੀ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ 1.5-2 ਸਾਲ ਨੂੰ ਤੁਹਾਨੂੰ ਐਕਸੈਸ ਤੁਹਾਨੂੰ ਆਪਣਾ ਯੂਨਿਟ ਮਿਲ ਰਿਹਾ ਤੇ ਇਹਦੇ ਤੋਂ ਬੈਟਰ ਤੁਹਾਨੂੰ ਆਪਸ਼ਨ ਨਹੀਂ ਮਿਲ ਸਕਦੀ ਬਾਈ ਦਾ ਟਾਈਮ ਤੁਹਾਨੂੰ ਯੂਨਿਟਸ ਮਿਲਣਗੇ ਮਾਰਕੀਟ ਵਿਲ ਬੀ ਡਿਫਰੈਂਟ ਐਂਡ ਤੁਹਾਡਾ ਫਾਈਨੈਂਸ਼ੀਅਲ ਗੇਨ ਉਹਦੇ ਵਿੱਚ ਆਇਆ ਹੋਏਗਾ ਸੋ ਦਿਸ ਵਿਲ ਬੀ ਅ ਗੁੱਡ ਵੇ ਫਾਰ ਪੀਪਲ ਜਿਹੜੇ ਟੋਰਾਂਟੋ ਚ ਅਫੋਰਡ ਨਹੀਂ ਕਰ ਸਕਦੇ ਦੇ ਕੈਨ ਬਾਏ ਇਨ ਕਿਚਨਰ ਵਾਟਰ ਰੀਜਨ ਸਾਡੇ ਕੋਲ ਲੰਡਨ ਚ ਵੀ ਪ੍ਰੋਜੈਕਟਸ ਨੇ ਕਿ ਉਹਦੇ ਵਿੱਚ ਤੁਸੀਂ ਬਾਏ ਕਰ ਸਕਦੇ ਹੋ ਤੇ ਤੁਸੀਂ ਆਪਣਾ ਡਿਪਾਜ਼ਿਟ ਸਟਰਕਚਰ ਬਹੁਤ ਜ਼ਿਆਦਾ ਈਜ਼ੀ ਹੈ 25,000-30,000 ਦੇ ਨਾਲ ਤੁਸੀਂ ਆਪਣਾ ਯੂ ਕੈਨ ਯੂ ਨੋ ਗੈਟ ਯੂਰ ਫੁੱਟ ਇਨ ਟੂ ਰੀਅਲ ਸਟੇਟ
ਤੇ ਆਮ ਵੈਰੀ ਪੋਜ਼ਿਟਿਵ ਯੂ ਵਿਲ ਨਾਟ ਰਿਗਰੈਟ ਇਟ ਕਿਉਂਕਿ ਜਿਹੜੀ ਮਾਰਕੀਟ 20-25% ਡਾਊਨ ਹੈ ਇਸ ਵੇਲੇ ਆਈ ਵਾਜ਼ ਲੁਕਿੰਗ ਐਟ ਆਲ ਦਾ ਗ੍ਰਾਫਸ ਸੋ 20-25% ਡਾਊਨ ਹੈ ਫਰੋਮ ਪੀਕ ਆਫ ਦਾ ਮਾਰਕੀਟ ਔਰ ਜਦੋਂ ਇੰਟਰਸਟ ਰੇਟਸ ਥੱਲੇ ਆਉਂਦੇ ਨੇ ਤੇ ਇਹਦੀ ਪੋਟੈਂਸ਼ੀਅਲ ਉਹ ਓਰਿਜਿਨਲ ਪ੍ਰਾਈਸ ਤੇ ਜਾਣ ਦੀ ਕਾਫੀ ਹਾਈ ਹੈ ਸੋ ਯੂ ਕੈਨ ਡੂ ਦਾ ਮੈਥਸ ਔਨ ਇਟ ਕਿ ਜੇ ਮਾਰਕੀਟ 20-25 ਨਾ ਵੀ ਜਾਵੇ 10-15 ਵੀ ਉੱਤੇ ਜਾਂਦੀ ਹੈ ਤੇ ਤੁਸੀਂ 5% ਡਿਪੋਜ਼ਿਟ ਦੇ ਰਹੇ ਹੋ 2 ਸਾਲ ਦੇ ਵਿੱਚ ਤੁਹਾਨੂੰ ਯੂਨਿਟ ਮਿਲ ਰਿਹਾ ਤੇ ਇਟਸ ਐਨ ਐਕਸਲੈਂਟ ਇਨਵੈਸਟਮੈਂਟ ਚਾਹੇ ਪਰਸਨਲ ਯੂਜ਼ ਲਈ ਚਾਹੇ ਇਨਵੈਸਟਮੈਂਟ ਲਈ ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਡਿਟੈਚ ਹੋਮਸ ਵੀ ਨੇ ਐਲਮਰ ਦੇ ਵਿੱਚ ਸਾਡੇ ਕੋਲ ਟਾਊਨ ਹੋਮਸ ਨੇ ਬੈਕ ਟੂ ਬੈਕ ਨੇ ਐਂਡ ਕੌਂਡੋ ਤੇ ਸਟੈਕ ਟਾਊਨ ਹੋਮ ਪ੍ਰੋਜੈਕਟ ਸਭ ਅਵੇਲੇਬਲ ਹੈ ਯੂ ਕੈਨ ਕੰਟੈਕਟ ਅਸ ਤੁਹਾਨੂੰ ਅਸੀਂ ਗਾਈਡ ਕਰ ਸਕਦੇ ਹਾਂ ਜੇ ਤੁਸੀਂ ਆਪਣੇ ਪਰਸਨਲ ਯੂਜ਼ ਲਈ ਵੀ ਹਾਊਸ ਦੇਖਣਾ ਤੇ ਸਾਡੀ ਟੀਮ ਕਾਫੀ ਐਕਸਪੀਰੀਅੰਸ ਵਰਲੂ ਰੀਜਨ ਦੇ ਵਿੱਚ ਦੇ ਕੈਨ ਹੈਲਪ ਯੂ ਵਿਦ ਇਟ
ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ
ਹਾਂਜੀ ਜ਼ਰੂਰ ਜੀ 519-623-0000 ਥੈਂਕ ਯੂ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਅਨਿਲ ਜੀ ਤੁਸੀਂ ਆਉਂਦੇ ਰਹੋ ਫਿਰ ਕੁਲਦੀਪ ਸਾਹਿਬ ਕਿਸ਼ਨਰ ਤੋਂ ਤੁਸੀਂ ਆਉਂਦੇ ਰਹੋ ਵਾਰੀ ਵਾਰੀ ਕਾਲਸ ਮੈਂ ਜ਼ਰੂਰ ਲਵਾਂਗਾ ਨਾਲ ਹੀ ਬਸ ਮੈਂ ਕੁਇਕਲੀ ਦੱਸਾਂ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਹੋਇਆ ਤੁਹਾਡੇ ਵੱਲੋਂ ਬੜੀ ਵਧੀਆ ਫੀਡਬੈਕ ਆਈ ਹੈ ਕੱਲ ਵੀ ਆ ਰਹੀ ਹੈ ਅੱਜ ਵੀ ਆ ਰਹੀ ਹੈ ਔਰ ਤੁਹਾਡੇ ਵੱਲੋਂ ਸਵਾਲ ਸੀਗਾ ਕਿ ਵੀ ਡਿਡ ਨਾਟ ਅੰਡਰਸਟੈਂਡ ਹੂ ਇਜ਼ ਬਿਕਮਿੰਗ ਦਾ ਪੀਐਮ ਆਫ ਪਾਕਿਸਤਾਨ ਹਾਂਜੀ ਐਸਾ ਹੈ ਗਗਨਦੀਪ ਜੀ ਹਜੇ ਅਸੀਂ ਕੱਲ ਵੀ ਦੱਸਿਆ ਸੀ ਵੈਸੇ ਚੈਨਲ ਤੇ ਵੀ ਦੱਸਿਆ ਸੀ ਮੈਂ ਅੱਜ ਸਵੇਰੇ ਵੀ ਦੱਸਿਆ ਹੈ ਜਿਹੜੇ ਲੋਕ ਨਹੀਂ ਸਿਆਸਤ ਨੂੰ ਫਾਲੋ ਕਰਦੇ ਉਹਨਾਂ ਦਾ ਬਿਲਕੁਲ ਜਾਇਜ਼ ਸਵਾਲ ਹੈ ਕਿਉਂਕਿ ਜਦੋਂ ਇਲੈਕਸ਼ਨ ਆਪਣੇ ਜਿੱਦਾਂ ਸਾਨੂੰ ਆਦਤ ਹੈ ਇੰਡੀਆ ਦੇ ਵਿੱਚ ਆਪਣੇ ਜਿੱਦਾਂ ਇਲੈਕਸ਼ਨ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਪਾਰਟੀ ਜਿੱਤ ਗਈ ਹੈ ਜੇ ਬੀਜੇਪੀ ਜਿੱਤ ਗਈ ਤੁਹਾਨੂੰ ਪਤਾ ਲੱਗ ਜਾਂਦਾ ਜੀ ਮੋਦੀ ਸਾਹਿਬ ਬਣ ਜਾਣਗੇ ਜੇ ਕਾਂਗਰਸ ਜਿੱਤ ਜਾਏਗੀ ਤਾਂ ਸਾਨੂੰ ਪਤਾ ਲੱਗ ਜਾਏਗਾ ਰਾਹੁਲ ਗਾਂਧੀ ਜੀ ਬਣ ਸਕਦੇ ਨੇ ਉੱਥੇ ਪਾਕਿਸਤਾਨ ਚ ਕੀ ਹੈ ਕਿ ਅਸੀਂ ਮੋਸਟ ਲਾਈਕਲੀ ਦੱਸ ਦਿੱਤਾ ਬਾਕੀ ਰਾਤੋ ਰਾਤ ਕੀ ਬਦਲ ਜਾਏਗਾ ਨਹੀਂ ਪਤਾ ਮੋਸਟ ਲਾਈਕਲੀ ਹੁਣ ਇੱਦਾਂ ਬਣ ਗਿਆ ਸਿਲਸਿਲਾ ਕਿ ਸ਼ਾਬਾਜ਼ ਸ਼ਰੀਫ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਤੇ ਪੰਜਾਬ ਦੇ ਵਿੱਚ ਮਰੀਅਮ ਨਵਾਜ਼ ਸ਼ਰੀਫ ਜੀ ਜਿਹੜੇ ਨੇ ਮਰੀਅਮ ਨਵਾਜ਼ ਜੀ ਉਹ ਪੰਜਾਬ ਦੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਜਿਹੜੀ ਹੈ ਪਾਕਿਸਤਾਨ ਤਹਿਰੀਕੇ ਇਨਸਾਫ਼ ਉਹਨਾਂ ਨੇ ਪਹਿਲਾਂ ਆਪਣੇ ਕੈਂਡੀਡੇਟ ਜ਼ਰੂਰ ਦੱਸੇ ਸੀ ਵੀ ਸਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੈ ਪੰਜਾਬ ਸੀਐਮ ਦਾ ਲੇਕਿਨ ਅੱਜ ਦੀ ਤਾਜ਼ਾ ਖ਼ਬਰ ਇਹ ਹੈ ਕਿ ਐਜ਼ ਐਕਸਪੈਕਟਡ ਕਿ ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਕਿ ਅਸੀਂ ਓਪੋਜੀਸ਼ਨ ਦੇ ਵਿੱਚ ਬੈਠ ਰਹੇ ਹਾਂ ਤੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਜਿਹੜੀ ਹੈ ਸੈਂਟਰ ਦੇ ਵਿੱਚ ਵੀ ਫੈਡਰਲ ਲੈਵਲ ਦੇ ਉੱਤੇ ਵੀ ਓਪੋਜੀਸ਼ਨ ਚ ਬੈਠੇਗੀ ਤੇ ਇਧਰ ਪੰਜਾਬ ਦੇ ਵਿੱਚ ਵੀ ਓਪੋਜੀਸ਼ਨ ਚ ਬੈਠੇਗੀ ਬਾਕੀ ਮੈਂ ਤੇ ਇਸ ਗੱਲ ਤੋਂ ਦੇਖੋ ਹੈਰਾਨ ਹਾਂ ਕਿ ਉੱਥੇ ਦੋ ਬੰਦੇ ਆਪਸ ਦੇ ਵਿੱਚ ਉਹ ਜਿੱਦਾਂ ਕਹਿੰਦੇ ਨਾ ਵੀ ਦੋ ਨੀ ਤਿੰਨ ਲਾ ਲਓ ਤਿੰਨ ਬੰਦੇ ਆਪਸ ਦੇ ਵਿੱਚ ਸਾਰੇ ਕੰਟਰੀ ਦਾ ਫੈਸਲਾ ਕਰ ਰਹੇ ਨੇ ਕਿ ਕਿਹਨੂੰ ਕੀ ਦੇਣਾ ਉਹ ਕਹਿੰਦੇ ਨੇ ਜਿੱਦਾਂ ਜਿਹਦਾ ਹੱਥ ਜਿਹਦੇ ਤੇ ਰੱਖ ਹੋ ਗਿਆ ਬਸ ਜਿਹਦੇ ਹੱਥ ਜਿਹੜੀ ਚੀਜ਼ ਆ ਗਈ ਉਹ ਵਾਲਾ ਕੰਮ ਚੱਲ ਰਿਹਾ ਕਿ ਨਵਾਜ਼ ਸ਼ਰੀਫ ਸਾਹਿਬ ਕਹਿ ਰਿਹਾ ਭਰਾ ਮੇਰੇ ਛੋਟੇ ਭਰਾ ਨੂੰ ਪ੍ਰਧਾਨ ਮੰਤਰੀ ਬਣਾ ਦਿਓ ਪਾਕਿਸਤਾਨ ਦਾ ਤੇ ਮੇਰੀ ਬੇਟੀ ਨੂੰ ਪੰਜਾਬ ਦੀ ਚੀਫ ਮਿਨਿਸਟਰ ਬਣਾ ਦਿਓ ਮਰੀਮ ਨਵਾਜ਼ ਸ਼ਰੀਫ ਨੂੰ ਮੈਂ ਪਿੱਛੋਂ ਬੈਠ ਕੇ ਸਭ ਕੰਟਰੋਲ ਕਰੀ ਜਾਵਾਂਗਾ ਬਾਕੀ ਕੈਬਨਿਟ ਮੰਤਰੀ ਅਸੀਂ ਆਪਣੇ ਹਿਸਾਬ ਨਾਲ ਲਾ ਲਾਂਗੇ ਉਧਰੋਂ ਜ਼ਰਦਾਰੀ ਸਾਹਿਬ ਕਹਿੰਦੇ ਆ ਵੀ ਮੈਨੂੰ ਰਾਸ਼ਟਰਪਤੀ ਬਣਾ ਦਿਓ ਠੀਕ ਹੈ ਬਾਕੀ ਸੈਨੇਟ ਚੇਅਰਮੈਨ ਵੀ ਦੇ ਦਿਓ ਸਪੀਕਰ ਅਸੈਂਬਲੀ ਵੀ ਸਾਨੂੰ ਦੇ ਦਿਓ ਤੇ ਉਧਰੋਂ ਜਿਹੜੀ ਆਰਮੀ ਹੈ ਉਹ ਕਹਿੰਦੀ ਹੈ ਜੀ ਅਸੀਂ ਫਾਈਨੈਂਸ ਮਿਨਿਸਟਰ ਡਿਫੈਂਸ ਮਿਨਿਸਟਰ ਤੇ ਰਾਸ਼ਟਰਪਤੀ ਤੇ ਸਾਡੀ ਵੀ ਅੱਖ ਹੈਗੀ ਹੈ ਤੇ ਜਿਹੜੀ ਉਧਰ ਪਾਕਿਸਤਾਨ ਆਰਮੀ ਕਹਿੰਦੀ ਸੋ ਤਿੰਨ ਜਣੇ ਬੇਸਿਕਲੀ ਪਾਕਿਸਤਾਨ ਆਰਮੀ ਤੇ ਇਧਰੋਂ ਆਪਣੇ ਨਵਾਜ਼ ਸ਼ਰੀਫ ਸਾਹਿਬ ਤੇ ਉਧਰੋਂ ਆਪਣੇ ਜ਼ਰਦਾਰੀ ਸਾਹਿਬ ਤਿੰਨ ਜਣੇ ਬੈਠ ਕੇ ਕਿੱਡੀ ਵੱਡੀ ਕੰਟਰੀ ਦਾ ਫੈਸਲਾ ਕਰੀ ਜਾ ਰਿਹਾ ਔਰ ਹਰੇਕ ਕੋਈ ਬਸ ਆਪਣੀ ਚਾਲ ਚ ਲੱਗਾ ਹੋਇਆ ਵੀ ਮੈਨੂੰ ਆਹ ਮਿਲ ਜਾਵੇ ਇਹ ਕੰਮ ਹੈ ਤੇ ਅੱਜ ਮੈਂ ਉਹਨਾਂ ਦਾ ਮੌਲਾਨਾ ਫਜ਼ਲੁਰ ਰਹਿਮਾਨ ਉਹਨਾਂ ਦਾ ਵੀ ਬਿਆਨ ਸੁਣ ਰਿਹਾ ਸੀ ਪਹਿਲਾਂ ਉਹਨਾਂ ਨੇ ਕਹਿਤਾ ਸੀ ਕੱਲ੍ਹ ਅਜੇ ਬਿਆਨ ਦਿੱਤਾ ਕਿ ਜੀ ਉਹ ਜਨਰਲ ਫੈਜ਼ ਦਾ ਵੀ ਹੱਥ ਹੈ ISI ਦੇ ਜਿਹੜੇ ਹੈੱਡ ਨੇ ਜਨਰਲ ਫੈਜ਼ ਹਮੀਦ ਸੀਗੇ ਉਹ ਕਹਿੰਦੇ ਜੀ ਇਹਨਾਂ ਦਾ ਵੀ ਹੱਥ ਸੀਗਾ ਇਮਰਾਨ ਖਾਨ ਨੂੰ ਬਾਹਰ ਕੱਢਣ ਲਈ ਅੱਜ ਉਹ ਕਹਿੰਦੇ ਜੀ ਨਹੀਂ ਉਹ ਮੇਰੇ ਕੋਲੋਂ ਗਲਤੀ ਦੇ ਨਾਲ ਨਾਮ ਨਿਕਲ ਗਿਆ ਅੱਜ ਉਹ ਉਸ ਤੋਂ ਪਿੱਛੇ ਹਟ ਗਏ ਨੇ ਐਨੀਵੇਜ਼ ਮਤਲਬ ਕਿ ਸਿਲਸਿਲਾ ਸਮਝ ਤੋਂ ਹੀ ਜਿਹੜਾ ਬਾਹਰ ਹੈ ਕਹਿੰਦੇ ਜੀ ਉਹ ਹੋਇਆ ਪਿਆ ਉਧਰ ਵੀ ਕੁਲਦੀਪ ਸਾਹਿਬ ਤੁਸੀਂ ਵੀ ਆਉਂਦੇ ਰਹੋ ਪਰ ਹਾਂਜੀ ਅਨਿਲ ਜੀ ਯੂ ਗੋ ਹੈਡ ਫਿਰ ਕੁਲਦੀਪ ਜੀ ਫਿਰ ਬਾਕੀ ਕਾਲਰ ਵੀ ਲੈਂਦੇ ਅਨਿਲ ਜੀ ਗੋ ਹੈਡ ਬਰੀਫ ਚ
ਹਾਂਜੀ ਸ਼ੁਭ ਦਿਵਸ ਜੀ ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ ਜਸਵੀ ਸਪੋਰਟ ਜੀ
ਜਸਵੀ ਸਪੋਰਟ ਸਰ ਸ਼ੁਭ ਦਿਵਸ ਜੀ
ਜਿਦਰ ਜੀ ਛੋਟੇ ਜਿਹੇ ਪ੍ਰਸ਼ਨ ਹੈ ਕਿ ਅਗਰ ਆਪ ਆਪਣੇ ਘਰ ਕੇ ਅੰਦਰ ਤੋੜ ਫੋੜ ਕਰੋਗੇ ਤੋ ਆਪਕਾ ਪਰਿਚੈ ਆਪ ਸਮਾਜ ਕੇ ਅੰਦਰ ਆਪਕੇ ਰਿਸ਼ਤੇਦਾਰੋਂ ਮੇਂ ਕੈਸਾ ਜਾਏਗਾ
ਜੀ ਜੀ ਮੈਂ ਸਮਝ ਗਿਆ ਆਪਕੀ ਬਾਤ ਹਾਂਜੀ ਅਗਲਾ ਸਵਾਲ
ਨਹੀਂ
ਜਾਏਗਾ ਹਾਂਜੀ ਗੋ ਹੈਡ
ਅੱਛਾ ਦੂਸਰੀ ਚੀਜ਼ ਹੈ ਕਿ ਜਿਦਰੀ ਜੋ ਆਪਣੇ ਵਾਈ ਮੀਡੀਆ ਲਗਾਇਆ ਬਣਾਇਆ ਥਾ ਇਹ ਆਪਣੇ ਸ਼ਰਮ ਸੇ ਲਗਾਇਆ ਥਾ ਜਾਂ ਆਪਕੋ ਸਰਕਾਰ ਸੇ ਸਹਾਇਤਾ ਮਿਲੀ ਥੀ
डिपेंड करता है जी कि मैं
ये आपको क्या मिला, मैं पूछ रहा हूँ, आपको सरकार ने पैसा बार बार दिया, बार बार एक बार दो बार चार बार छह बार हर बार आपको पैसा सरकार से मिलता रहा और आप इसको चलाते गए या आपने स्वयं श्रम किया, अपनी बुद्धि का प्रयोग किया, अपने केंद्रित होकर काम किया और आपने इसको जो भी बनाया, तो इन दोनों में से क्या आपकी आपका क्या चुनाव क्या है?
देखो मेरा, मैं तो ये कहूंगा कि मुझे यहाँ फाइनेंस मिनिस्टर थे थोड़ी देर के लिए बिल मॉर्नो, वो स्टूडियो में आए थे तो उन्होंने कहा था कि अगर आपने कोई जिंदगी में काम करना है तो फंडिंग पे या सपोर्ट पे कभी डिपेंड ना रहे जी।
ठीक है, यानी कि आपको कोई सहायता नहीं मिली या आपके श्रम का परिणाम है जो भी है? ठीक है,
मैं अपने श्रम को बहुत कम क्रेडिट देता हूँ कि देखो मेहनत सारे कर देने एदे ते मैं दो चीजा नु क्रेडिट देना है, ए परमात्मा दा आशीर्वाद, ठीक है जी, परमात्मा दी मर्जी तो बिना, ते मेरा बहुत स्ट्रांग बिलीव है एदे विच कि परमात्मा दी मर्जी तो बिना उहनू असीं नाम कोई भी दे देने, असीं कई बार परमात्मा कह दिंदे आ, कई बार असीं उहनू कुदरत कह दिंदे आ, यूनिवर्स कह दिंदे आ, एनर्जी कह दिंदे आ, मैं बड़ा एनर्जी च बड़ा स्ट्रांग बिलीव है मेरा, सो उहदी परमात्मा दी मर्जी तो बिना ते कम्यूनिटी दी सपोर्ट और प्यार तो बिना कोई इंसान अगे नहीं वध सकदा। जिथे दो चीजा आ जाण कि परमात्मा की मर्जी होवे, परमात्मा का आशीर्वाद होवे, उस अकाल पुरख का, परमात्मा का, उन्होंने वाहेगुरू जी कह लो, अल्लाह मियां जी कह लो, कुछ कह लो, असी आशीर्वाद से कम्यूनिटी के प्यार तो बिना कोई पत्ता भी नहीं हिल सकता, सो ये दो चीजा मैं बहुत क्रेडिट दिना है, कोई भी जिहड़ा अज दाल फुलका चल रहा जी।
अच्छा युधवीर जी, आप जिस डाल के ऊपर बैठे हो, आप जब इसको काटते हो तो आपको कैसे प्रभाषित किया जाएगा? जिस डाल पे आप बैठे हो आप उसी को काट रहे हो, आपको प्रभाषित कैसे किया जाएगा?
ਇਹ ਕੁਐਸਚਨ ਦਾ ਮੈਂ ਮਤਲਬ ਨਹੀਂ ਸਮਝਿਆ ਜੀ, ਸਭ ਨੂੰ ਬੱਚੇ ਬੱਚੇ ਨੂੰ ਪਤਾ ਵੀ ਉਹ ਗਲਤ ਹੈ, ਪਰ ਇਹ ਕਿਸ ਕਿਸ ਕੰਟੈਕਸਟ ਤੁਸੀਂ ਗੱਲ ਕਰ ਰਹੇ ਹੋ?
ਹਾਂਜੀ ਨਹੀਂ, ਮੈਂ ਕੜੀਆਂ ਸੇ ਜੋੜ ਰਹਾ ਹੂੰ, ਮੈਂ ਕੜੀ ਸੇ ਕੜੀ ਇੱਕ ਇੱਕ ਕੜੀ ਜੋੜ ਰਹਾ ਹੂੰ। ਠੀਕ ਹੈ ਜੀ, ਅਬ ਕੁਛ ਵਿਚਾਰ ਯਹਾਂ ਪਰ ਆਏ ਥੇ ਕਿ ਪੰਜਾਬ ਕੇ ਸਾਥ ਧੱਕਾ ਹੋ ਰਹਾ ਹੈ, ਸਾਰੀ ਬਾਤੇ ਹੈ। ਅਬ ਦੇਖਿਏ ਐਸਾ ਹੋਤਾ ਹੈ ਜੋ ਪੰਜਾਬ ਕੇ ਕਿਸਾਨ ਕੋ ਜੋ MSP ਮਿਲੀ ਹੈ ਉਸਨੇ ਉਸਕੋ ਧਨਾਢਿਆ ਬਣਾਨੇ ਮੇ अपना बहुत बड़ा रोल अदा किया। ठीक है, बहुत अच्छा काम किया, उनको धनाढ्य भी बने वो हमारे जो किसान वर्ग है पंजाब का। अब वो धनाढ्य बना और बाकी जो प्रदेश है उनको नहीं मिला, लेकिन वो शांति से काम कर रहे हैं, हर कोई काम कर रहा है। अब आपने अपने प्रदेश को स्वयं ही अस्थिर कर दिया, अशांत बना दिया, अराजकता पैदा कर दी, वहां पर कहां से कोई व्यापारी को जहां पे जोखिम होता है अपने धन का जोखिम कौन लेना चाहेगा, मुझे बताइए।
देखो जी, मैं कई बंदियां नूं ये गल मेरी पसंद नहीं आती, पर मैं कहने च कदे हिचकिचाहट नहीं महसूस की और पिछले 23 साल चो ये भी कहंदा आया और अज भी ये गल कहांगा। ये जिहड़ी गल है ना, पंजाब दे नाल तक्का हुंदा है, पंजाब दे नाल वितकरा हुंदा है, ये गल सिवाय बहाने दे मैं इहनूं कुछ नहीं मानदा, ये सिर्फ बहानेबाजी है। ठीक है नी, पंजाब दे नाल ओह देखो, पंजाब दे तुसीं मैनूं इक लीडर दसो पंजाब दे विच, मैं तीन चीजा दसदा है, तीन चीजा लीडर दे विच तीन क्वालिटीज होनियां चाहीदियां। पहली चीज ईमानदार, ये बिल्कुल बेसिक जी चीज मंग रहा मैं, मतलब वैसे तो क्वालिटी होनी नहीं चाहिए पर चलो मैं फिर भी मान लेना, बेसिक जी चीज मंग रहा। पंजाब दे विच मैनूं पिछले 50 साल च एक लीडर का नाम दसो जिहड़ा ईमानदार होवे, दलेर होवे, ते नाल उहदे कोल विजन होवे। एक बंदा दो ना, जब तुहाडे अपने को बंदा ही कोई नहीं, असी फिर कह दिए वो धक्का करता है, तो सब बहानेबाजी है, साडा दिल्ली धक्का कर रही है, साडा पंजाब ना वितकरा हो रहा है, यह फालतू दी बहानेबाजी वाली गल्लां। जिन्हां कोल दलेरी सी, जिन्हां कोल विजन सी, लै गए अपने स्टेट नूं अगे, जिन्हां कोल दलेरी सी विजन सीगा अपनियां स्टेट्स नूं अगे लै गए, वह चाहे वह महाराष्ट्र है, चाहे वह कर्नाटका है, चाहे वह गुजरात है,
पैसा भी लग रहा है
उत्ते। एक तरफ से हैदराबाद से बंगलोर कॉम्पीटिशन होया सीगा, चेन्नई कॉम्पीटिशन शामिल हो गया, मुंबई वैसे ही फाइनेंशियल कैपिटल है, फिर गुजरात कॉम्पीटिशन दे विच शामिल हो गया। ठीक है, असीं तां साउथ च रहे, असीं तां सारा कुछ अपने अखी देखिया भी किद्दां ट्रांसफॉर्मेशन उत्थे उन्होंने की है, उन्हां दा विजन सीगा एक, साडा विजन की, मैनूं दसो की विजन सीगा, मेरे सामने लैके आओ ना की कुछ दसो। साडे पंजाब दे विच कोई असीं एजुकेशन दे मामले च कोई वधिया इंस्टीट्यूट कल परसों आया, कोई गल भी नहीं करदा। जे पिछले 2 साल दे विच मैं घट्टो घट 20 बार गल कीती है कि पंजाब दे विच जिहड़ा अपना IIM है, एम्स है, अपने कदे कोई किसी ने गल थोड़ी कीती है, कदे दसो किसी ने कहा होवे जी अपना पंजाब दे विच रोपड़ दे विच अपना IIT हैगा, किसी ने देखिया, कदे किसी ने सुनिया उहदे बारे, किसी का बच्चा उत्थे पढ़ता है, मैनूं आके दसो पंजाब दे विच एक IIT है, कोई बच्चा है, कोई पढ़ता है, कोई अपना दसो कोई। ਫੋਕਸ ਨਹੀਂ ਕਰਾਂਗੇ ਉਸ ਵੇਲੇ ਤਾਂ ਗੱਲ ਨਹੀਂ ਬਣੀ। ਹਾਂਜੀ ਤੁਸੀਂ ਆਖਰੀ ਸਵਾਲ ਹੈ ਜੀ ਤੁਹਾਡਾ, ਫਿਰ ਬਾਕੀ 12 ਵਜੇ ਤੋਂ ਬਾਅਦ ਤੁਸੀਂ ਜਿਆਦਾ ਸਵਾਲ ਕਰ ਲੈਣਾ ਜਾਂ ਚੈਨਲ
ਪੰਜਾਬ ਕੇ ਜੋ ਪਤਨ ਕੀ ਗਾਥਾ ਸਵੈ ਪੰਜਾਬ ਕੇ ਲੋਗੋ ਨੇ ਹੀ ਲਿਖੀ ਹੈ ਕੋਈ ਜੀ ਬਾਹਰ ਕੇ ਵਿਅਕਤੀ ਨੇ ਲਿਖੀ ਹੈ?
ਤਾਂ ਪੰਜਾਬ ਦੀ ਲੀਡਰਸ਼ਿਪ ਨੇ ਜੀ, ਬਾਹਰੋਂ ਕੌਣ ਲਿਖ ਜੂਗਾ? ਬਾਹਰੋਂ ਕਿਸੇ ਦੀ ਹਿੰਮਤ ਆ? ਕਮਾਲ ਕਰੀ ਜਾਂਦੇ ਤੁਸੀਂ, ਬਾਹਰੋਂ ਕਿਹਦੀ ਹਿੰਮਤ ਆ? ਇਹ ਤਾਂ ਐਵੇਂ ਫਾਲਤੂ ਦੀਆਂ ਬਹਾਨੇ ਆ ਕਿ ਜੀ ਸਾਨੂੰ ਪੰਜਾਬ ਨਾਲ ਧੱਕਾ ਵਿਤਕਰਾ। ਮੈਂ ਬਿਲਕੁਲ ਡਿਸਐਗਰੀ ਕਰਦਾ ਜੀ ਇਸ ਗੱਲ ਦੇ ਨਾਲ, ਇਹ ਕੋਈ ਇਹਦੇ ਚ ਇੱਕ ਪਰਸਨ ਦਾ ਦਮ ਨਹੀਂ ਹੈ, ਆਪਾਂ ਹੀ ਲਿਖੀ ਹੈ। ਜਿਸ ਪੰਜਾਬ ਦੀ ਲੀਡਰਸ਼ਿਪ ਤੁਸੀਂ ਦੱਸੋ ਮੈਨੂੰ, ਆ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਕੀਤਾ ਕੀ ਪੰਜਾਬ ਲਈ? ਮੈਨੂੰ ਲਿਖਾਓ ਸਾਹਮਣੇ। ਅੱਜ 47,000 ਦਾ ਕਰੋੜ ਦਾ ਕਰਜ਼ਾ ਹੋਰ ਵਧਾਤਾ ਭਗਵੰਤ ਮਾਨ ਸਾਹਿਬ ਨੇ, 47,000 ਕਰੋੜ ਦਾ। ਇਹਨਾਂ ਕੋਲ ਆਪਣੇ ਜਹਾਜ਼ ਨੇ, ਹੈਲੀਕਾਪਟਰ ਨੇ, ਕੀ ਤੁਹਾਡੀ ਆਪਣੀ ਸਟੇਟ ਵਧੀਆ ਨਹੀਂ ਚੱਲ ਰਹੀ? ਤੁਸੀਂ ਗੁਜਰਾਤ ਜਾ ਕੇ ਕੈਂਪੇਨ ਕਰ ਰਹੇ ਹੋ, ਤੁਸੀਂ ਹੋਰ ਸਟੇਟ ਜਾ ਕੇ ਕੈਂਪੇਨ ਕਰ ਰਹੇ ਹੋ, ਤੁਹਾਡੀ ਆਪਣੀ ਸਟੇਟ ਠੀਕ ਨਹੀਂ ਚੱਲ ਰਹੀ। ਤੁਹਾਨੂੰ ਕੀ ਲੋੜ ਹੈ ਭਗਵੰਤ ਮਾਨ ਸਾਹਿਬ ਨੂੰ ਹੋਰ ਸਟੇਟਾਂ ਚ ਕੈਂਪੇਨ ਕਰਨ ਦੀ? ਕੇਜਰੀਵਾਲ ਸਾਹਿਬ ਨੂੰ ਕਹੋ, ਕੇਜਰੀਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਜਾਓ ਗੁਜਰਾਤ, ਕਰਨਾਟਕਾ, ਜਿੱਥੇ ਜਾਣਾ ਤੁਸੀਂ ਉੱਥੇ ਕੈਂਪੇਨ ਕਰੋ। ਮੈਂ ਪੰਜਾਬ ਦੇਖਣਾ, ਤੁਹਾਡੇ ਕੋਲ ਹੈਲੀਕਾਪਟਰ ਹੈ ਜਾਂ ਆ ਜਾ ਕੀ ਨਹੀਂ? ਇਹਨਾਂ ਕੋਲ ਪੈਸੇ ਦੀ ਕਮੀ ਥੋੜੀ ਹੈ? ਕੋਈ ਸਭ ਕੁਛ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਚੀਫ ਮਿਨਿਸਟਰ ਆਏ, ਕੈਪਟਨ ਅਮਰਿੰਦਰ ਸਿੰਘ ਜੀ ਲਾ ਲਓ, ਬਾਦਲ ਸਾਹਿਬ ਲਾ ਲਓ, ਤੁਸੀਂ ਦੱਸੋ ਕਿ ਪਿਛਲੇ 50 ਸਾਲਾਂ ਚ ਕਿਹੜਾ ਲੀਡਰ ਤੁਹਾਨੂੰ ਮਿਲਿਆ ਜਿਹੜਾ ਲੀਡਰ ਕੋਲ ਕੋਈ ਵਿਜ਼ਨ ਹੈ, ਕੋਈ ਦਲੇਰੀ ਹੈ, ਕੋਈ ਕੰਮ ਕੀਤਾ? ਜਦ ਹੈ ਹੀ ਨਹੀਂ ਲੀਡਰ ਹੀ ਕੋਈ ਨਹੀਂ ਹੈ।
ਸਾਰਾ ਨਿਚੋੜ ਨਿਕਾਲਨੇ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ
ਧੰਨਵਾਦ। ਹਾਂਜੀ ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ। ਹਾਂਜੀ ਕੁਲਦੀਪ ਸਾਹਿਬ ਤੁਸੀਂ ਆਉਂਦੇ ਰਹੋ, ਕੁਲਦੀਪ ਜੀ ਗੋ ਹੈਡ। ਹਾਂਜੀ ਕੁਲਦੀਪ ਜੀ ਕਿਚਨਰ ਤੋਂ, ਯੂਅਰ ਆਨ ਦੀ ਏਅਰ ਸਰ।
ਹਾਂਜੀ ਜਸਵੀਰ ਜੀ, ਤੁਹਾਨੂੰ ਤੇ ਤੁਹਾਡੇ ਰੱਬਰ ਕੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਵੈਲਕਮ ਜੀ।
ਪਹਿਲੀ ਗੱਲ ਤਾਂ ਬਹੁਤ ਧੰਨਵਾਦ, ਐਪਰੀਸ਼ੀਏਟ ਕਰਦਾ ਤੁਸੀਂ ਟਾਈਮ ਦਿੱਤਾ,
ਵੈਲਕਮ।
ਮੈਂ ਤੇ ਇੱਕ ਗੱਲ ਕਹਾਂਗਾ ਜਸਵੀਰ ਜੀ, ਜਿਹੜੀ ਆ ਕੱਲ ਮੈਂ ਤਾਂ ਨਹੀਂ ਪ੍ਰੋਗਰਾਮ ਦੇਖ ਸਕਿਆ, ਤੇ ਉਹ ਜਿਹੜੀ ਕੋਈ ਹਿੰਦੀ ਬੋਲਦਾ ਜੀ, ਪੰਜਾਬੀ ਬੋਲਦਾ, ਬੜੀ ਇੱਕ ਨਾ ਮੈਂ ਲਫ਼ਜ਼ ਉਹ ਯੂਜ਼ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਕਰਨਾ ਪੈਣਾ, ਬਈ ਸ਼ਰਮ ਦੀ ਗੱਲ ਆ, ਅਸੀਂ ਲੈਂਗੁਏਜਾਂ 'ਚ ਹੀ ਫਸੇ ਹੋਏ ਹਾਂ। ਕੋਈ ਬੰਦਾ ਪੰਜਾਬੀ ਬੋਲਦਾ, ਕੋਈ ਹਿੰਦੀ ਬੋਲਦਾ, ਇੰਗਲਿਸ਼ ਬੋਲਦਾ, ਸਾਨੂੰ ਸਮਝ ਆਉਂਦੀ ਹੈ, ਸਾਰੇ ਪੜ੍ਹੇ ਲਿਖੇ ਆ, ਹੈ ਤੇ ਅਸੀਂ, ਸਾਡੇ ਵਿਚਾਰ ਐਕਟੀਵਿਟੀ ਹੋ ਸਕਦੇ ਆ, ਇੱਕ ਅਸੀਂ ਵਧੀਆ ਇਨਸਾਨ ਆ, ਡਜ਼ਨਟ ਮੈਟਰ ਕਿਹੜੀ ਲੈਂਗੁਏਜ 'ਚ ਬੰਦਾ ਬੋਲਦਾ, ਇਹ ਬਹੁਤ ਸੌੜੀ ਤੇ ਬਹੁਤ ਛੋਟੀ ਸੋਚ ਦੀਆਂ ਗੱਲਾਂ ਨੇ ਜੀ ਇਹ। ਮੈਂ ਤਾਂ ਇਹਨਾਂ ਨੂੰ ਇਸ ਲੈਵਲ ਤੇ ਲਵਾਂਗਾ। ਤੇ ਦੂਜੀ ਗੱਲ ਆਪਾਂ ਐਡ ਕਰ ਦਿੰਦੇ ਹਾਂ ਵੀ ਪ੍ਰਧਾਨ ਮੰਤਰੀ ਦੀ, ਦੇਖੋ ਜੀ ਮੈਂ ਪੋਲੀਟਿਕਸ ਤੋਂ ਥੋੜ੍ਹੀ ਜਿਹਾ ਦੂਰ ਹੀ ਰਹਿੰਦਾ ਵਾ, ਬੜਾ ਇੰਟਰਸਟ ਹੁੰਦਾ ਨੀ ਮੇਰਾ, ਪਰ ਹਾਂ ਜਿਹੜੀ ਚੀਜ਼ ਗਲਤ ਹੁੰਦੀ ਆ ਉਹਨੂੰ ਮੈਂ ਜ਼ਰੂਰ ਗਲਤ ਨੂੰ ਗਲਤ, ਠੀਕ ਨੂੰ ਠੀਕ ਕਹਿਣ ਦਾ ਡਰ ਨੀ ਹੈਗਾ, ਬਈ ਕਦੇ ਵੀ ਸੋਰੀ ਜੇ ਕਿਸੇ ਨੂੰ ਮਾੜਾ ਲੱਗੇ ਮੈਂ ਪਹਿਲਾਂ ਹੀ ਅਪੋਲੋਜਾਈਜ਼ ਕਰ ਲੈਣਾ। ਇਹ ਮੋਦੀ ਸਾਹਿਬ ਨੇ ਉਹਨਾਂ ਨੇ ਕਦੇ ਸਮਝਿਆ ਹੀ ਨੀ ਵੀ ਮੈਂ ਸਾਰੇ ਭਾਰਤ ਦੇ, ਸਾਰੇ ਇੰਡੀਆ ਦਾ, ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ। ਉਹ ਆਲਵੇਜ ਇੱਕ ਫਿਰਕੇ ਨੂੰ ਲੋਕਾਂ ਨੂੰ ਤਾਂ ਉਹ ਕਹਿ ਰਿਹਾ ਜੀ ਵੀ ਅੱਡ ਬਣਾਉਣ ਨੂੰ ਫਿਰਦੇ, ਐਂ ਕਰਨ ਨੂੰ ਫਿਰਦੇ ਆ, ਤੁਸੀਂ ਗੱਲ ਸਮਝਦੇ ਹੋ ਮੇਰਾ ਇਸ਼ਾਰਾ, ਪਰ ਉਹ ਆਪ ਹੀ ਵੰਡੀਆਂ ਪਾਉਂਦੇ ਆ। ਇੱਕ ਜਿਹੜਾ ਘਰ ਦਾ ਮੋਹਤਵਾਰ ਹੁੰਦਾ ਜੀ, ਸਿੰਪਲ ਜੀ ਐਗਜ਼ਾਮਪਲ ਦੇ ਦਿੰਦਾ, ਇੱਕ ਪਿੰਡ ਦਾ ਸਰਪੰਚ ਲਾ ਲਓ, ਘਰ ਦਾ ਮੋਹਤਵਾਰ ਲਾ ਲਓ, ਉਹਦੇ ਲਈ ਸਾਰੇ ਬੱਚੇ ਬਰਾਬਰ ਹੁੰਦੇ ਆ, ਇੱਕ ਸਰਪੰਚ ਲਈ ਸਾਰੇ ਪਿੰਡ ਦੇ ਬੰਦੇ ਇੱਧਰਲੇ ਉੱਧਰਲੇ ਮੁਹੱਲੇ ਦੇ ਕਿਸੇ ਨੇ ਸਪੋਰਟ ਕੀਤੀ ਆ, ਉਹਨਾਂ ਦੀ ਸਪੋਰਟ ਕਰਦੇ ਆ, ਜਾਂ ਉਹਨਾਂ ਦੇ ਐਂਟੀ ਆ, ਉਹ ਇੱਕੋ ਜਿਹੇ ਹੁੰਦੇ ਆ। ਸਾਰੀਆਂ ਸਟੇਟਾਂ ਨੂੰ ਬਰਾਬਰ ਰੱਖਣ ਚ ਮੋਦੀ ਸਾਹਿਬ ਫੇਲ ਹੋਏ ਨੇ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਂ ਆਪਦੇ ਵਿਚਾਰ ਦੇ ਰਿਹਾ। ਤੇ ਜੇ ਕੋਈ ਬੰਦਾ ਕੰਫਰਟੇਬਲ ਫੀਲ ਨਹੀਂ ਕਰਦਾ ਵੀ ਉਹਨੂੰ ਉਹਦੇ ਹੱਕਾਂ ਦੀ ਉਹ ਆਵਾਜ਼ ਨਹੀਂ ਉਠਾ ਸਕਦਾ, ਉੱਥੇ ਮੋਦੀ ਸਾਹਿਬ ਫੇਲ ਹੋਏ ਨੇ। ਕੋਈ ਬੰਦਾ ਹੋਰ ਕਿਸੇ ਵੀ ਕਮਿਊਨਿਟੀ ਦਾ, ਇਕੱਲੇ ਹਿੰਦੂ ਭਰਾ ਸਾਡੇ ਭਰਾ ਨੇ, ਉਹ ਮੰਗ ਮੰਨਣ ਉਹ ਠੀਕ ਨੇ, ਸਿੱਖ ਕੋਈ ਮੰਗ ਮੰਨਦੇ ਆ, ਕੋਈ MSP 2 ਸਾਲ ਪਹਿਲਾਂ ਉੱਥੇ 800 ਬੰਦਾ ਮਰਵਾ ਕੇ ਆ ਗਏ ਸਾਡੇ ਕਿਸਾਨ, ਉਦੋਂ ਵਾਅਦਾ ਕੀਤਾ, ਇਹ ਮੁੱਕਰੇ ਨੇ ਹੁਣ, ਨਹੀਂ ਹੁਣ ਜਾਣ ਦੀ ਲੋੜ ਨਹੀਂ ਸੀਗੀ। ਮਤਲਬ ਉਹ ਸਾਰੀ ਦੁਨੀਆਂ ਦਾ ਉਹ ਪੇਟ ਭਰਦਾ ਵਾ ਕਿਸਾਨ, ਸਾਰੀ ਫਸਲ ਵਾੜੀ ਅਨਾਜ ਉਗਾ ਕੇ ਹੈ, ਉਹਨੂੰ ਅੱਜ ਡਾਂਗਾਂ ਖਾਣੀਆਂ ਪੈਣ, ਉਹਨੂੰ ਰੋਡ ਤੇ ਬਹਿਣਾ ਪਵੇ। ਇਹ ਮੀਟਿੰਗਾਂ ਤੇ ਜਦੋਂ ਵੀ ਮੀਟਿੰਗਾਂ ਹੋਈਆਂ ਮੈਂ ਦੇਖਦਾ, ਫਾਲੋ ਕਰਦਾ, ਉਹ ਕਹਿੰਦੇ ਜੀ ਠੀਕ ਹੈ ਤੁਹਾਡੀ ਮੰਗ ਹੈ ਤੋ ਠੀਕ ਹੈ, ਹਮ ਵਿਚਾਰ ਕਰੇਂਗੇ ਪਰ ਹਮ ਲਾਗੂ ਨਹੀਂ ਕਰ ਸਕਦੇ। ਇਹ ਤਾਂ ਫਿਰ ਕਹਿੰਦ ਹੋ ਗਿਆ ਨਾ, ਜਿੱਦਾਂ ਵੀ ਹਾਂ ਮੰਗਾਂ ਤੁਹਾਡੀਆਂ ਠੀਕ ਆ ਪਰ ਤੁਹਾਨੂੰ ਦੇਣੀਆਂ ਨਹੀਂ। ਮੈਂ ਸਿੰਪਲ ਜੀ ਬੜੀ ਸਾਦੀ ਜੀ ਪੰਜਾਬੀ ਚ ਕਿਹਾ, ਮੇਰਾ ਬਾਹਲਾ ਨਹੀਂ ਇੰਨਾ ਐਕਸਪੀਰੀਅੰਸ, ਮੈਂ ਇਹੋ ਜਿਹੀ ਯੂਜ਼ ਕਰ ਰਿਹਾ ਜਿੰਨੀ ਕੁ ਮੇਰੀ ਮੱਤ ਆ, ਪਰ ਇਹ ਜੇ ਲੜਾਈ ਕਲੇਸ਼ ਨਾ ਨਿਬੇੜਨਾ ਹੋਵੇ ਤਾਂ ਪਿੱਛੇ ਵੀ ਨਿਬੜ ਸਕਦਾ ਸੀ, ਹੁਣ ਵੀ ਨਿਬੜ ਸਕਦਾ, ਨਿਬੇੜਨਾ ਚਾਹੁੰਦੇ ਨੀ। ਇਹ ਸਾਰੇ ਕਾਬਜ਼ਾਂ ਵੀ ਜਸ ਡਿਕਟੇਟਰਸ਼ਿਪ ਕਰਨੀ ਚਾਹੁੰਦੇ ਆ ਵੀ ਅਸੀਂ ਜੋ ਚਾਹੁੰਦੇ ਆ ਉਹੀ ਹੋਊਗਾ, ਕਹਿੰਦਾ ਪੁੱਟ ਖਾਈ ਚੱਲੋ ਨਹੀਂ ਛੱਡ ਛੁੱਟ ਕੇ ਚੱਲ ਜਾਓ। ਬਸ ਜੇ ਕਿਸੇ ਦੇ ਭਾਵਨਾ ਦੇ ਉਲਟ ਕਹੀ ਗਈ ਕੋਈ ਗੱਲ ਤਾਂ ਮਾਫ਼ੀ ਚਾਹੁੰਦਾ, ਪਰ ਜਿਹੜਾ ਕਾਮਯਾਬ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਇਹ ਨਹੀਂ ਬਣ ਸਕੇ, ਕਿਉਂਕਿ ਸਾਰਿਆਂ ਨੂੰ ਇਹਨਾਂ ਨੇ ਭਰੋਸੇ ਚ ਜਾਂ ਪਿਆਰ ਚ ਨਹੀਂ ਲਿਆ। ਬਾਕੀ ਤੁਸੀਂ ਦੱਸ ਦਿਓ ਜੀ, ਤੁਹਾਡੇ ਵਿਚਾਰ ਸੁਣਦੇ ਆ। ਥੈਂਕ ਯੂ ਜਦਵੀ ਜੀ।
ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਦੇਖੋ ਜੀ, ਪਹਿਲੀ ਚੀਜ਼ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅੱਜ ਵੀ ਅਸੀਂ ਲੈਂਗੁਏਜ ਜੀ ਫਸੇ ਹੋਏ ਹਾਂ, ਕੋਈ ਹਿੰਦੀ ਚ ਹੈ ਕੋਈ ਪੰਜਾਬੀ ਚ ਹੈ, ਵਾਕਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਹੁਣ ਮੈਂ ਇਹਦੇ ਤੇ ਕੋਈ ਮੈਂ ਵੀ ਕੋਈ ਸਖ਼ਤ ਗੱਲ ਨਹੀਂ ਕਰਨਾ ਚਾਹੁੰਦਾ, ਪਰ ਇਹ ਜੇ ਅਸੀਂ ਇਸੇ ਚੱਕਰ ਚ ਅੱਜ ਵੀ ਫਸੇ ਹੋਏ ਹਾਂ ਕਿ ਜੀ ਕੋਈ ਹਿੰਦੀ ਕਿਉਂ ਬੋਲ ਰਿਹਾ, ਕੋਈ ਉਰਦੂ ਕਿਉਂ ਬੋਲ ਰਿਹਾ, ਕੋਈ ਪੰਜਾਬੀ ਕਿਉਂ ਬੋਲ ਰਿਹਾ, ਕੋਈ ਇੰਗਲਿਸ਼ ਕਿਉਂ ਬੋਲ ਰਿਹਾ, ਤੇ ਫਿਰ ਤੇ ਰੱਬ ਹੀ ਸਾਡਾ ਮਾਲਕ ਤੇ ਵਾਈ ਮੀਡੀਆ ਤੇ ਸਾਰੀਆਂ ਲੈਂਗੁਏਜ ਐਕਸੈਪਟੇਬਲ ਆ। ਤੁਸੀਂ ਅੰਗਰੇਜ਼ੀ ਚ ਬੋਲ ਸਕਦੇ ਹੋ, ਹਿੰਦੀ ਚ ਬੋਲ ਸਕਦੇ ਹੋ, ਪੰਜਾਬੀ ਚ ਬੋਲ ਸਕਦੇ ਹੋ, ਉਰਦੂ ਚ ਬੋਲ ਸਕਦੇ ਹੋ। ਕੱਲ ਸਾਡੇ ਪੰਜਾਬੀ ਪਾਕਿਸਤਾਨੀ ਕੈਨੇਡੀਅਨਸ, ਮੈਂ ਪਾਕਿਸਤਾਨੀ ਕੈਨੇਡੀਅਨਸ ਕਹਾਂਗਾ ਉਹਨਾਂ ਨੂੰ, ਕਿਉਂਕਿ ਕੱਲ ਸਾਡੇ ਪਾਕਿਸਤਾਨੀ ਭਰਾ ਉੱਥੇ ਆਏ ਸੀਗੇ ਔਰ ਬੜਾ ਵਧੀਆ, ਮੈਂ ਕੋਈ ਆਪਣੀ ਤਾਰੀਫ਼ ਨਹੀਂ ਕਰਾਂ, ਤੇ ਸਾਨੂੰ ਮੈਸੇਜ ਭੇਜਿਆ ਉਹਨਾਂ ਨੇ ਵੀ ਤੁਹਾਡੀ ਹੋਸਪਿਟੈਲਿਟੀ ਕਮਾਲ ਦੀ ਹੈ, ਬਹੁਤ ਮਜ਼ਾ ਆਇਆ ਔਰ ਅਸੀਂ ਉਹਨਾਂ ਨਾਲ ਹੁਣ ਰੈਗੂਲਰ ਪ੍ਰੋਗਰਾਮ ਕਰਾਂਗੇ ਕਿਉਂਕਿ ਫੀਡਬੈਕ ਬਹੁਤ ਵਧੀਆ ਆਈ ਕੱਲ। ਕੱਲ 2 ਘੰਟੇ ਸਾਡੇ 2 ਗੈਸਟ ਸੀਗੇ, ਦੇਵਰ ਫਰੋਮ ਪਾਕਿਸਤਾਨ, ਓਰੀਜਨਲ ਫਰੋਮ ਪਾਕਿਸਤਾਨ ਨਾ, ਤੇ ਹੁਣ ਕੈਨੇਡੀਅਨ ਹੈਗੇ ਨੇ ਤੇ ਕੈਨੇਡਾ ਚ ਰਹਿੰਦੇ ਆ, ਇੱਥੇ ਦੇ ਨਾਗਰਿਕ ਨੇ, ਲੇਕਿਨ ਬਹੁਤ ਵਧੀਆ ਸਭ ਨੇ ਇੰਜੋਏ ਕੀਤੀ ਡਿਸਕਸ਼ਨ ਔਰ ਉਹ ਆਪਣੀ ਉਰਦੂ ਚ ਗੱਲ ਕਰ ਰਹੇ ਸੀ। ਹੁਣ ਮੈਂ ਉਹਨਾਂ ਨੂੰ ਕਹਾਂ ਜੀ ਤੁਸੀਂ ਪੰਜਾਬੀ ਬੋਲੋ, ਦੋਨਾਂ ਨੂੰ ਪੰਜਾਬੀ ਆਉਂਦੀ ਸੀਗੀ, ਉਹ ਆਪਣੀ ਉਰਦੂ ਚ ਗੱਲ ਕਰ ਰਹੇ ਸੀਗੇ। ਮੈਂ ਕਹਾਂ ਜੀ ਤੁਸੀਂ ਇੰਗਲਿਸ਼ ਚ ਬੋਲੋ, ਹਿੰਦੀ ਚ ਬੋਲੋ ਜਾਂ ਪੰਜਾਬੀ ਚ ਬੋਲੋ, ਉਹ ਕਿਹੜੀ ਗੱਲ ਹੈ? ਜਿਹੜਾ ਲੈਂਗੁਏਜ ਕੋਈ ਬੋਲਣਾ ਚਾਹੁੰਦਾ, ਉਰਦੂ ਸਾਨੂੰ ਸਮਝ ਆ ਰਹੀ ਸੀਗੀ। ਉਰਦੂ ਦੇ ਕੁਛ ਸ਼ਬਦ ਜ਼ਰੂਰ ਹੈਗੇ ਨੇ ਜਿਹੜੇ ਹੋ ਸਕਦਾ ਕੁਛ ਲੋਕਾਂ ਨੂੰ ਨਹੀਂ ਸਮਝ ਆਉਣ, ਮੋਟੇ ਤੌਰ ਦੇ ਉੱਤੇ ਉਰਦੂ ਜਿਹੜੀ ਆ ਉਹ ਸਾਰਿਆਂ ਨੂੰ ਬੜੀ ਸੋਹਣੀ ਸਮਝ ਆ ਰਹੀ ਸੀਗੀ। ਠੀਕ ਹੈ ਜੀ, ਦੂਸਰੀ ਤੱਕ ਤੁਹਾਡੀ ਗੱਲ ਹੈ।
You are listening to Radio Y 24/7.
ਮੈਂ ਤੁਹਾਨੂੰ ਪਹਿਚਾਣਦਾ?
ਕਿਆ ਨਹੀਂ ਪਹਿਚਾਣੋਗੇ? ਇਹ ਉਹ ਧਿਰ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਰ ਵਾਟਰਲੂ ਤੇ ਜ਼ਰੂਰ ਆਓ।
ਸੋਚ ਰਹੇ ਇਸ ਵੀਕਐਂਡ ਬ੍ਰੇਕਫਾਸਟ ਕਹਾਂ ਕੀਆ ਜਾਏ? ਵੈਲ, ਲੁਕ ਨੋ ਫਰਦਰ। ਇੰਡੀਆ ਟੇਸਟ ਬ੍ਰਾਂਚਨ ਮੇਵਿਸ ਡੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਹਾ ਹੈ ਆਪ ਸਭੀ ਕੋ ਪਰਾਚੇ ਅੰਮ੍ਰਿਤਸਰੀ ਕੁਲਚੇ ਭਟੂਰੇ ਫ੍ਰੈਸ਼ ਜੂਸ। ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲੀਏ, ਅੰਮ੍ਰਿਤਸਰੀ ਕੁਲਚੇ ਇਨ ਜਸਟ 799। ਬ੍ਰੇਕਫਾਸਟ ਟਾਈਮਿੰਗ ਹੈ 8:30 to 11:30 AM ਥਰਸਡੇ ਟੂ ਸੰਡੇ। ਵਿਜਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਂਚਨ, ਕਾਲ ਦਮ ਨਾਓ ਐਟ 905-450-5959
ਪੇ। ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ,
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ,
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਧੈਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਮੀਡੀਆ ਗਰੁੱਪ ਵੱਲੋਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਜੀ, ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਕਾਲ ਵਾਲੇ ਵਧੀਏ ਸਾਡੇ ਸਪਾਂਸਰ ਇੰਤਜ਼ਾਰ ਕਰ ਰਹੇ ਨੇ, ਵਿਵੇਕ ਜੀ ਦਾ ਸਵਾਗਤ ਕਰਦੇ ਹਾਂ ਜੀ। ਵਿਵੇਕ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਜੀ, ਨਮਸਕਾਰ,
ਨਮਸਕਾਰ ਜੀ, ਸਤਿ ਸ੍ਰੀ ਅਕਾਲ। ਵਿਵੇਕ ਜੀ, ਸਭ ਤੋਂ ਪਹਿਲਾਂ ਤੇ ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਸਾਨੂੰ ਦੱਸੋ ਜੀ।
ਬਿਲਡਿੰਗ ਕੋਡ ਸਪੈਸ਼ਲਿਸਟ ਹੈ, जिन घरों को लीगल बिल्डिंग परमिट चाहिए होता है, हमारे काम में जो है हम बेसिकली एक घर के दो घर बनाना, दो यूनिट्स बनाना, लीगल बेसमेंट अपार्टमेंट जिसको बोलते हैं वो काम करते हैं। उसमें हम ट्राइप्लेक्स भी बनाते हैं, फोरप्लेक्स भी बनाते हैं और बड़े अपार्टमेंट्स बिल्डिंग भी बना रहे हैं।
ठीक है सर, ये बताइए कि बिल्डिंग परमिट लेने के बाद जो अगर लीगल बिल्डिंग परमिट लेने हैं, हाउ डस दिस इंक्रीज आर इनकम, इतना इनकम कितना बढ़ेगी साड़ी?
सर बिल्डिंग परमिट लेकर ही लीगली कोई घर में काम करना चाहिए और अपने घर के एरिया में रेंटल एरिया बढ़ाना चाहिए और बहुत अच्छी आमदनी अब हो रही है। अगर एक लीगल बेडरूम भी आप बढ़ा रहे हैं तो कम से कम 1000 से लेकर $1200 महीने तक का आप किराया और बढ़ा सकते हैं अपना। बहुत सारे ऐसे लीगल बेसमेंट अपार्टमेंट है हमारे यहाँ जिनमें वन बेडरूम बेसमेंट अपार्टमेंट के हिसाब से लीगल हुए हुए हैं, उनको हम 2 बेडरूम में भी अब दोबारा से लीगल करा सकते हैं और वो अपना किराया और आमदनी और बढ़ा सकते हैं।
ਤੁਸੀਂ ਆਪਣੀ ਬੇਸਮੈਂਟ ਜਾਂ ਕੋਈ ਬਿਲਡਿੰਗ ਜਿਹੜੀ ਆ ਉਹਨੂੰ ਲੀਗਲ ਪਰਮਿਟ ਲੈਣਾ ਚਾਹੁੰਦੇ ਹੋ, ਲੀਗਲ ਬਿਲਡਿੰਗ ਪਰਮਿਟ, ਜਿੱਥੇ ਲੀਗਲ ਬਿਲਡਿੰਗ ਪਰਮਿਟ ਦੀ ਗੱਲ ਆਏ, ਫਿਰ ਚਾਹੇ ਬੇਸਮੈਂਟ ਹੈ ਜਾਂ ਕੋਈ ਹੋਰ ਤੁਹਾਡੇ ਕੋਲ ਕੋਈ ਯੂਨਿਟ ਹੈ, ਤੇ ਫਿਰ ਸਮਝ ਲਓ ਤੁਸੀਂ ਵਿਵੇਕ ਸਾਹਿਬ ਦੇ ਨਾਲ ਸੰਪਰਕ ਕਰ ਲਓ। ਸਰ ਇਹ ਜਿਹੜਾ ਕਿੰਨਾ ਖਰਚਾ ਕਿੰਨਾ ਕੁ ਆਜੇਗਾ, ਐਕਸਪੈਂਸ ਕਿੰਨਾ ਆਏਗਾ ਤੇ ਸਮਾਂ ਕਿੰਨਾ ਲੱਗਦਾ ਹੈ ਜੇ ਤੁਸੀਂ ਲੀਗਲ ਬਿਲਡਿੰਗ ਪਰਮਿਟ ਲੈਣਾ ਹੋਵੇ?
ਜੀ ਹਾਂ, ਇਸ ਨੂੰ ਕਰੀਬ ਦੇਖੀ ਪਰਮਿਟ ਕੇ ਕਾਮ ਕੇ ਲਈ ਵੀ ਕਰੀਬ $4,000-5,000 ਦਾ ਖਰਚਾ ਆ ਜਾਂਦਾ ਹੈ, ਜਿਸ ਮੇਂ ਡਰਾਇੰਗ ਬਣਤੀ ਹੈ, ਸਿਟੀ ਕੀ ਫੀਸ ਵਗੈਰਾ ਹੋਤੀ ਹੈ। कुछ सिटीज में खर्चा 3000 तक होता है और कुछ सिटीज में खर्चा 5000 तक होता है, तो वो हम बता देते हैं, आप फोन करके हमसे पूछ सकते हैं। बाकी कंस्ट्रक्शन का जो खर्चा होता है वो भी करीब 20,000 से लेकर 50,000 तक हो सकता है।
ठीक है, आखिरी सवाल है जी, जाहिर जी गल है कि जे कोई इलीगल रेंटिंग करता है, भी बिल्डिंग परमिट थोड़ा लीगल ना हो, बेसमेंट थोड़ी लीगल ना हो, जे कोई इलीगल तौर पर रेंट करता है, वो कितनी पेनल्टी लग जाती फिर?
देखिए सर, वैसे तो पेनल्टी इस तरीके से होती है कि अगर कोई इंसिडेंट हो जाता है इलीगल प्रॉपर्टी में, कोई डेथ हो जाती है या कोई सीरियस इंजरी हो जाती है, तो $30,000 तक के फाइन्स हैं और 3 साल तक की जेल भी है। तो इलीगल प्रॉपर्टीज में इंसिडेंट होना इज ए वेरी सीरियस ऑफेंस, और वैसे भी अगर कोई इंसिडेंट नहीं भी होता है तो सिटी को पूरा राइट है कि वो हमारा काम बंद करा सकते हैं, हमारे ऊपर फाइन दे सकते हैं, जो काम हमने किया है उसको हमें पूरा तोड़ कर दोबारा बनाना करने के लिए ऑर्डर मिल सकता है।
ठीक है, बहुत शुक्रिया जी। जिथे लीगल परमिट लेने की गल आवे, बेसमेंट लीगल करने की गल आवे, या कोई यूनिट लीगल करने की गल आवे, लीगल बिल्डिंग परमिट वास्ते तुसी संपर्क कर लो विवेक जी। सर फोन नंबर दे दियो जी,
6479731733।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ,
ਥੈਂਕ ਯੂ ਵੈਰੀ ਮਚ।
ਥੈਂਕ ਯੂ, ਅਗਲੀ ਕਾਲ ਮੈਂ ਵਧਾਂਗੇ ਜੀ। ਹਾਂਜੀ, ਅਰਵਿੰਦਰ ਸ਼ੇਰਗਿੱਲ ਜੀ, ਅਰਵਿੰਦਰ ਸ਼ੇਰਗਿੱਲ ਸਾਹਿਬ ਤੁਸੀਂ ਆਉਂਦੇ ਰਹੋ। ਹੈਡ
ਹਾਂਜੀ, ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ, ਮੈਂ ਆਹ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਮੈਂ ਇੱਕ ਦਿਨ ਟੀਵੀ ਪ੍ਰੋਗਰਾਮ ਦੇਖ ਰਿਹਾ ਸੀ, ਤੇ ਆਹ ਮਾੜਾ ਜਿਹਾ ਕਲੈਰੀਫਾਈ ਕਰੋ ਵੀ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਦੀਆਂ ਸਾਰੀਆਂ, ਉਹਨਾਂ ਮੰਗਾਂ ਦਾ ਉਹ ਜਿਹੜਾ ਟੀਵੀ ਐਂਕਰ ਨੇ ਹਿਸਾਬ ਕਿਤਾਬ ਲਾ ਕੇ ਦੱਸਿਆ ਸੀ, ਜਿੱਦਾਂ ਵੀ ਉਹ ਕਹਿੰਦਾ ਵੀ ਇੰਡੀਆ ਦਾ ਜਿਹੜਾ ਟੋਟਲ ਹੈ ਨਾ ਬਜਟ ਪੂਰੇ ਸਾਲ ਦਾ, ਉਹ ਹੈਗਾ 45 ਲੱਖ ਕਰੋੜ। ਠੀਕ ਹੈ ਜੀ, ਹੁਣ ਜੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਗੌਰਮੈਂਟ ਕਹਿ ਦਿੰਦੀ ਆ ਯੈਸ, ਤੇ ਉਹ 40 ਲੱਖ ਕਰੋੜ ਦਾ ਖਰਚਾ ਜੀ ਉਹਦੇ ਤੇ, ਹਨਾ, ਇੱਕ ਪਾਸੇ 140 ਕਰੋੜ ਪੂਰੀ ਦੀ ਪੂਰੀ ਜਿੰਨੀ ਜਨਤਾ ਆ ਉਹਦਾ 45 ਲੱਖ ਕਰੋੜ ਆ, ਕੱਲਾ ਕਿਸਾਨਾਂ ਦੀਆਂ ਮੰਗਾਂ ਦਾ 40 ਲੱਖ ਕਰੋੜ ਆ ਤੇ ਪੂਰੇ ਇੰਡੀਆ ਦਾ 45 ਲੱਖ ਕਰੋੜ ਆ। ਉਹ ਕਲੈਰੀਫਾਈ ਕਰ ਦੋ ਵੀ ਜਿਹੜੀਆਂ ਮੰਗਾਂ ਆ ਇਹਨਾਂ ਦੀਆਂ 12-13 ਜਿੰਨੀਆਂ ਵੀ ਆ ਕਿਸਾਨਾਂ ਦੀਆਂ, ਉਹ ਮੁਮਕਿਨ ਵੀ ਹੈਗਾ ਜਾਂ ਨਹੀਂ? ਤੇ ਦੂਜੀ ਗੱਲ, ਕੀ ਤੁਸੀਂ ਸਹਿਮਤ ਆ ਵੀ ਤੁਸੀਂ ਪੂਰਾ ਇੰਡੀਆ ਘੁੰਮਿਆ, ਠੀਕ ਹੈ ਜੀ, ਤੇ ਮੈਂ ਵੀ ਹਰਿਆਣੇ ਤੋਂ ਆ ਜਿੱਦਾਂ, ਤੇ ਹਰਿਆਣੇ ਤੇ ਪੰਜਾਬ ਦਾ ਬੜਾ ਫਰਕ ਆ ਜੀ, ਜੇ ਤੁਸੀਂ ਪੰਜਾਬ ਚ ਚਲ ਜਾਓ ਤੇ ਹਰਿਆਣੇ ਨਾਲ ਕੰਪੈਰੀਜ਼ਨ ਕਰੋ ਤੇ ਉਹ ਪਤਾ ਲੱਗਦਾ ਵੀ ਉੱਥੋਂ ਦੀ ਕਿੱਦਾਂ ਦੀ ਲਗਜ਼ਰੀ ਲਾਈਫ ਕਿੱਦਾਂ ਦੀਆਂ ਕੋਠੀਆਂ, ਖਾਸ ਕਰਕੇ ਜਲੰਧਰ ਏਰੀਏ ਚ ਚਲ ਜਾਓ ਤੁਸੀਂ ਤਾਂ, ਹਨਾ ਜੀ। ਤੇ ਆਲ ਟੂਗੈਦਰ ਆਪਾਂ ਦੇਖਿਆ ਜਾਵੇ ਵੀ ਜਿਹੜੇ ਕਿਸਾਨ ਨੂੰ ਟਰੈਕਟਰ ਦੀ ਲੋੜ ਵੀ ਨੀ, ਉਹ ਰੈਂਟ ਤੇ ਵੀ ਵਾਹੀ ਕਰਾ ਸਕਦਾ ਆ, ਉਹਨੇ ਉਹ ਟਰੈਕਟਰ ਰੱਖਿਆ ਜਿਹੜਾ 30 ਜਾਂ 40 ਕਿੱਲਿਆਂ ਵਾਲੇ ਕਿੱਲਿਆਂ ਵਾਸਤੇ ਚਾਹੀਦਾ, ਠੀਕ ਹੈ ਜੀ। ਫਿਰ ਇੰਨਾ ਕਰਜ਼ਾ ਚੁੱਕ ਚੁੱਕ ਕੇ ਆਪ ਸਾਰਾ ਸਿਸਟਮ ਵਿਗਾੜ ਕੇ, ਆਪਦਾ ਬਜਟ ਵਿਗਾੜ ਕੇ, ਫਿਰ ਗਵਰਨਮੈਂਟ ਨੂੰ ਕਹਿਣਾ ਜੀ ਕਰਜ਼ੇ ਮਾਫ਼ ਕਰ ਦੋ, ਠੀਕ ਹੈ। ਜੇ ਇੱਦਾਂ ਦਾ ਸਿਸਟਮ ਹੈਗਾ ਤੇ ਇੱਥੇ ਸਾਡੇ ਲਈ ਵੀ ਮਾੜੀ ਮੋਟ ਕਰੋ ਜੀ, ਧਰਨਾ ਧੁਰਨਾ ਲਾਈਏ, ਸਾਡੇ ਵੀ ਕਰਜ਼ੇ ਮਾਫ਼ ਕਰਾਓ ਜਨਾਬ, ਬਸ ਇਹਦਾ ਮਾੜਾ ਜਿਹਾ ਆਂਸਰ ਕਰ ਦੋ। ਥੈਂਕ ਯੂ ਵੈਰੀ ਮਚ।
ਜਿੱਦਾਂ ਅਰਵਿੰਦਰ ਸ਼ੇਰਵਿਲ ਸਾਹਿਬ ਤੁਸੀਂ ਦੱਸਿਆ ਹੀ ਹੈ, ਜਿਹੜੀਆਂ 12 ਮੰਗਾਂ ਉਹ ਤੇ ਪੋਸੀਬਲ ਹੀ ਨਹੀਂ ਹੈ ਕਿ ਉਹ ਸਾਰੀਆਂ ਪੂਰੀਆਂ ਹੋ ਜਾਣ। ਉਹਦਾ ਕਾਰਨ ਤੁਹਾਨੂੰ ਦੱਸ ਦਿੰਦਾ, ਹੁਣ ਇੰਡੀਆ ਦੇ ਨਾਲ ਇਸ ਵੇਲੇ 50 ਕੰਟਰੀਜ਼ ਦੀ ਗੱਲਬਾਤ ਹੋ ਰਹੀ ਹੈ, 50, ਚਾਰ ਤੇ ਕੱਲੀਆਂ ਮੈਂ ਤੁਹਾਨੂੰ ਗਿਣਾਈ ਦਿੰਦਾ ਕਿ ਜਿਹੜੀਆਂ ਆਪਣੀਆਂ ਯੂਰਪ ਦੀਆਂ 4 ਕੰਟਰੀਜ਼ ਹੈਗੀਆਂ ਜਿਹਦੇ ਵਿੱਚ ਕਿ ਆਪਣੇ ਨਾਰਵੇ ਔਰ ਸਵਿਟਜ਼ਰਲੈਂਡ ਸ਼ਾਮਿਲ ਨੇ, ਉਹ ਅਗਲੇ 15 ਸਾਲ ਦੇ ਵਿੱਚ $100 billion ਉਹ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਚਾਹੁੰਦੀਆਂ ਨੇ। ਹੁਣ ਜਿੱਥੇ 50 ਕੰਟਰੀਜ਼ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਚਾਹੁੰਦੀਆਂ ਹੋਣਗੀਆਂ, 50 ਕੰਟਰੀਜ਼, ਠੀਕ ਹੈ, ਉੱਥੇ ਤੁਸੀਂ ਅੰਦਾਜ਼ਾ ਲਾਓ ਵੀ ਔਰ 100 billion ਤੇ ਕੱਲਾ 100 billion ਤੇ ਕੱਲੀਆਂ 4 ਕੰਟਰੀਜ਼ ਲਾਉਣ ਲਈ ਤਿਆਰ ਹੈ, 100 billion ਉਹਦੇ ਨਾਲ ਤਕਰੀਬਨ 1.5 million ਜੋਬਸ ਨਿਕਲ ਸਕਦੀਆਂ ਨੇ। ਅੱਛਾ, ਕੱਲੀ UAE $50 billion ਲਗਣਾ ਚਾਹੁੰਦੀ ਹੈ, UAE ਉਹਨਾਂ ਫ੍ਰੀ ਟ੍ਰੇਡ ਐਗਰੀਮੈਂਟ ਹੋ ਚੁੱਕਾ ਹੈ UAE ਦੇ ਨਾਲ, ਦੁਬਈ ਗਏ ਸੀ ਨਾ ਹੁਣੇ, ਦੁਬਈ ਗਏ ਸੀਗੇ, ਹੁਣ ਕੱਲ ਨੂੰ ਦੁਬਈ ਦੇ ਨਾਲ ਜਾਂ UAE ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਟੁੱਟ ਜਾਏਗਾ, ਕਿਉਂ ਤੋੜੇਗਾ ਇੰਡੀਆ? ਹੁਣ ਕੱਲ ਨੂੰ ਇੰਗਲੈਂਡ ਵੀ ਜਾਂਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ, ਕੈਨੇਡਾ ਵੀ ਜਾਂਦਾ ਫ੍ਰੀ ਟ੍ਰੇਡ ਐਗਰੀਮੈਂਟ, ਆਸਟ੍ਰੇਲੀਆ ਵੀ ਜਾਂਦਾ, 50 ਕੰਟਰੀਜ਼ ਗੱਲ ਕਰ ਰਹੀਆਂ। ਹੁਣ ਉਹਦੇ ਚ ਇੱਕ ਮੰਗ ਲਿਖਿਆ ਜੀ, ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਬਾਹਰ ਨਿਕਲੋ, WTO ਤੋਂ ਤੁਸੀਂ ਫ੍ਰੀ ਟ੍ਰੇਡ ਐਗਰੀਮੈਂਟ ਬੰਦ ਕਰ ਦਿਓ, ਇਹ ਤਾਂ ਪੋਸੀਬਲ ਹੀ ਨਹੀਂ ਹੈ, ਇਹ ਹੋਣਾ ਹੀ ਨਹੀਂ ਹੈ ਇਹਦੇ ਚ। ਹੁਣ ਤੁਸੀਂ ਆ ਜਾਓ ਜੀ, ਜਿਹੜਾ ਸਾਰੇ MSP ਦੇਣੀ, MSP ਤੇ ਜਾ ਕੇ ਰੁਕਣਾ ਕਿੱਥੇ ਹੈ ਮਾਮਲਾ? MSP ਕੱਲ ਨੂੰ ਦੇਖੋ, ਹਜੇ ਤੇ ਮੈਕਸੀਮਮ ਬੈਨੀਫਿਟ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, UP, ਹਜੇ ਤੇ 5 ਸਟੇਟਸ ਨੂੰ ਮੈਕਸੀਮਮ ਬੈਨੀਫਿਟ ਮਿਲਦਾ। ਕੱਲ ਨੂੰ ਜੇ ਇਹਨੂੰ ਲੀਗਲ ਕਰਤਾ ਤੇ ਕੱਲ ਨੂੰ ਬਿਹਾਰ ਵਾਲੇ ਕਹਿਣਗੇ ਸਾਨੂੰ ਵੀ ਦਿਓ, ਕੱਲ ਬਿਹਾਰ ਨੂੰ ਅਸੀਂ ਕਿੱਦਾਂ ਨਹੀਂ ਦਵਾਂਗੇ, ਸਾਨੂੰ ਬਿਹਾਰ ਨੂੰ ਵੀ ਦੇਣਾ ਪੈ ਜਾਏਗਾ ਕੱਲ ਨੂੰ ਪੈਸਾ, ਕੱਲ ਨੂੰ ਬੰਗਾਲ ਦੇ ਫਾਰਮਰ ਨੂੰ ਵੀ ਦੇਣਾ ਪਏਗਾ, ਕੱਲ ਨੂੰ ਉੜੀਸਾ, ਕਰਨਾਟਕਾ, ਮਹਾਰਾਸ਼ਟਰਾ, ਕੇਰਲਾ, ਹਰੇਕ ਫਾਰਮਰ ਨੂੰ ਦੇਣਾ ਪਏਗਾ। ਦੇਖੋ, ਜੇ ਅਸੀਂ ਸਾਰਿਆਂ ਨੂੰ ਦੇਣ ਲੱਗ ਪਈਏ ਤਾਂ ਫਿਰ ਕਿੱਦਾਂ ਚੱਲੇਗਾ ਮਾਮਲਾ? ਹਾਂ, ਇਹਨੂੰ ਵਿਚਲਾ ਹੱਲ ਇਹ ਹੈ ਕਿ ਕਿਸਾਨ ਨੂੰ MSP ਦੀ ਬਜਾਏ MIS ਮਿਨੀਮਮ ਇਨਕਮ ਸਪੋਰਟ ਹਰੇਕ ਕਿਸਾਨ ਨੂੰ ਦੇ ਦਿਓ, ਫਿਰ ਜਿੱਥੇ ਦਾ ਵੀ ਮਰਜ਼ੀ ਹੋਵੇ, ਠੀਕ ਹੈ, ਉਹ MIS ਦਾ ਹੱਲ ਆਪਾਂ ਜਿਹੜਾ ਉਹ ਬੈਟਰ ਹੱਲ ਹੈ ਕਿ 10,000 ਮਹੀਨਾ, 15,000, 20,000 ਹਰੇਕ ਕਿਸਾਨ ਨੂੰ ਦੇ ਦਿਓ, ਤਾਂ ਕਿ ਉਹਨੂੰ ਕੋਈ ਰੋਟੀ ਪਾਣੀ ਦੀ ਫਿਕਰ ਨਾ ਹੋਵੇ। ਜੇ ਉਹਦੀ ਖੇਤੀ ਵਧੀਆ ਹੋ ਗਈ ਫਿਰ 4 ਪੈਸੇ ਵੱਧ ਬਣ ਜਾਣਗੇ, ਜੇ ਉਹਦੀ ਖੇਤੀ ਵਧੀਆ ਨਹੀਂ ਹੋਈ ਫਿਰ ਉਹਦੇ ਕੋਲ ਮਿਨੀਮਮ ਇਨਕਮ ਤੇ ਉਹਨੂੰ ਮਿਲਣੀ ਮਿਲਣੀ ਹੈ। ਹੁਣ ਉਹਦੇ ਚ ਹੋਏਗਾ ਕੀ? ਜਿਹੜੇ ਅੱਜ ਦੇਖੋ, ਜਿਹਦੇ ਕੋਲ ਹੁਣ ਉੱਥੇ ਚੰਗੀ ਜ਼ਮੀਨ ਹੈ, ਉਹ ਕਹਿੰਦਾ ਮੈਂ ਵੀ ਕਿਸਾਨ ਆ, ਬੰਦੇ ਯਾਰ ਰੱਖੇ, ਉਹ ਤਾਂ ਕਦੇ ਖੇਤ ਦੀ ਸ਼ਕਲ ਨਹੀਂ ਦੇਖੀ ਵੀ ਖੇਤ ਹੈ ਕਿੱਥੇ, ਉਹ ਕਹਿੰਦਾ ਮੈਂ ਵੀ ਕਿਸਾਨ ਹੈ, ਉਹਨੂੰ ਜੇ ਉਹਨੂੰ 10,000 ਦੇ ਵੀ ਦਊਗਾ, ਉਹਨੂੰ ਕਹਿੰਦਾ ਜੀ ਨਹੀਂ ਜੀ ਨਹੀਂ, ਮੈਨੂੰ ਨੀ 10,000 ਚਾਹੀਦਾ, ਮੈਨੂੰ ਹੋਰ ਪੈਸਾ ਚਾਹੀਦਾ। ਸੋ ਸਰਕਾਰ ਬੇਸਿਕ ਤਾਂ ਦੇ ਸਕਦੀ ਹੈ, ਹਰੇਕ ਨੂੰ ਦਵੇ 10,000, 15,000 ਮਹੀਨਾ ਹਰੇਕ ਨੂੰ ਲਾ ਦੇਵੇ, ਲੇਕਿਨ ਜੇ ਤੁਸੀਂ ਕਹੋ ਜੀ ਕਿ ਉਹ ਹਰੇਕ ਨੂੰ ਉਹ ਪੈਸੇ ਲਗਾਉਣ ਦੀ ਬਜਾਏ, ਜੇ ਤੁਸੀਂ ਕਹੋ ਜੀ ਹੁਣ ਜਿਹੜਾ ਲੋਕਾਂ ਨੂੰ ਪਹਿਲਾਂ ਹੀ ਪੈਸਾ ਜ਼ਿਆਦਾ ਦਿੱਤਾ ਜਾ ਰਿਹਾ, ਹੋਰ ਦਿੱਤਾ ਜਾਏ, ਉਹ ਕਿੱਦਾਂ ਪੋਸੀਬਲ ਹੈ? ਖੈਰ, ਇਹਦੇ ਤੇ ਗੱਲ ਜ਼ਿਆਦਾ ਚੈਨਲ ਵਾਈਜ਼ ਉੱਤੇ ਵੀਕਐਂਡ ਤੇ ਜਾਰੀ ਰਹੇਗੀ। 416-475-5000 ਹੈ, ਵੰਡਰਫੁਲ ਡੇ, ਥੈਂਕ ਯੂ।
You are listening to Radio Y 24/7.
ਮੈਂ ਤੁਹਾਨੂੰ ਪਹਿਚਾਣਦਾ?
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ਼।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ, ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਹੈ।